ਚੜਨ ਵਾਲੇ ਹੋ ਹੱਕਾਂ ਦੀ
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਵੀ ਸਟੂਡੀਓ ਚ ਇਸ ਵਕਤ ਸਾਡੇ ਨਾਲ ਨੇ ਉਹਨਾਂ ਦਾ ਵੀ ਸਾਰੇ ਸਰੋਤਿਆਂ ਦੇ ਨਾਲ ਸਵਾਗਤ ਹੈ ਪ੍ਰੋਗਰਾਮ ਵਿਚ
ਦੋਸਤੋ ਸਲਾਮ ਆਖਦਾ
ਤੋ ਇਹ ਪ੍ਰੋਗਰਾਮ ਤੁਸੀਂ ਹਰ ਸੋਮਵਾਰ ਸੁਣਦੇ ਹੋ ਸਾਡੇ ਦੋਵਾਂ ਨਾਲ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਸਾਡੇ ਕੋਲ ਕਾਫੀ ਸਾਰੇ ਛੋਟੇ ਛੋਟੇ ਟੌਪਿਕਸ ਜਾਂ ਗੱਲਾਂ ਬਾਤਾਂ ਨੇ ਇੱਕ ਤੇ ਅਸੀਂ ਕੋਸ਼ਿਸ਼ ਹੈ ਸਾਡੀ ਕਿ ਸਾਥੀ ਬੂਟਾ ਸਿੰਘ ਹੋਰਾਂ ਨਾਲ ਸਾਡਾ ਰਾਬਤਾ ਹੋ ਸਕੇ ਪਰ ਕਾਫੀ ਬਿਜ਼ੀ ਚੱਲ ਰਹੇ ਨੇ ਉਹ ਇਸ ਵਕਤ ਸੋ ਸ਼ਾਇਦ ਨਾ ਅਸੀਂ ਸੰਪਰਕ ਕਰ ਪਾਈਏ ਤੋ ਪਿਛਲੇ ਹਫ਼ਤੇ ਜਿਹੜੀ ਅਸੀਂ ਪ੍ਰੋਫੈਸਰ ਜੀ ਐਨ ਸਾਈ ਬਾਬਾ ਬਾਰੇ ਗੱਲਬਾਤ ਕੀਤੀ ਸੀ ਕਿ ਉਹਨਾਂ ਨੂੰ ਇਸ ਵਕਤ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਜਿਹੜੇ ਕਿ 90% ਫਿਜ਼ੀਕਲੀ ਅਪਾਹਜ ਨੇ ਤੋ ਉਹਨਾਂ ਦੀ ਰਿਹਾਈ ਵਾਸਤੇ ਜੋ ਕੁਝ ਚੱਲ ਰਿਹਾ ਇਸ ਵਕਤ ਭਾਰਤ 'ਚ ਜਿਹੜੇ ਐਕਟਿਵਿਸਟ ਨੇ ਔਰ ਪ੍ਰੋਗਰੈਸਿਵ ਜਿੰਨੀਆਂ ਵੀ ਸੱਥਾਂ ਨੇ ਔਰ ਗਰੁੱਪ ਨੇ ਉਹ ਪੂਰਾ ਜ਼ੋਰ ਲਗਾ ਰਹੇ ਨੇ ਕਿ ਉਹਨਾਂ ਦੀ ਰਿਹਾਈ ਜਲਦ ਤੋਂ ਜਲਦ ਹੋਵੇ ਤੋ ਉਸ ਵਿਸ਼ੇ 'ਚ ਅਗਰ ਸਾਡਾ ਰਾਬਤਾ ਹੋ ਗਿਆ ਸਾਥੀ ਬੂਟਾ ਸਿੰਘ ਨਾਲ ਤੋ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਦੇ ਚੱਲਾਂਗੇ ਉਸ ਤੋਂ ਇਲਾਵਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਨਵੀਂ ਸਰਕਾਰ ਹੈ ਲੇਬਰ ਦੀ ਉਹਨਾਂ ਨੇ ਸ਼ੁਰੂਆਤੀ ਦੌਰ ਵਿੱਚ ਹੀ ਕਾਫੀ ਸਾਰੀਆਂ ਪੋਲਿਸੀਜ਼ ਅਨਾਊਂਸ ਕੀਤੀਆਂ ਨੇ ਤੋ ਉਹਨਾਂ 'ਤੇ ਅਸੀਂ ਇੱਕ ਨਜ਼ਰ ਮਾਰਦੇ ਚੱਲਾਂਗੇ ਕਿ ਆਮ ਜਿਹੜੇ ਅਸੀਂ ਵਰਕਿੰਗ ਕਲਾਸ ਲੋਕ ਹਾਂ ਉਹਨਾਂ ਲਈ ਕੀ ਮਤਲਬ ਬਣਦਾ ਉਹ ਸਾਰੀਆਂ ਪੋਲਿਸੀਜ਼ ਦਾ ਔਰ ਜਿਹੜਾ ਅਸੀਂ ਇੱਕ ਪਿਛਲੇ ਹਫ਼ਤੇ ਨਹੀਂ ਉਸ ਤੋਂ ਕਾਫੀ ਚਿਰ ਪਹਿਲਾਂ ਦਾ ਸ਼ੁਰੂ ਕੀਤਾ ਹੋਇਆ ਹਾਊ ਮਾਰਕਸਿਜ਼ਮ ਵਰਕਸ ਕੋਸ਼ਿਸ਼ ਕਰਾਂਗੇ ਕਿ ਅਗਰ ਸਮਾਂ ਹੋਇਆ ਤਾਂ ਉਹ ਅੱਜ ਉਹਨੂੰ ਅਸੀਂ ਮੁਕੰਮਲ ਕਰ ਦਈਏ ਉਸ ਛੋਟੇ ਜਿਹੇ ਫਲਾਇਰ ਨੂੰ ਔਰ ਹੋਰ ਦੁਨੀਆ ਪੱਧਰ ਤੇ ਜੋ ਕੁਝ ਚੱਲ ਰਿਹਾ ਹੈ ਜਿਸ ਤਰ੍ਹਾਂ ਅਮਰੀਕਾ ਵਿੱਚ ਜਿਹੜੀ ਘਟਨਾ ਹੋਈ ਹੈ ਇੱਕ ਸ਼ੂਟਿੰਗ ਦੀ ਉਹਦੇ ਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ
ਨਾਲ ਦੀ ਨਾਲ ਜਿਹੜਾ ਪਿਛਲੇ ਹਫ਼ਤੇ ਗਦਰੀ ਬਾਬਿਆਂ ਦਾ
ਮੇਲਾ ਹਾਂਜੀ
ਮੇਲਾ ਹੋਇਆ
ਜੀ
ਦੇਸ਼ ਭਗਤੀ ਆਦਰ ਹਾਲ ਦੇ ਵਿੱਚ ਤੇ ਉਹਨਾਂ ਨਾਲ ਮੇਨ ਉਹਨਾਂ ਨੇ ਡੈਡੀਕੇਟ ਕੀਤਾ ਜਿਹੜਾ 1917 ਦੇ ਵਿੱਚ ਰੂਸ ਦੇ ਵਿੱਚ ਜਿਹੜਾ ਇਨਕਲਾਬ ਆਇਆ ਦੁਨੀਆ ਦੇ ਵਿੱਚ ਨਵੇਕਲੇ ਕਿਸਮ ਦਾ ਇਨਕਲਾਬ ਆਇਆ ਉਹਨਾਂ ਨੂੰ ਡੈਡੀਕੇਟ ਕੀਤਾ ਸੋ ਉਹਨੂੰ ਹੀ ਯਾਦ ਕਰਦੇ ਅਸੀਂ ਵੈਸੇ ਅਨੂ ਜੀ ਕੋਸ਼ਿਸ਼ ਕਰਾਂਗੇ ਅਗਲੇ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਸੋਵੀਅਤ ਯੂਨੀਅਨ ਦਾ ਇਨਕਲਾਬ ਹੈ ਉਹਦੇ ਬਾਰੇ ਕੋਈ ਨਾ ਕੋਈ ਗੱਲਬਾਤ ਕਰੀਏ ਪਰ ਅੱਜ ਅਸੀਂ ਇੱਕ ਆਰਟੀਕਲ ਸਾਡੇ ਹੱਥ ਬਹੁਤ ਸੋਹਣਾ ਲੱਗਿਆ ਸੋ ਉਹਦੀ ਜਿਹੜੀ 24 ਵਰੇਗੰਢ ਦੇ ਉੱਪਰ ਆਪਾਂ ਇਸ ਇਹਦੇ ਬਾਰੇ ਇੱਕ ਆਰਟੀਕਲ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰਾਂਗੇ ਤੇ ਉਸ ਤੋਂ ਇਲਾਵਾ
ਹਾਂਜੀ ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਜਿਹੜਾ ਸਾਡੇ ਆਪਣਾ ਇੱਕ ਜਿਹੜਾ ਫਲਸਫਾ ਹੈ ਸਾਡਾ ਆਪਣਾ ਇਤਿਹਾਸ ਹੈ ਧਰਮ ਉਹਨੂੰ ਕਹਿ ਲਓ ਕੁਝ ਵੀ ਕਹਿ ਲਓ ਪਰ ਜਿਹੜੀ ਸਾਡੀ ਆਪਣੀ ਜੀਵਨ ਜਾਚ ਸਿੱਖ ਧਰਮ ਦੇ ਪਹਿਲੀ ਜਿਹੜੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਿਹੜਾ ਦਿਹਾੜਾ ਹੋ ਕੇ ਗਿਆ ਪਿਛਲੇ ਹਫ਼ਤੇ ਤੋ ਉਹ ਸਾਰਿਆਂ ਨੂੰ ਉਹਦੀ ਅਸੀਂ ਮੁਬਾਰਕਬਾਦ ਪੇਸ਼ ਕਰਦੇ ਹਾਂ ਪਰ ਸਾਨੂੰ ਸਿਰਫ ਮੁਬਾਰਕਬਾਦ ਪੇਸ਼ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਜਿਹੜੀ ਮੇਰਾ ਖਿਆਲ ਜ਼ਿਆਦਾ ਮਹੱਤਵਪੂਰਨ ਗੱਲ ਹੈ ਕਿ ਬਾਬੇ ਨਾਨਕ ਨੇ ਸਾਨੂੰ ਕੀ ਸਿਖਾਇਆ, ਕਿਹੜੀਆਂ ਰਾਵਾਂ ਤੇ ਚੱਲਣਾ ਸਿਖਾਇਆ, ਮੇਰਾ ਖਿਆਲ ਉਹ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਕੀ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਾਂ ਜਾਂ ਨਹੀਂ ਚੱਲ ਰਹੇ।
ਹਾਂਜੀ ਅਨੁਜ, ਅਸੀਂ ਤੇ ਹਜੇ ਤੱਕ ਇੱਥੋਂ ਹੀ ਨਹੀਂ ਬਾਹਰ ਨਿਕਲੇ ਕਿ ਉਹਨਾਂ ਦੀ ਜਿਹੜੀ ਜਨਮ ਦਿਨ ਦਾ ਦਿਨ ਵਾ ਉਹਦੇ ਵਿੱਚ ਵੱਖਰੇ ਵੱਖਰੇ ਵਿਚਾਰ ਨੇ,
ਜਦਕਿ ਕੈਲੰਡਰ ਦਾ
ਇਹੋ ਜਿਹੇ ਮਤਲਬ ਜੇ ਤੇ ਇਸ ਭੰਬਲ ਭੂਸੇ ਦੇ ਵਿੱਚ ਪਾ ਕੇ ਕੋਈ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਸਿਧਾਂਤਕ ਤੌਰ ਦੇ ਉੱਪਰ ਫਲਸਫੇ ਦੇ ਉੱਪਰ ਹਮਲਾ ਕਰਨਾ ਚਾਹੁੰਦੀਆਂ ਨੇ ਫਿਰ ਤੇ ਉਹਦਾ ਮਕਸਦ ਬਣਦਾ ਸਾਰੀ ਚੀਜ਼ ਡਿਸਕਸ ਕਰਨ ਵਾਸਤੇ। ਪਰ ਸਾਡੇ ਵਾਸਤੇ ਤੇ ਬਾਬੇ ਨਾਨਕ ਦਾ ਜਨਮ ਦਿਨ ਰੋਜ਼
ਹੋਣਾ ਚਾਹੀਦਾ,
ਕਹਿਣ ਦਾ ਭਾਵ ਇਹ ਹੈ ਕਿ ਰੋਜ਼ ਅਸੀਂ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੇ ਸੰਘਰਸ਼ ਨੂੰ ਯਾਦ ਕਰੀਏ ਤੇ ਉਹਨਾਂ ਨੇ ਮਨੁੱਖਤਾ ਨੂੰ ਉਹਨਾਂ ਦੀ ਕੀ ਦੇਣ ਵਾ ਔਰ ਉਹ ਸੰਘਰਸ਼ ਨੂੰ ਗਾਹਾਂ ਕਿਵੇਂ ਲੈ ਕੇ ਜਾਣਾ ਆ ਉਹ ਜ਼ਿਆਦਾ ਮਹੱਤਤਾ ਰੱਖਦਾ ਰਾਧਾ ਦਿਨ ਕਿ ਇਸ ਡੇਟ ਨੂੰ ਜਾਂ ਇਸ ਡੇਟ ਨੂੰ ਉਹ ਉਹ ਮੇਰੇ ਖਿਆਲ ਕੋਈ ਐਡਾ ਹਾਂ ਜੇ ਉਹ ਸਿਧਾਂਤਕ ਤੌਰ ਤੇ ਹੈਗੇ ਹਮਲਾ ਹੋ ਰਿਹਾ ਉਹ ਇੱਕ ਵੱਖਰੀ ਗੱਲ ਹੈ,
ਡੈਫੀਨਟਲੀ ਉਹਦੇ ਤੇ ਕੋਈ ਐਕਸ਼ਨ ਲੈਣਾ ਚਾਹੀਦਾ।
ਅਸੀਂ ਅਸੀਂ ਅੱਜ ਵੀ ਅਨੁਜੀ ਤੁਸੀਂ ਉਹ ਕਵਿਤਾ ਪੜੋਗੇ ਜਿਹੜਾ ਦੂਸਰਾ ਜਿਹੜਾ ਕਹਿੰਦੇ ਨੇ ਵੀ ਇਸ ਦਿਨ ਹੋਇਆ ਅਸੀਂ ਉਦਣ ਵੀ ਉਹਨਾਂ ਦੀ ਗੱਲਬਾਤ ਕਰਾਂਗੇ ਡਟ ਕੇ ਕਰਾਂਗੇ।
ਜੀ ਇਹ ਕਵਿਤਾ ਅਫਸੋਸ ਹੈ ਮੈਨੂੰ ਕਿ ਸਾਨੂੰ ਪਤਾ ਨਹੀਂ ਕਿਹਦੀ ਲਿਖੀ ਆ, ਅਸੀਂ ਕੋਸ਼ਿਸ਼ ਕੀਤੀ ਕਾਫੀ ਪਤਾ ਲਾਉਣ ਦੀ।
ਇਹਦੇ ਵਿੱਚ ਇੱਕ ਗੱਲ ਕਹਿ ਸਕਦੇ ਜੀ, ਜਿਹੜੇ ਸਰੋਤੇ ਸਾਨੂੰ ਲਗਾਤਾਰ ਸੁਣਦੇ ਨੇ ਸਾਥੀ ਅਵਤਾਰ ਸਿੰਘ ਮਹਿਮਾ ਕਿਰਤੀ ਕਿਸਾਨ ਯੂਨੀਅਨ ਤੋਂ, ਉਹਨਾਂ ਨੇ ਮੈਨੂੰ ਇਹ ਵਟਸਐਪ ਤੇ ਭੇਜੀ ਸੀ ਤੇ ਮੈਂ ਉਹਨਾਂ ਨੂੰ ਮੈਸੇਜ ਭੇਜ ਗਿਆ ਸਾਥੀ ਜੀ ਤੁਸੀਂ ਲਿਖੀ ਆ, ਕਹਿੰਦੇ ਮੈਂ ਨਹੀਂ ਲਿਖੀ ਹੈ ਬਹੁਤ ਵਧੀਆ ਪਰ ਉਹਨਾਂ ਨੇ ਲਿਖੀ ਉਹ ਇਹਦਾ ਰਾਈਟਰ ਨਹੀਂ ਪਤਾ ਪਰ ਕਵਿਤਾ ਬਹੁਤ ਕਮਾਲ ਦੀ।
ਸਾਥੀ ਅਵਤਾਰ ਮਹਿਮਾ ਕ੍ਰਾਂਤੀਕਾਰੀ
ਕ੍ਰਾਂਤ
ਹਾਂਜੀ ਤੋਂ ਕਵਿਤਾ ਹੈ ਜੀ, ਪੈਦਲ ਤੁਰਿਆ ਆਉਂਦਾ ਨਾਨਕ ਜਾਦੂ ਨਹੀਂ ਦਿਖਾਉਂਦਾ ਨਾਨਕ, 20 ਬੰਦਿਆਂ ਨੂੰ ਭੇਜੋ ਮੈਸੇਜ ਸੌਦੇ ਨਹੀਂ ਕਰਾਉਂਦਾ ਨਾਨਕ, ਨਾ ਉਹ ਆਪਣੇ ਪਾਪ ਬਖਸ਼ਦਾ ਮੱਝਾਂ ਨਹੀਂ ਸਵਾਉਂਦਾ ਨਾਨਕ, ਹੱਥ ਕਿਤਾਬ ਨੂੰ ਲਾਉਣ ਨਾ ਜਿਹੜੇ ਨਹੀਂ ਉਹ ਪਾਸ ਕਰਾਉਂਦਾ ਨਾਨਕ, ਵਹਿਮ ਭਰਮ ਨੂੰ ਭਾਂਜ ਦੇਣ ਲਈ ਧਰਤ ਦੇ ਚੱਕਰ ਲਾਉਂਦਾ ਨਾਨਕ, ਕਰਾਮਾਤ ਹੈ ਕੁਦਰਤ ਵਰਜੀ ਕੁਦਰਤ ਅੱਗੇ ਨਿਉਂਦਾ ਨਾਨਕ, ਕੰਮ ਕਰੋ ਤੇ ਬਣ ਜੋ ਬੰਦੇ ਫਿਰਦਾ ਸੀ ਸਮਝਾਉਂਦਾ ਨਾਨਕ, ਧਰਮ ਦੇ ਠੇਕੇਦਾਰਾਂ ਠੱਗਾਂ ਡੰਗ ਤੇ ਚੋਭਾਂ ਲਾਉਂਦਾ ਨਾਨਕ, ਧਰਮ ਦੇ ਠੇਕੇਦਾਰਾਂ ਠੱਗਾਂ ਡੰਗ ਤੇ ਚੋਭਾਂ ਲਾਉਂਦਾ ਨਾਨਕ, ਕਿਰਤ ਕਰਨ ਤੇ ਵੰਡ ਛਕਣ ਲਈ ਸਾਂਝ ਕਿਰਤ ਰੁਸ਼ਨਾਉਂਦਾ ਨਾਨਕ, ਸੱਚੀ ਮਿਹਨਤ ਦੁੱਧ ਤੋਂ ਮਿੱਠੀ ਲੁੱਟ ਨੂੰ ਲਹੂ ਦਿਖਾਉਂਦਾ ਨਾਨਕ, ਕਿਰਤ ਕਰਨ ਤੇ ਹੱਕ ਲਈ ਲੜਨਾ ਗਾਡੀ ਰਾਹ ਰੁਸ਼ਨਾਉਂਦਾ ਨਾਨਕ, ਹੱਥ ਛੁਰੀ ਤੇ ਮੂੰਹ ਵਿੱਚ ਬਾਣੀ ਇਉਂ ਨਹੀਂ ਪਾਰ ਲਗਾਉਂਦਾ ਨਾਨਕ। ਕਿਸੇ ਨੇ ਬਹੁਤ ਵਧੀਆ ਲਿਖਿਆ,
ਬਹੁਤ ਉਮਦਾ ਜੀ, ਬਹੁਤ ਵਧੀਆ। ਸਾਡੇ ਵਾਸਤੇ ਇਹ ਬਹੁਤ ਕਾਫੀ ਹੈ, ਇਹ ਇਸੇ ਦੇ ਉੱਪਰ ਹੀ ਜੀਵਨ ਦਾ ਕੁਛ ਹਿੱਸਾ, ਜੇ ਤੁਸੀਂ ਇਹਨੂੰ ਗਾਹਾਂ ਇਹ ਸੰਘਰਸ਼ ਨੂੰ ਗਾਹਾਂ ਲੈ ਕੇ ਜਾ ਸਕਦੇ ਹੋ ਬਹੁਤ ਮਾਇਨੇ ਰੱਖਦਾ। ਔਰ ਅਨੁ ਜੀ ਨਾਲ ਦੀ ਨਾਲ ਇਸੀ ਸੰਬੰਧ ਦੇ ਵਿੱਚ ਅਗੇਨ ਜਿਹੜੇ ਸਰੋਤੇ ਸਾਨੂੰ ਸੁਣਦੇ ਨੇ ਲਗਾਤਾਰ, ਅਸੀਂ ਪਿਛਲੇ ਸਾਲ ਇਸੀ ਦਿਨਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀਗੀ ਆਪਣੇ ਮੇਰੇ ਵੱਡੇ ਭਾਈ ਸਾਹਿਬ ਹਰਜੀਤ ਸਿੰਘ ਇੰਗਲੈਂਡ ਤੋਂ ਆਏ ਸੀ ਪਰ ਉਹ ਦਿੱਲੀ,
ਹਾਂਜੀ ਉਹ ਜਦੋਂ 84 ਦੇ ਦੰਗੇ ਹੋਏ ਨੇ ਦਿੱਲੀ ਵਿੱਚ,
ਨਸਲ ਖੁਸ਼ੀ,
ਹਾਂਜੀ ਹਾਂ ਨਸਲ ਖੁਸ਼ੀ ਕਹਿਣਾ ਚਾਹੀਦਾ ਰਾਧਾ, ਹਾਂ ਸ਼ੁਕਰੀਆ ਕਰੈਕਟ ਕਰਨ ਲਈ। ਤੋਂ ਉਹ ਹਰਜੀਤ ਸਿੰਘ ਸਾਡੇ ਜਿਹੜੇ ਖਾਸ ਪਰਿਵਾਰਕ ਫਰੈਂਡ ਨੇ ਉਹ ਦਿੱਲੀ ਵਿੱਚ ਉਸ ਵਕਤ ਹੋਸਪਿਟਲ ਚ ਰੇਡੀਓਲੋਜਿਸਟ ਰੇਡੀਓਗ੍ਰਾਫਰ ਦੀ ਉਹਨਾਂ ਦੀ ਜੋਬ ਸੀ। ਤੋ ਉਹਨਾਂ ਨੇ ਯਾਦ ਹੋਏਗਾ ਸਾਡੇ ਸਰੋਤਿਆਂ ਨੂੰ ਕਿ ਆਪਣਾ ਸਾਰਾ ਜੋ ਉਹਨਾਂ ਦਾ ਐਕਸਪੀਰੀਅੰਸ ਸੀ ਉਸ ਵਕਤ ਉਹ ਇਸੇ ਮਾਧਿਅਮ ਤੋਂ ਸਾਂਝਾ ਕੀਤਾ ਸੀ ਸਾਡੇ ਸਰੋਤਿਆਂ ਨਾਲ।
ਹਾਂਜੀ ਯੂਟਿਊਬ ਤੇ ਪ੍ਰੋਗਰਾਮ ਪਿਆ ਜੀ ਰੇਡੀਓ ਇਨਕਲਾਬ ਦਾ, ਤੇ ਅਸੀਂ ਫਿਰ ਮੁੜ ਕੇ ਇਸ ਮਾਧਿਅਮ ਤੋਂ ਉਹ ਜੋ ਨਸਲ ਖੁਸ਼ੀ ਹੋਈ ਹੈ ਜਾਂ ਈਵਨ ਜਿਹੜਾ ਗੁਜਰਾਤ ਦੇ ਵਿੱਚ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਅਨੁਜੀ ਚਲਾਉਣ ਦੀ, ਕਿਉਂਕਿ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਹੋਇਆ ਉਹਦੇ ਵਿੱਚ ਰਾਣਾ ਅਯੂਬ ਹੋਣੀ ਗੁਜਰਾਤ ਫਾਇਲਾਂ ਜਿਹੜੇ ਗੁਜਰਾਤ ਦੇ ਵਿੱਚ ਜਿਹੜੇ ਨਸਲ ਖੁਸ਼ੀ ਹੋਈ ਹੈ ਤੇ ਉਹ ਪੈਦਲ ਵੀ ਕਰਦੇ 84 ਨੂੰ ਤੇ 2002 ਨੂੰ, ਉਹਨਾਂ ਦਾ ਵੀ ਸਾਨੂੰ ਲੈਕਚਰ ਆਇਆ ਹੋਇਆ ਉਹ ਵੀ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਇਹ ਅਸੀਂ ਇਸ ਜਿਹੜੀ ਉਹ ਨਸਲ ਖੁਸ਼ੀ ਹੋਈ ਹੈ ਉਹਦੀ ਇਨਵੈਸਟੀਗੇਸ਼ਨ ਹਜੇ ਤੱਕ ਕਿਉਂ ਨਹੀਂ ਹੋਈ, ਉਹ ਮਸਲੇ ਜਿਹੜੇ ਉਹ ਗੁਨਾਹਗਾਰ ਨੇ ਉਹ ਹਜੇ ਤੱਕ ਕਿਉਂ ਨਹੀਂ ਸਾਹਮਣੇ ਆਏ, ਅਸੀਂ ਇਸ ਦਾ ਡੱਟ ਕੇ ਉਹ ਸਾਰੀ ਗੱਲਬਾਤ ਦਾ ਵਿਰੋਧ ਕਰਦੇ ਹਾਂ। ਇਨਸਾਫ ਜਿਹੜਾ ਨਹੀਂ ਮਿਲਿਆ ਉਹ ਮਿਲਣਾ ਚਾਹੀਦਾ। ਇੱਕ ਗੱਲ ਦੀ ਉਹਨੂੰ ਜੀ ਹੋਰ ਬਹੁਤ ਖੁਸ਼ੀ ਆ ਵਿੱਚ ਮੈਂ ਦੇਖ ਰਿਹਾ ਸੀਗਾ ਕਿ 1984 ਦੀ ਨਸਲਗੀਸ਼ਨ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਤੇ ਪੰਜਾਬ ਰੈਡੀਕਲ ਯੂਨੀਅਨ ਰੈਡੀਕਲ ਸਟੂਡੈਂਟ ਯੂਨੀਅਨ ਦੋਨੇ ਨੌਜਵਾਨਾਂ ਦੀਆਂ ਯੂਨੀਅਨ ਨੇ ਜਿਹਦੇ ਵਿੱਚ ਆਪਾਂ ਸਰੋਤਿਆਂ ਨੂੰ ਯਾਦ ਹੋਊਗਾ ਸਾਥੀ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀਗੀ ਸੋ ਉਹਨਾਂ ਨੇ ਬੜਾ ਲੰਬਾ ਸੰਘਰਸ਼ ਉੱਥੇ ਮੁਜ਼ਾਹਰੇ ਹੋ ਰਹੇ ਨੇ ਲੋਕਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹ ਇਨਸਾਫ਼ ਨਹੀਂ ਮਿਲਿਆ ਉਹ ਇੱਕ ਮੁਹਿੰਮ ਜਿਹੜੀ ਆ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਸੋ ਉਹਨਾਂ ਨੂੰ ਨੌਜਵਾਨਾਂ ਨੂੰ ਵਧਾਈ ਹੈ ਕਿ ਜਿਹੜੇ ਇਹ ਇਹੋ ਜਿਹੜੇ ਮਸਲੇ ਨੇ ਉਹਨਾਂ ਨੂੰ ਲੋਕਾਂ ਤੱਕ ਜਿਹੜਾ ਹਜੇ ਤੱਕ ਇਨਸਾਫ਼ ਨਹੀਂ ਮਿਲਿਆ ਉਹ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਸੋ ਪੰਜਾਬ ਸਟੂਡੈਂਟ ਯੂਨੀਅਨ ਅਤੇ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਕਿ ਇਸ ਕੰਮ ਨੂੰ ਉਹ ਗਾਹਾਂ ਲੈ ਕੇ ਜਾ ਰਹੇ ਨੇ ਸੋ ਹਾਂਜੀ
ਹਾਂਜੀ ਉਸ ਤੋਂ ਅਗਲੀ ਜਿਹੜੀ ਸਾਡੀ ਗੱਲਬਾਤ ਹੈ ਜਿਹੜੇ ਇੱਥੇ ਪੋਲਿਸੀਜ਼ ਦੀ ਅਨਾਊਂਸਮੈਂਟ ਹੋਈ ਉਹਦੇ ਤੇ ਵੀ ਗੱਲ ਕਰ ਸਕਦੇ ਹਾਂ ਅਸੀਂ ਨੈਕਸਟ ਹਾਂਜੀ
ਬਿਲਕੁਲ ਬਿਲਕੁਲ
ਜੀ ਤੋਂ ਸਰਕਾਰ ਚ ਆਉਂਦਿਆਂ ਹੀ ਕਾਫੀ ਸਾਰੀਆਂ ਇੱਕ ਤਾਂ ਜਿਹੜਾ ਹੈ ਕਿ ਜਿਹੜੀ ਅੱਜ ਦੀ ਖਬਰ ਹੈ ਕਿ ਲੇਬਰ ਡਿਪਾਰਟਮੈਂਟ ਹੈ ਜਿਹੜਾ
ਜਿਹੜੇ ਜੀ ਸਾਡੇ ਓਵਰਸੀਜ਼ ਸਰੋਤੇ ਨੇ ਹਿੰਦੁਸਤਾਨ ਜਾਂ ਹੋਰ ਉਹਨਾਂ ਨੂੰ ਵੀ ਥੋੜਾ ਜਿਹਾ ਦੱਸ ਦਈਏ ਕਿ ਇੱਥੇ ਜਿਹੜੀ ਨਵੀਂ ਸਰਕਾਰ ਆ ਉਹ ਬਦਲ ਕੇ ਆਈ ਹੈਗੀ ਆ ਪਹਿਲਾਂ ਟੋਟਲੀ ਇੱਕ ਸੱਜੇ ਪੱਖੀ ਕੰਜ਼ਰਵੇਟਿਵ ਰਾਈਟ ਵਿੰਗ ਸੀਗੀ ਤੇ ਹੁਣ ਖੱਬੇ ਤੇ ਨਹੀਂ ਕਹਾਂਗੇ ਲਿਬਰਲ ਕਹਿ ਸਕਦੇ ਹੋ
ਹਾਂਜੀ ਲੇਬਰ ਪਾਰਟੀ ਇਸ ਵਕਤ ਕੋਲੀਸ਼ਨ ਗਵਰਨਮੈਂਟ ਹੈ ਲੇਬਰ ਪਾਰਟੀ ਔਰ ਨਿਊਜ਼ੀਲੈਂਡ ਫਸਟ ਤੇ ਗ੍ਰੀਨ ਪਾਰਟੀ ਇਹ ਤਿੰਨ ਪਰ ਜਿਹੜੀ ਉਹ ਲੀਡ ਹੈ ਉਹ ਲੇਬਰ ਪਾਰਟੀ ਦੀ ਹੈ ਕਿਉਂਕਿ ਉਹਨਾਂ ਦੀਆਂ ਜ਼ਿਆਦਾ ਸੀਟਾਂ ਨੇ ਤੋ ਇਤਿਹਾਸਕ ਤੌਰ ਤੇ ਲੇਬਰ ਪਾਰਟੀ ਜਿਹੜੀ ਖੱਬੇ ਪੱਖੀ ਪਾਰਟੀ ਸੀ ਸੋ 1934-35 ਚ ਜਦੋਂ ਲੇਬਰ ਦੀ ਸਰਕਾਰ ਆਈ ਹੈ ਮਾਈਕਲ ਸੈਵੇਜ ਉਸ ਵਕਤ ਪ੍ਰਧਾਨ ਮੰਤਰੀ ਸਨ ਉਦੋਂ ਜਿਹੜਾ ਇੱਥੇ ਵੈਲਫੇਅਰ ਸਿਸਟਮ ਹੈ ਉਦੋਂ ਇਸਟੈਬਲਿਸ਼ ਕੀਤਾ ਗਿਆ ਲੇਬਰ ਸਰਕਾਰ ਦੇ ਤਹਿਤ ਤੋ ਅਗਰ ਅਸੀਂ ਯੂਕੇ ਚ ਵੀ ਦੇਖਦੇ ਹਾਂ ਉਸ ਜੇ ਟਾਈਮ ਤੇ ਹੀ ਉਹ ਸਾਰਾ ਕੁਛ ਉੱਥੇ ਹੁੰਦਾ ਸੋ ਬਾਕੀ ਜਿਹੜੇ ਡਿਵੈਲਪਡ ਦੇਸ਼ ਉਸ ਵਕਤ ਸਨ ਉਸ ਟਾਈਮ ਤੇ ਉਹਨਾਂ ਦੀਆਂ ਵੀ ਲੇਬਰ ਸਰਕਾਰਾਂ ਜਿਹੜੀਆਂ ਉਹ ਕਾਫੀ ਖੱਬੇ ਪੱਖੀ ਸਨ ਸੋ ਨਿਊਜ਼ੀਲੈਂਡ ਚ ਵੀ ਇਸ ਤਰ੍ਹਾਂ ਹੀ ਸੀ ਪਰ ਓਵਰ ਦਾ ਈਅਰਸ ਅਸੀਂ ਜਿਹੜਾ
ਅਨੁਜੀਤ ਇਹਦੇ ਵਿੱਚ ਵੀ ਮੈਂ ਥੋੜਾ ਰਿਲੇਟ ਕਰਨਾ ਬਹੁਤ ਤੁਸੀਂ ਵਧੀਆ ਗੱਲ ਕੀਤੀ ਆ ਇਹਨੂੰ ਸੋਚਿਆ ਕਿਉਂਕਿ ਆਪਾਂ 1917 ਦਾ ਜਿਹੜਾ ਸੋਵੀਅਤ ਯੂਨੀਅਨ ਦੇ ਵਿੱਚ ਰਸ਼ੀਆ ਦੇ ਵਿੱਚ ਜਿਹੜਾ ਔਰ ਇਹਨੂੰ ਬਹੁਤ ਰਿਲੇਟ ਕਰਨ ਦੀ ਜ਼ਰੂਰਤ ਆ ਇਸ ਕਰਕੇ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਵੈਸਟਰਨ ਮੁਲਕ ਨੇ ਜਿਹਨਾਂ ਨੂੰ ਨਿਊਜ਼ੀਲੈਂਡ ਨੂੰ ਵੀ ਉਹਨਾਂ ਦੇ ਇੰਗਲਿਸ਼ ਸਪੀਕਿੰਗ ਜਿਹੜੇ ਨੇ ਉਹਨਾਂ ਦੇ ਵਿੱਚ ਜਿੰਨੀ ਵੀ ਜਿਹੜਾ ਵੈਲਫੇਅਰ ਸਟੇਟ ਆ ਜਿਹਦੇ ਵਿੱਚ ਤੁਹਾਡਾ ਮੈਡੀਕਲ ਬਿਜਲੀ ਪਾਣੀ
ਰੇਲਵੇ
ਸਟੇਟ
ਹਾਊਸਿੰਗ
ਉਹ ਜਿੰਨਾ ਵੀ ਆਇਆ ਹੈਗਾ ਆ ਉਹ ਰਿਜ਼ਲਟ ਆ ਜਿਹੜਾ ਉਹ ਜਿਹੜਾ ਰਸ਼ੀਆ ਦੇ ਵਿੱਚ ਜਿਹੜਾ ਇਨਕਲਾਬ ਆਇਆ ਆ ਕਿ ਉਹੋ ਜਿਹੇ ਹਾਲਾਤ ਇਹਨਾਂ ਮੁਲਕਾਂ ਦੇ ਵਿੱਚ ਨਾ ਬਣਨ ਉਹ ਇੱਕ ਇੱਕ ਵੈਲਫੇਅਰ ਜਿਹੜੀ ਇੱਕ ਡੈਮੋਕਰੇਸੀ ਟਾਈਪ ਦੀ ਉਹ ਸੀਗੀ ਔਰ ਕਮਾਲ ਦੀ ਗੱਲ ਨੂੰ ਜੀ ਇਹ ਹੋਈ ਹੈ ਕਿ ਵੇਖੋ ਜਿਹੜਾ 60 ਕੁ ਦਾ ਦਹਾਕਾ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਵਧੀਆ ਗਿਣਿਆ ਜਾਂਦਾ ਜਦੋਂ ਇਹੋ ਜਿਹੜੇ ਬੈਨੀਫਿਟ ਸੀਗੇ ਬਹੁਤ ਪੀਕ ਤੇ ਸੀਗੇ 60-70 ਦੇ ਵਿੱਚ ਜਿਉਂ ਜਿਉਂ ਨਾਲ ਦੀ ਕਿਉਂਕਿ ਨਾਲ ਦੀ ਨਾਲ ਜਿਹੜਾ ਸੋਵੀਅਤ ਯੂਨੀਅਨ ਦਾ ਉਹਦੇ ਵਿੱਚ ਘੁਸਪੈਂਠ ਕਰਕੇ ਉਹਨਾਂ ਦਾ ਜਿਹੜਾ ਉਹ ਡਿਕਲਾਈਨ ਹੁੰਦਾ ਗਿਆ ਉੱਥੇ ਦਾ ਔਰ ਇਹਨਾਂ ਨੂੰ ਪਤਾ ਸੀਗਾ ਕਿ ਉਹ ਉਹਦੇ ਵਿੱਚ ਇੱਕ ਨਾ ਇੱਕ ਦਿਨ ਉਹ ਸਾਰੇ ਦਾ ਸਾਰਾ ਉਹ ਖਤਮ ਹੋਣਾ ਆ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੈਨੀਫਿਟ ਦਿੱਤੇ ਜਾ ਰਹੇ ਸੀਗੇ ਉਹ ਹੌਲੀ ਹੌਲੀ ਲੋਕਾਂ ਦੇ ਕੋਲੋਂ ਖੋਹੇ ਜਾਣੇ ਸ਼ੁਰੂ ਕਰਤੇ ਔਰ ਜਿਹਦੇ ਵਿੱਚੋਂ ਜਿਹਨੂੰ ਅਸੀਂ ਇੱਕ ਕੈਪੀਟਲਿਜ਼ਮ ਤੋਂ ਜਿਹੜੀ ਗਾਂਹ ਦੀ ਜਿਹੜੀ ਸਟੇਜ ਹੈ ਜਿਹਨੂੰ ਅਸੀਂ ਨਵੋਦਾਰਵਾਦ ਕਹਿੰਦੇ ਹਾਂ ਨਿਊ ਲਿਬਰਲ ਵਾਲੀ ਜਿਹੜੀ ਸਟੇਟ ਹੈ ਜਿਹੜੀ ਜਿਹੜਾ ਸਿਧਾਂਤ ਹੈ ਉਹ ਲਾਗੂ ਹੋਣਾ ਸ਼ੁਰੂ ਹੋ ਗਿਆ ਜਿਉਂ ਜਿਉਂ ਉੱਧਰ ਰਸ਼ੀਆ ਢਹਿੰਦਾ ਗਿਆ ਤਿਉਂ ਤਿਉਂ ਇੱਥੇ ਜਿਹੜਾ ਕੈਪੀਟਲਿਜ਼ਮ ਦਾ ਜਿਹੜਾ ਜਿਹੜਾ ਕੁਰੂਪ ਸੀਗਾ ਉਹ ਸਾਹਮਣੇ ਆਉਂਦਾ ਗਿਆ ਤੇ ਹੁਣ ਆ ਕੇ ਅਸੀਂ ਦੇਖ ਰਹੇ ਹਾਂ ਕਿ ਕਿਸ ਹੱਦ ਤੱਕ ਪਹੁੰਚ ਚੁੱਕੇ ਹਾਂ ਸੋ ਉਹਨੂੰ ਸਾਰਿਆਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਲੇਬਰ ਨੂੰ ਰੈਡੀਕਲ ਨਹੀਂ ਕਵਾਂਗੇ ਪਰ ਫਿਰ ਵੀ ਜਿਹੜੇ ਲੋਕ ਪੱਖੀ ਕੰਮ ਨੇ ਉਹ ਹੋ ਰਹੇ ਨੇ ਪਰ ਉਹ ਕਿਵੇਂ ਹੋ ਰਹੇ ਨੇ ਉਹ
ਬਿਲਕੁਲ ਜਿਸ ਤਰ੍ਹਾਂ ਕਿ ਅੱਜ ਦੀ ਖਬਰ ਹੈ ਇੱਥੇ ਜਿਹੜਾ ਹੈ MBIE ਜਿਹੜੇ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ ਉਹਦੇ ਤਹਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀ ਆਉਂਦੀ ਹੈ ਤੋ ਲੇਬਰ ਇੰਸਪੈਕਟੋਰੇਟ ਵੀ ਉਹਦੇ ਅੰਡਰ ਆਉਂਦਾ ਜਿਹਨੂੰ ਪਹਿਲੇ ਡਿਪਾਰਟਮੈਂਟ ਆਫ ਲੇਬਰ ਕਿਹਾ ਜਾਂਦਾ ਸੀ ਹੁਣ ਉਹ MBIE ਉਹਦਾ ਨਾਂ ਕਰ ਦਿੱਤਾ ਉਹਨਾਂ ਨੇ ਤੋ ਉਹ ਲੇਬਰ ਇੰਸਪੈਕਟਰ ਇਸ ਵਕਤ 60 ਕੁ ਦੇ ਕਰੀਬ ਨੇ ਪੂਰੇ ਆਕਲੈਂਡ ਨੂੰ ਕਵਰ ਕਰਦੇ ਨੇ ਤੋ ਉਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਨਿਊਜ਼ੀਲੈਂਡ ਇੰਪਲੋਇਮੈਂਟ ਐਕਟ ਹੈ ਉਹ ਉਹਦੀ ਇਨਫੋਰਸਮੈਂਟ ਕਰਨਾ ਕਿ ਉਹ ਜਿੰਨੇ ਵੀ ਇੰਪਲੋਇਰਸ ਨੇ ਉਹ ਨਿਊਜ਼ੀਲੈਂਡ ਇੰਪਲੋਇਮੈਂਟ ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਰਹੇ ਹਨ ਕਿ ਨਹੀਂ ਸੋ ਇਹ ਉਹਨਾਂ ਦਾ ਕੰਮ ਹੈ ਪਰ ਪਿਛਲੇ ਅਸੀਂ 4-5 ਸਾਲਾਂ ਤੋਂ ਦੇਖਿਆ ਕਿ ਜਿਸ ਤਰ੍ਹਾਂ ਇੱਥੇ ਜਿਹੜੇ ਪ੍ਰਵਾਸੀ ਕੰਮ ਏ ਉਹਨਾਂ ਦੀ ਗਿਣਤੀ ਵਧੀ ਹੈ ਉਸ ਤਰ੍ਹਾਂ ਉਹ ਸ਼ੋਸ਼ਣ ਜਿਹੜਾ ਕਾਮਿਆਂ ਦਾ ਖਾਸ ਕਰਕੇ ਪ੍ਰਵਾਸੀ ਕਾਮਿਆਂ ਦਾ ਉਹ ਵੀ ਬਹੁਤ ਜ਼ਿਆਦਾ ਸਿਖਰਾਂ ਤੇ ਪਹੁੰਚ ਗਿਆ ਤੋ ਇਸ ਵਕਤ ਹਾਲਾਤ ਇਹ ਨੇ ਕਿ ਉਹ ਜਿਹੜੇ 60 ਦੇ ਕਰੀਬ ਲੇਬਰ ਇੰਸਪੈਕਟਰਸ ਨੇ ਉਹ ਉਹਨਾਂ ਦਾ ਤਕਰੀਬਨ ਸਾਰਾ ਸਮਾਂ ਇਸੇ ਵਿੱਚ ਹੀ ਜਾਂਦਾ ਕਿ ਜਿਹੜੀਆਂ ਉਹ ਐਕਸਪਲੋਇਟੇਸ਼ਨ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਉਂਦੀਆਂ ਨੇ ਉਹਨਾਂ ਨਾਲ ਸਿੱਝਣ ਚ ਉਹਨਾਂ ਦਾ ਤਕਰੀਬਨ ਪੂਰਾ ਸਮਾਂ ਨਿਕਲ ਜਾਂਦਾ ਤੋ ਉਹ ਜਿਹੜੀ ਨਿਊਜ਼ੀਲੈਂਡ ਇੰਪਲੋਇਮੈਂਟ ਐਕਟ ਦੀ ਇੰਪਲੀਮੇਸ਼ਨ ਇਨਫੋਰਸਮੈਂਟ ਹੈ ਜਿਹੜੀ ਰਾਦਰ ਉਹਦੇ ਵਾਸਤੇ ਕੋਈ ਖਾਸ ਸਮਾਂ ਨਹੀਂ ਬਚਦਾ ਔਰ ਈਵਨ ਜਿਹੜੇ ਐਕਸਪਲੋਇਟੇਸ਼ਨ ਦੇ ਵੀ ਕੇਸਿਸ ਨੇ ਸਾਡਾ ਆਪਣਾ ਖੁਦ ਦਾ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦੇ ਥਰੂ ਜਾਂ ਟਰੇਡ ਯੂਨੀਅਨਸ ਦੇ ਥਰੂ ਇਹ ਐਕਸਪੀਰੀਅੰਸ ਹੈ ਕਿ ਜਿਹੜੇ ਅਗਰ ਇੱਕ ਇਕੱਲਾ ਵਰਕਰ ਜਿਹੜਾ ਉਹ ਅਫੈਕਟਡ ਹੈ ਉਹਦੇ ਕੇਸ ਨੂੰ ਤੋਂ ਉਹ ਲੈਣ ਤੋਂ ਇਸ ਵਕਤ ਨਾ ਕਰ ਰਹੇ ਨੇ ਕਿ ਅਸੀਂ ਇੰਨੇ ਜ਼ਿਆਦਾ ਬਿਜ਼ੀ ਹਾਂ ਕਿ ਸਿਰਫ ਉਹੋ ਹੀ ਕੇਸਿਸ ਅਸੀਂ ਡੀਲ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕਾਮੇ ਜਿਹੜੇ ਨੇ ਉਹ ਸ਼ੋਸ਼ਿਤ ਨੇ ਜਾਂ ਪ੍ਰਭਾਵਿਤ ਨੇ ਜਿੱਥੇ ਇੱਕ ਜਾਂ ਦੋ ਵਰਕਰ ਅਫੈਕਟਡ ਨੇ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਇੰਪਲੋਇਰ ਨਾਲ ਆਪਣੇ ਬੌਸ ਨਾਲ ਸਿੱਧਾ ਬੈਠ ਕੇ ਸੁਲਝਾ ਲਓ ਮਸਲੇ ਨੂੰ ਸਾਡੇ ਕੋਲ ਵਕਤ ਨਹੀਂ ਹੈ ਤੋ ਇੰਨੇ ਹਾਲਾਤ ਖਰਾਬ ਨੇ ਤੋ ਅੱਜ ਜਿਹੜੀ ਅਨਾਊਂਸਮੈਂਟ ਆਈ ਹੈ ਕਿ ਉਹ 60 ਤੋਂ ਆਲਮੋਸਟ ਡਬਲ 110 ਕਰ ਦਿੱਤੇ ਜਾਣਗੇ ਲੇਬਰ ਇੰਸਪੈਕਟਰ ਬਾਈ 2020 ਮਤਲਬ ਕਿ 3 ਸਾਲਾਂ ਤੱਕ ਜਾਂ ਇਹ ਸਾਲ ਤੇ ਤਕਰੀਬਨ ਖਤਮ ਹੈ 2 ਸਾਲਾਂ ਦੇ ਵਿੱਚ ਤੋ ਸਾਨੂੰ ਐਸਾ ਲੱਗਦਾ ਕਿ ਇੱਕ ਪੋਜ਼ਿਟਿਵ ਸ਼ੁਰੂਆਤ ਹੈ ਇੱਕ ਚੰਗੀ ਸ਼ੁਰੂਆਤ ਹੈ ਅਗਰ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਕਰ ਦਿੱਤਾ ਜਾਵੇ ਤੋ ਹੋਰ ਵੀ ਜ਼ਿਆਦਾ ਫਾਇਦੇਮੰਦ ਹੋਏਗਾ
ਬਿਲਕੁਲ
ਕਿਉਂਕਿ ਬਾਈ 2020 ਉਦੋਂ ਤੱਕ ਅਗਲੀ ਜਨਰਲ ਇਲੈਕਸ਼ਨ ਫੇਰ ਆ ਜਾਣੀ ਹੈ ਸੋ ਸਾਨੂੰ ਦੇਖਣਾ ਪਏਗਾ ਕਿ ਕੀ ਹੁੰਦਾ ਉਦੋਂ ਤੱਕ ਤੋ
ਬੜਾ
ਔਰ ਕੋਸਟ ਇਹਦਾ ਜਿਹੜਾ $9 million ਦੱਸਿਆ ਜਾਂਦਾ ਉਹ ਵੀ ਕਾਫੀ ਵੱਡੀ
ਇਹ ਕੰਮ ਅਨੂ ਜੀ ਬਹੁਤ ਘੱਟ ਖਰਚੇ ਦੇ ਉੱਪਰ ਤੁਸੀਂ ਦੱਸਦੇ ਪਏ ਸੀਗੇ ਗੱਲਬਾਤ ਹੋ ਰਹੀ ਸੀ ਆਪਣੀ ਕਿ ਜੇ ਕਿਤੇ ਇਹ ਕੰਮ ਯੂਨੀਅਨ ਨੂੰ ਦੇ ਦਿੱਤਾ ਜਾਵੇ
ਹਾਂ ਕਿਉਂਕਿ ਇਸ ਵਕਤ ਕਾਫੀ ਹੱਦ ਤੱਕ ਟਰੇਡ ਯੂਨੀਅਨ ਲੇਬਰ ਇੰਸਪੈਕਟਰਸ ਦਾ ਕੰਮ ਕਰ ਰਹੀਆਂ
ਬਿਲਕੁਲ
ਔਰ ਜਿਹੜੀਆਂ ਵਾਲੰਟੀਅਰ ਬੇਸਡ ਸੰਸਥਾਵਾਂ ਨੇ ਸਾਡੇ ਵਰਗੀਆਂ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਜਾਂ ਇੰਡੀਅਨ ਵਰਕਰਸ ਐਸੋਸੀਏਸ਼ਨ ਨੇ ਉਹ ਵੀ ਕਾਫੀ ਹੱਦ ਤੱਕ ਇਹੋ ਕੰਮ ਕਰ ਰਹੇ ਨੇ ਲੋਕ ਵਾਲੰਟਰੀ ਬੇਸਿਸ ਤੇ
ਬਿਲਕੁਲ ਸੋ ਬਿਲਕੁਲ ਹਾਂਜੀ
ਤੋ ਇੱਕ ਤਾਂ ਇਹ ਸੀ ਦੂਸਰਾ ਮੇਰਾ ਖਿਆਲ ਅੱਜ ਹੀ ਪਿਛਲੇ ਕੁਝ ਮਿੰਟਾਂ ਚ ਜਿਹੜੀ ਅਨਾਊਂਸਮੈਂਟ ਹੋਈ ਹੈ ਕਿ ਜਿਹੜੀ ਪੇਰੈਂਟਲ ਲੀਵ ਜਾਂ ਮਟਰਨਿਟੀ ਲੀਵ ਜਿਹਨੂੰ ਕਿਹਾ ਜਾਂਦਾ ਅੱਜ ਦੇ ਪੋਲੀਟੀਕਲੀ ਕਰੈਕਟ ਦੌਰ ਚ ਮੇਰਾ ਖਿਆਲ ਪੇਰੈਂਟਲ ਲੀਵ ਹੈ ਕਿਉਂਕਿ ਮਟਰਨਿਟੀ ਤਾਂ ਫਿਰ ਉਹ ਸਿਰਫ ਮਦਰ ਦੀ ਲੀਵ ਹੈ ਨਾ ਪਰ ਉਹ ਅਸੀਂ ਦੋਨਾਂ ਨੂੰ ਮਦਰ ਫਾਦਰ ਨੂੰ ਇਨਕਲੂਡ ਕਰਦੇ ਪੇਰੈਂਟਲ ਲੀਵ ਮੇਰਾ ਖਿਆਲ ਸ਼ਾਇਦ 26 ਹਫ਼ਤਿਆਂ ਦੀ ਕਰ ਰਹੇ ਨੇ ਵਧਾ ਕੇ ਤੋ ਉਹ ਵੀ ਮੈਨੂੰ ਲੱਗਦਾ ਕਿ ਬਾਈ 2020 ਹੈ ਸ਼ਾਇਦ ਉਹ ਵੀ ਅਨਾਊਂਸਮੈਂਟ ਇਹਨਾਂ ਦੀ ਤੋ ਇਹ ਵੀ ਚੰਗੀ ਗੱਲ ਹੈ ਪਰ ਅਗਰ ਅਸੀਂ ਇਸ ਤੋਂ ਵੀ ਅੱਗੇ ਜਾਣਾ ਹੋਵੇ ਤੋ ਕਾਫੀ ਸਾਰੇ ਜਿਹੜੇ ਸਕੈਂਡੀਨੇਵੀਅਨ ਦੇਸ਼ ਨੇ ਉੱਥੇ ਕੁਛ ਇੱਕ ਦੇਸ਼ਾਂ ਚ ਇਸ ਤਰ੍ਹਾਂ ਹੈ ਕਿ ਔਰਤ ਜਿਹੜੀ ਮਾਂ ਆ ਬੱਚਿਆਂ ਦੀ ਸਾਂਭ ਸੰਭਾਲ ਦੇਖਭਾਲ ਕਰਦੀ ਹੈ ਉਹਨੂੰ ਵੀ ਇੱਕ ਆਲਮੋਸਟ ਫੁੱਲ ਤਨਖਾਹ ਮਿਲਦੀ ਹੈ ਕਿਉਂਕਿ ਇੱਕ ਬਹੁਤ ਜ਼ਿਆਦਾ ਮੈਂ ਕਹਾਂਗੀ ਕਿ ਸ਼ਾਇਦ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਇਹ ਹੈ ਕਿ ਜਿਹੜੇ ਆਉਣ ਵਾਲੇ ਸਾਡੇ ਜਿਹੜੇ ਇਨਸਾਨ ਹੋਣੇ ਨੇ ਇਸ ਦੁਨੀਆਂ ਤੇ ਉਹਨਾਂ ਦੀ ਪਰਵਰਿਸ਼ ਇੱਕ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਵਾਲਾ ਕੰਮ ਹੈ ਕਿ ਅਸੀਂ ਜਿਹੜੀ ਅਗਲੀ ਨਸਲ ਹੈ ਉਹ ਕਿਸ ਤਰ੍ਹਾਂ ਦੀ ਹੋਵੇ ਸਾਡੀ
ਅਨੂ ਜੀ ਜੇ ਆਪਾਂ ਐ ਵੀ ਸੋਚ ਲਈਏ ਕਿ ਕੈਪੀਟਲਿਸਟ ਸਿਸਟਮ ਦੇ ਵਿੱਚ ਰਹਿੰਦੇ ਹੋਏ ਇਹ ਉਹ ਜਿਹੜੀ ਮਾਂ ਆ ਉਹ ਕੈਪੀਟਲਿਸਟ ਲੋਕਾਂ ਦੇ ਵਾਸਤੇ ਜਿਨ੍ਹਾਂ ਨੇ ਮੁਨਾਫਾ ਕਮਾਉਣਾ ਆ ਉਹਨਾਂ ਦੇ ਵਾਸਤੇ ਵਰਕਰ ਤਿਆਰ ਕਰ ਰਹੀ ਹੈ ਤੇ ਘੱਟੋ ਘੱਟ ਉਹ ਸਿਸਟਮ ਨੂੰ ਉਹਨਾਂ ਦੀ ਜਿਹੜਾ ਪਰਿਵਾਰ ਉਹਦੀ ਦੇਖਭਾਲ ਕਰਨੀ ਬਣਦੀ ਹੈ ਕਿਉਂਕਿ ਉਹ ਤੁਹਾਡਾ ਕੰਮ
ਬਿਲਕੁਲ ਹਾਂਜੀ ਹਾਂ ਉਹ ਵਰਕਰਸ ਜਿਹੜੇ ਨੇ ਉਹ ਉਹਨਾਂ ਦੀ ਦੇਖਭਾਲ ਹੋ ਰਹੀ ਹੈ ਅੰਟਿਲ ਦੇ ਆਰ ਰੈਡੀ ਟੂ ਵਰਕ ਬਿਲਕੁਲ ਬਿਲਕੁਲ ਤੋ ਜ਼ਿਆਦਾਤਰ ਦੁਨੀਆਂ ਚ ਉਹ ਨਹੀਂ ਉਹਨੂੰ ਅਕਨੋਲੇਜ ਨਹੀਂ ਕੀਤਾ ਜਾਂਦਾ ਉਹ ਜਿਹੜਾ ਮਾਂ ਦਾ ਜਾਂ ਕਾਫੀ ਸਿਚੁਏਸ਼ਨ ਚ ਜਿਹੜੇ ਫਾਦਰਸ ਨੇ ਉਹ ਵੀ ਓਨੀ ਹੀ ਦੇਖਭਾਲ ਕਰਦੇ ਨੇ ਕਿਉਂਕਿ ਜਿਹੜਾ ਇਸ ਵਕਤ ਸਿਸਟਮ ਹੈ ਅਗਰ ਦੋਨੋਂ ਹੀ ਹਸਬੈਂਡ ਵਾਈਫ ਜੋਬ ਕਰ ਰਹੇ ਨੇ ਤੋ ਉਹ ਬੱਚਿਆਂ ਦੀ ਰਿਸਪੋਂਸੀਬਿਲਟੀ ਵੀ ਸ਼ੇਅਰਡ ਬਣ ਗਈ ਹੋਈ ਹੈ 50-50 ਬਣ ਗਈ ਹੈ ਤੋ ਜਿਹੜੀਆਂ ਮਾਵਾਂ ਘਰ ਰਹਿ ਕੇ ਜ਼ਿਆਦਾ ਟਾਈਮ ਦਿੰਦੀਆਂ ਨੇ ਬੱਚਿਆਂ ਨੂੰ ਉਹਨਾਂ ਨੂੰ ਵੀ ਅਕਨੋਲੇਜ ਕਰਨਾ ਚਾਹੀਦਾ ਇਸ ਸਿਸਟਮ ਨੂੰ
ਬਿਲਕੁਲ ਜੀ ਬਿਲਕੁਲ ਬਿਲਕੁਲ
ਤੋ ਇੱਕ ਜਿਹੜੀ ਹੋਰ ਇੰਪੋਰਟੈਂਟ ਅਨਾਊਂਸਮੈਂਟ ਪਿਛਲੇ ਹਫ਼ਤੇ ਚ ਕੀਤੀ ਗਈ ਸੀਗੀ ਲੇਬਰ ਪਾਰਟੀ ਦੁਆਰਾ ਕਿ ਜਿਹੜੇ ਫੋਰਨ ਬਾਇਰਸ ਨੇ ਜਿਹੜੇ ਵਿਦੇਸ਼ੀ ਲੋਕ ਜਿਹੜੇ ਕਿ ਇੱਥੋਂ ਦੇ ਰੈਜ਼ੀਡੈਂਟ ਨਹੀਂ ਜਾਂ ਸਿਟੀਜ਼ਨ ਵੀ ਨਹੀਂ ਇੱਥੇ ਰਹਿੰਦੇ ਨਹੀਂ ਕਿਸੇ ਵੀ ਤਰੀਕੇ ਨਾਲ ਉਹ ਪ੍ਰੋਪਰਟੀਜ਼ 'ਚ ਘਰਾਂ ਦੇ ਵਿੱਚ ਖਾਸ ਕਰਕੇ ਇਨਵੈਸਟਮੈਂਟ ਕਰਦੇ ਨੇ ਘਰ ਖਰੀਦ ਲੈਂਦੇ ਨੇ ਐਜ਼ ਇਨਵੈਸਟਮੈਂਟ ਤੋ ਉਹ ਬੈਨ ਕਰ ਦਿੱਤਾ ਗਿਆ ਸੋ ਜਿਹੜੇ ਆਲਰੇਡੀ ਘਰ ਇੱਥੇ ਮੌਜੂਦ ਨੇ ਜਿਹੜਾ ਸਟਾਕ ਹੈ ਉਹਨੂੰ ਖਰੀਦਣ ਲਈ ਤੁਹਾਨੂੰ ਜਾਂ ਇੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਹੋਣਾ ਪਏਗਾ ਜਾਂ ਸਿਟੀਜ਼ਨ ਹੋਣਾ ਪਏਗਾ ਜਿੰਨੀ ਕੁ ਮੈਨੂੰ ਸਮਝ ਆਈ ਹੈ ਮੇਰਾ ਖਿਆਲ ਹੈ ਨਾਲ ਇਹ ਵੀ ਸ਼ਾਇਦ ਕੋਈ ਕੰਡੀਸ਼ਨ ਹੋਏਗੀ ਕਿ ਤੁਹਾਨੂੰ ਇੱਥੇ ਰਹਿਣਾ ਵੀ ਪਏਗਾ ਕਿਉਂਕਿ ਅਗਰ ਤੁਸੀਂ ਸਿਟੀਜ਼ਨ ਹੋ ਪਰ ਰਹਿ ਕਿਤੇ ਹੋਰ ਰਹੇ ਹੋ ਤੋ ਉਹ ਵੀ ਤਾਂ ਫਿਰ ਇਨਵੈਸਟਮੈਂਟ ਵਾਲੀ ਹੋਈ ਗੱਲ ਹੋਏਗੀ ਨਾਲ ਇਹਦੇ ਵਿੱਚ ਇਹ ਜਿਹੜੀ ਕੰਡੀਸ਼ਨ ਹੈ ਸਿਰਫ ਜਿਹੜੇ ਐਗਜ਼ਿਸਟਿੰਗ ਘਰ ਨੇ ਉਹਨਾਂ ਨੂੰ ਅਪਲਾਈ ਹੁੰਦੀ ਹੈ ਜਿਹੜੇ ਨਵੇਂ ਬਣਾਉਣੇ ਆ ਉਹਦੇ ਵਿੱਚ ਲਾਗੂ ਨਹੀਂ ਹੁੰਦੀ ਸੋ ਉੱਥੇ ਫਿਰ ਉਹ ਥੋੜੀ ਜਿਹੀ ਉਹਨਾਂ ਨੇ ਗੁੰਜਾਇਸ਼ ਰੱਖ ਲਈ ਆ ਉਹਨਾਂ ਨੇ ਫੋਰਨ ਇਨਵੈਸਟਮੈਂਟ
ਦੀ ਇਹੀ ਕਹਿੰਦੇ ਬਾਰ ਬਾਰ ਕੀ ਘਰ ਹੈ ਸਿਰਫ ਰਹਿਣ ਵਾਸਤੇ ਹੈ ਘਰ ਨੂੰ ਇਹ ਪੈਸੇ ਦੁਗਾ ਪੈਸਾ ਬਣਾਉਣ ਵਾਸਤੇ ਨਹੀਂ ਵਰਤਣਾ ਚਾਹੀਦਾ ਸੋਸਾਇਟੀ ਦੇ ਵਾਸਤੇ ਵਰਕਰਾਂ ਵਾਸਤੇ ਨਹੀਂ ਚੰਗੀ ਗੱਲ ਹੈ ਅਨੂ ਜੀ ਇੱਕ ਹੋਰ ਵੀ ਹੈਗੀ ਗੱਲ ਜਿਹੜਾ
ਤੁਹਾਡੀ ਗੱਲ ਤੋਂ ਪਹਿਲਾਂ ਮੈਂ ਅਗਰ ਇਹ ਕਹਿ ਦਵਾਂ ਕਿ ਇਹ ਜਿਹੜੀਆਂ ਗੱਲਾਂ ਇਹ ਇੰਨੀਆਂ ਵੀ ਨੈਗੇਟਿਵ ਨਹੀਂ ਸ਼ਾਇਦ ਥੋੜਾ ਜਿਹਾ ਅਸੀਂ ਪਿਛਲੀ ਸਰਕਾਰ ਦੇ ਮੁਕਾਬਲੇ ਹਾਂ ਰੈਡੀਕਲ ਜਾਂ ਰੈਵੋਲਿਊਸ਼ਨਰੀ ਨਹੀਂ ਪਰ ਪਿਛਲੀ ਸਰਕਾਰ ਦੇ ਮੁਕਾਬਲੇ ਥੋੜਾ ਜਿਹਾ ਇੱਕ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਥੋੜੀਆਂ ਪੋਜ਼ਿਟਿਵ ਨੇ
ਜੀ ਬਿਲਕੁਲ 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 ਹਾਂਜੀ ਦੂਸਰਾ ਉਹ ਜਿਹੜਾ ਆਪਣੇ ਚਾਰਟਰ ਸਕੂਲ ਹੈ
ਹਾਂਜੀ ਹਾਂਜੀ
ਉਹ ਵੀ ਇੱਕ ਕਾਫੀ ਗੰਭੀਰ ਮਸਲਾ ਅਸੀਂ ਪਹਿਲਾਂ ਵੀ ਇਸ ਮਾਧਿਅਮ ਤੋਂ ਕਾਫੀ ਉਹਦੀ ਗੱਲਬਾਤ ਕਰ ਚੱਲੇ ਹਾਂ ਬੇਸਿਕਲੀ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਜੇ ਨਹੀਂ ਪਤਾ ਕਿ ਚਾਰਟਰ ਸਕੂਲ ਕੀ ਚੀਜ਼ ਹੈ ਸੋ ਬੇਸਿਕਲੀ ਇਹ ਪ੍ਰਾਈਵੇਟ ਸਕੂਲ ਨੇ
ਜੀ
ਜਿਹਨਾਂ ਨੂੰ ਗਵਰਨਮੈਂਟ ਵੱਲੋਂ ਫੰਡਿੰਗ ਦਿੱਤੀ ਜਾਂਦੀ ਹੈ ਔਰ ਫੰਡਿੰਗ ਵੀ ਘੱਟ ਨਹੀਂ ਜਿਹੜੇ ਸਟੇਟ ਦੇ ਸਕੂਲ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਤੇ ਉਹਨਾਂ ਦਾ ਜਿਹੜਾ ਮਕਸਦ ਆ ਸਕੂਲਾਂ ਦਾ ਓਬਵੀਅਸਲੀ ਐਜੂਕੇਸ਼ਨ ਤੇ ਉਹ ਆਪਣੇ ਪ੍ਰੋਟੋਕੋਲ ਨਾਲ ਦਿੰਦੇ ਹੀ ਦਿੰਦੇ ਆ ਜਾਂ ਉਹਦੇ ਵਿੱਚ ਵੀ ਅਨੂ ਜੀ ਬਹੁਤ ਗੜਬੜ ਨੇ ਕਿ ਜਿਹੜੇ ਉੱਥੇ ਟੀਚਰਸ ਨੇ ਉਹ ਯੂਨੀਅਨ ਚ ਸ਼ਾਮਲ ਨਹੀਂ ਹੋ ਸਕਦੇ
ਹਾਂਜੀ ਔਰ ਉਹ ਟੀਚਰਸ ਦਾ ਰਜਿਸਟਰਡ ਜਾਂ ਕੁਆਲੀਫਾਈਡ ਹੋਣਾ ਵੀ ਜ਼ਰੂਰੀ ਨਹੀਂ ਹੈ
ਜ਼ਰੂਰੀ ਨਹੀਂਗਾ ਬੇਸਿਕਲੀ ਉਹ ਬਾਹਰ ਦੇ ਮੁਲਕਾਂ ਤੋਂ ਵੀ ਉਹ ਟੀਚਰ ਮੰਗਾ ਸਕਦੇ ਕਿਉਂਕਿ ਇੱਥੇ ਦੀ ਐਜੂਕੇਸ਼ਨ ਨਾਲ ਕੰਪਲਾਈ ਕਰਨਾ ਉਹਨਾਂ ਦਾ ਜ਼ਰੂਰੀ ਨਹੀਂਗਾ ਸੋ ਇਹ ਆਪਾਂ ਡਿਟੇਲ ਦੇ ਵਿੱਚ ਪ੍ਰੋਗਰਾਮ ਕੀਤਾ ਹੋਇਆ ਸੋ ਉਹਦੇ ਵਿੱਚ ਵੀ ਜਿਹੜੀ ਲੇਬਰ ਦੀ ਪਾਲਿਸੀ ਹੈ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਚਾਰਟਰ ਸਕੂਲ ਨੇ ਉਹ ਹੋਰ ਨਹੀਂ ਖੋਲ੍ਹੇ
ਜਿਹੜੇ ਚਾਰ ਇਸ ਵਕਤ ਜਿਨ੍ਹਾਂ ਦਾ ਟੈਂਡਰ ਮੇਰਾ ਖਿਆਲ ਚੱਲ ਰਿਹਾ ਉਹਨਾਂ ਤੇ ਰੋਕ ਲਾਉਣਾ ਚਾਹੁੰਦੇ ਆ ਕਿ ਉਹ ਜਿਹੜੇ ਚਾਰ ਹੋਰ ਇਨ ਐਡੀਸ਼ਨ ਖੁੱਲਣੇ ਆ
ਹਾਂਜੀ ਪਹਿਲਾਂ ਮੇਰੇ ਖਿਆਲ ਸੱਤ ਚੱਲ ਰਹੇ ਦਸ ਹੋ ਗਏ ਨੇ
ਹਾਂਜੀ ਦਸ ਨੇ
ਸੋ ਇਹਦੇ ਵਿੱਚ ਵੀ ਮਤਲਬ ਅਸੀਂ ਮਤਲਬ ਜੇ ਸਹੀ ਹੁੰਦਾ ਤੇ ਉਹ ਜਿਹੜੇ ਦਸੇ ਦੇ ਦਸੇ ਸਕੂਲ ਹੈ ਕਿਉਂਕਿ ਗਵਰਨਮੈਂਟ ਦੇ ਖੁਦ ਦੇ ਬਣਾਏ ਹੋਏ ਆ ਜੀ ਉਹ ਕਿਸੇ ਨੇ ਕੋਈ ਉਹ ਪ੍ਰਾਈਵੇਟ ਵਾਲੇ ਨੇ ਪੈਸਾ ਨਹੀਂ ਖਰਚ ਕੀਤਾ ਗਵਰਨਮੈਂਟ ਦੀ ਫੰਡਿੰਗ ਨਾਲ ਚੱਲ ਰਹੇ ਨੇ ਸੋ ਉਹ ਦਸੇ ਜਿਹੜੇ ਸਕੂਲ ਸੀਗੇ ਉਹ ਸਟੇਟ ਦੇ ਹੱਥਾਂ ਦੇ ਵਿੱਚ ਆਉਣੇ ਚਾਹੀਦੇ ਸੀ ਪਰ ਚਲੋ ਅੱਗੇ ਤੋਂ ਜੇ ਬੈਨ ਲਾਉਂਦੇ ਨੇ ਸੋ ਇਹ ਇੱਕ
ਉਹਦੇ ਲਈ ਵੀ ਮੇਰੇ ਖਿਆਲ ਥੋੜੀ ਜਿਹੀ ਜਿਹੜੀ ਡਿਸਕਸ਼ਨ ਇਹਨਾਂ ਦੀ ਚੱਲ ਰਹੀ ਹੈ ਕਿ ਉਹਨਾਂ ਨੂੰ ਸ਼ਾਇਦ ਕੋਈ ਸਪੈਸ਼ਲ ਕੈਰੇਕਟਰ ਸਕੂਲ ਜਾਂ ਇੱਦਾਂ ਦਾ ਕੋਈ ਨਾਂ ਦੇ ਕੇ ਪਰ ਉਹ ਫਿਰ ਵੀ ਉਹ ਗੱਲ ਨਹੀਂ ਬਣਦੀ ਕਿ ਜਿਸ ਤਰ੍ਹਾਂ ਬਾਕੀ ਸਰਕਾਰੀ ਸਕੂਲ ਨੇ ਉਹ ਵੀ ਫੁੱਲੀ ਸਰਕਾਰੀ ਸਕੂਲ ਹੋਣ ਔਰ ਜਿਸ ਤਰ੍ਹਾਂ ਬਾਕੀਆਂ ਦੇ ਰੂਲਸ ਰੈਗੂਲੇਸ਼ਨਸ ਨੇ ਉਸ ਤਰ੍ਹਾਂ ਹੀ ਉਹਨਾਂ ਤੇ ਵੀ ਅਪਲਾਈ ਹੋਣ ਕਿਉਂਕਿ ਜਿਹੜੀ ਰਿਸਰਚ ਖਾਸ ਕਰਕੇ ਯੂਕੇ ਤੋਂ ਮੇਰਾ ਖਿਆਲ ਆਈ ਹੈ ਉਹਦੇ 'ਚ ਤਾਂ ਇਹ ਹੈ ਕਿ ਚਾਰਟਰ ਸਕੂਲ ਜਿਹੜੇ ਨੇ ਉਹਨਾਂ ਨੂੰ ਐਡਵਰਟਾਈਜ਼ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਪਰਫੋਰਮੈਂਸ ਬੱਚਿਆਂ ਦੀ ਬਹੁਤ ਬੈਟਰ ਹੋ ਜਾਂਦੀ ਹੈ ਉਹਨਾਂ ਸਕੂਲਾਂ 'ਚ ਪਰ ਉਹ ਜਿਹੜੀ ਖੋਜ ਜਿੰਨੇ ਲੋਕਾਂ ਨੇ ਕੀਤੀ ਹੈ ਉਹਦੇ 'ਚ ਇਹ ਸ਼ੋਅ ਹੁੰਦਾ ਕਿ ਜਿਹੜੇ ਬੱਚੇ ਪਹਿਲਾਂ ਹੀ ਬਹੁਤ ਐਡਵਾਂਸਡ ਨੇ ਐਕਸਟਰਾ ਇੰਟੈਲੀਜੈਂਟ ਨੇ ਉਹਨਾਂ ਨੂੰ ਹੋਰ ਗਰੋ ਕੀਤਾ ਜਾਂਦਾ ਜਿਹੜੇ ਪਹਿਲਾਂ ਹੀ ਥੋੜੇ ਮੀਡੀਓਕਰ ਨੇ ਜਾਂ ਕਾਫੀ ਕਮਜ਼ੋਰ ਨੇ ਉਹ ਹੋਰ ਜ਼ਿਆਦਾ ਪਿੱਛੇ ਪਾ ਦਿੱਤੇ
ਜਾਂਦੇ
ਔਰ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਜਾਂਦਾ ਸਕੂਲ 'ਚੋਂ ਸੋ ਇਹ ਕਿੱਦਾਂ ਦਾ ਇਹ ਬਰਾਬਰਤਾ ਵਾਲਾ ਸਮਾਜ ਨਹੀਂ ਇਹਨੂੰ ਅਸੀਂ ਕਹਾਂਗੇ ਕਿਉਂਕਿ ਜਿਹੜਾ ਪਹਿਲਾਂ ਹੀ ਥੋੜਾ ਬਲਵਾਨ ਹੈ ਤੁਸੀਂ ਉਹਨੂੰ ਹੋਰ ਬਲਵਾਨ ਕਰ ਰਹੇ ਹੋ ਤੋ ਹਾਲਾਂਕਿ ਸਕੂਲਾਂ ਦਾ ਫਰਜ਼ ਇਹ ਹੋਣਾ ਚਾਹੀਦਾ ਕਿ ਜਿੰਨੀ ਜਿਹੜੇ ਬੱਚੇ ਦੀ ਜ਼ਰੂਰਤ ਹੈ ਉਸ ਮੁਤਾਬਕ ਮਦਦ ਕੀਤੀ ਜਾਵੇ ਜਿਹੜੇ ਠੀਕ ਨੇ ਹਾਂ ਉਹਨਾਂ ਨੂੰ ਤੁਸੀਂ ਹੈਲਪ ਕਰਦੇ ਹੋ ਪਰ ਜਿਹੜੇ ਬਹੁਤ ਕਮਜ਼ੋਰ ਨੇ ਉਹਨਾਂ ਨੂੰ ਤੁਹਾਨੂੰ ਜ਼ਿਆਦਾ ਹੈਲਪ ਕਰਨੀ ਪਏਗੀ ਜਾਂ ਜਿਹੜੇ ਕੋਈ ਸਪੈਸ਼ਲ ਨੀਡਸ ਬੱਚੇ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਤੁਹਾਨੂੰ ਪੜਾਉਣਾ ਪਏਗਾ ਉਹਨਾਂ ਨੂੰ ਇਨਕੋਰਪੋਰੇਟ ਉਹਨਾਂ ਨੂੰ ਸਮਾਜ ਦਾ ਹਿੱਸਾ ਬਣਾਉਣਾ ਪਏਗਾ ਨਾ ਕਿ ਤੁਸੀਂ ਉਹਨਾਂ ਨੂੰ ਹੋਰ ਜ਼ਿਆਦਾ ਆਈਸੋਲੇਟ ਔਰ ਵੱਖਰੇ ਕਰ ਦਿਓ
ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਇਸ ਤੋਂ ਨਾਲ ਜੀ ਆਪਾਂ ਹੋਰ ਵੀ ਵੈਸੇ ਤੇ ਇਹ ਪੂਰਾ ਇੱਕ ਪ੍ਰੋਗਰਾਮ ਦੀ ਮੰਗ ਕਰਦਾ ਪਰ ਫਿਰ ਵੀ ਅਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਕਿ ਜਿਹੜੀਆਂ ਜਿਹੜੀਆਂ ਜੰਗਾਂ ਦੁਨੀਆਂ 'ਤੇ ਚੱਲ ਰਹੀਆਂ ਨੇ ਜਿਹਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦਾ ਕਿਸੇ ਹੱਦ ਤੱਕ ਨਿਊਜ਼ੀਲੈਂਡ ਦਾ ਵੀ ਬਹੁਤ ਵੱਡਾ ਹੱਥ ਆ ਇਕੱਲੀਆਂ ਜੰਗਾਂ ਉਹ ਮਾਰੂ ਜੰਗਾਂ ਨਹੀਂ ਹੁੰਦੀਆਂ ਜਿਹੜੀਆਂ ਇੱਕ ਇਕਨੋਮਿਕ ਕਿਸਮ ਦੀਆਂ ਜੰਗਾਂ ਨੇ ਜਿਹਦੇ ਵਿੱਚ ਵਰਲਡ ਬੈਂਕ ਜਾਂ IMF ਵਰਗੀਆਂ ਸੰਸਥਾਵਾਂ ਨੇ ਉਹ ਲੋਕਾਂ ਦੇ ਹਾਲਾਤ ਇਹੋ ਜਿਹੇ ਕਰਦੀਆਂ ਕਿ ਉਹ ਰਿਫਿਊਜੀ ਬਣਦੇ ਨੇ ਸੋ ਉਹਦੇ ਵਿੱਚ ਇੱਕ ਆਸਟ੍ਰੇਲੀਆ ਦਾ ਅਨੁਜੀ ਬਹੁਤ ਘਨੌਣੀ ਜਿਹੜਾ ਇੱਕ ਇਹਨਾਂ ਨੇ ਸਿਸਟਮ ਚਲਾਇਆ ਹੋਇਆ ਸੋ ਉਹ ਕਿਉਂਕਿ ਜੇ ਸੋ ਬੇਸਿਕਲੀ ਜਿਹੜੇ ਸਰੋਤੇ ਨਹੀਂ ਜਾਣਦੇ ਹੈਗੇ ਉਹ ਜਿਹੜੇ ਰਿਫਿਊਜੀ ਨੇ ਤੁਸੀਂ ਰੋਜ਼ ਹੀ ਖਬਰਾਂ ਸੁਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਗਰੀਬ ਮੁਲਕਾਂ ਦੇ ਵਿੱਚੋਂ ਅਫਰੀਕਾ ਚੋਂ ਜਾਂ ਹੋਰ ਜਿੰਨੇ ਵੀ ਗਰੀਬ ਮੁਲਕ ਨੇ ਜਿੱਥੇ ਜੰਗਾਂ ਚੱਲ ਰਹੀਆਂ ਇਰਾਕ ਦੇ ਵਿੱਚੋਂ ਅਫਗਾਨਿਸਤਾਨ ਦੇ ਵਿੱਚੋਂ ਜਿੱਥੇ ਹਾਂਜੀ ਇਰਾਨ ਦੇ ਲੋਕ ਨੇ ਜਿੱਥੇ ਮੈਨੂੰ ਨਾਂ ਯਾਦ ਭੁੱਲ ਗਿਆ ਉਹਦਾ ਲੀਬੀਆ ਦੇ ਵਿੱਚੋਂ ਜੀ ਦੇਖੋ ਲੀਬੀਆ ਦੇ ਵਿੱਚੋਂ ਪਹਿਲਾਂ ਕੋਈ ਵੀ ਇਹੋ ਜਿਹੀ ਜਿਹੜੇ ਰਿਫਿਊਜੀ ਨਹੀਂ ਸੀ ਆਉਂਦੇ ਹੁੰਦੇ ਔਰ ਲੀਬੀਆ ਨੂੰ ਤਬਾਹ ਕਰਨੇ ਵਾਲੇ ਇਹ ਮੁਲਕ ਨੇ ਜਿੱਥੋਂ ਰਿਫਿਊਜੀ ਉੱਥੇ ਕ੍ਰੀਏਟ ਕੀਤੇ ਜਾ ਰਹੇ ਨੇ ਸੋ ਉਹ ਜੇ ਸਿੱਧੇ ਉਸ ਮੁਲਕ ਦੇ ਵਿੱਚ ਜਾ ਕੇ ਪਹੁੰਚਦੇ ਆ ਤੇ ਉੱਥੇ ਜਿਹੜਾ ਲਾ ਆ ਜਿਹੜਾ ਰਿਫਿਊਜੀ ਲਾ ਆ ਉਹ ਅਪਲਾਈ ਹੁੰਦਾ ਆਸਟ੍ਰੇਲੀਆ ਨੇ ਇਸ ਮਾਮਲੇ ਦੇ ਵਿੱਚ ਇੱਕ ਅਸੀਂ ਤੇ ਕ੍ਰਾਈਮ ਹੀ ਕਹਾਂਗੇ ਜੀ ਇਹਨੂੰ ਉਹਨਾਂ ਨੇ ਕ੍ਰਾਈਮ ਇਹ ਕੀਤਾ ਹੈ ਕਿ ਇੱਕ ਛੋਟਾ ਜਿਹਾ ਜਿਹੜਾ ਆਈਲੈਂਡ ਵਾ ਉਹ ਲੱਭ ਕੇ ਤੇ ਉੱਥੇ ਉਹਨਾਂ ਦਾ ਜਿਹੜਾ ਸੈਂਟਰ ਜਿਹੜਾ ਬਣਾ ਦਿੱਤਾ ਔਰ ਉਹਦੇ ਵਿੱਚ ਲਗਾਤਾਰ ਖੁਦਕੁਸ਼ੀਆਂ ਹੋ ਰਹੀਆਂ ਉਹਦੇ ਵਿੱਚ ਲਗਾਤਾਰ ਉਹ ਸੈਲਫ ਹਾਰਮ ਕਿ ਉਹ ਆਪਣੇ ਆਪ ਨੂੰ ਕੱਟ ਦੇ ਵੜਦੇ
ਮਾਨਸਿਕ
ਤੌਰ ਤੇ ਉਹ ਜਿਹੜੇ ਪਹਿਲੀ ਜਿਹੜੇ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਆਏ ਆ ਸੋ ਬਹੁਤ ਬਹੁਤ ਵੱਖਰੇ ਪ੍ਰੋਗਰਾਮ ਦੀ ਮੰਗ ਕਰਦਾ ਪਰ ਫਿਰ ਵੀ
ਉਹ ਜਿਹੜਾ ਸੈਂਟਰ ਹਫਤਾ 10 ਦਿਨ ਪਹਿਲਾਂ ਆਸਟ੍ਰੇਲੀਆ ਨੇ ਉਹਨੂੰ ਬੰਦ ਕਰ ਦਿੱਤਾ
ਅੱਜ ਬੰਦ ਕਰਤਾ ਜੀ ਉਹ ਰੀਲੋਕੇਟ
ਹਾਂ ਉਹ ਸਟਾਫ ਉੱਥੋਂ ਛੱਡ ਕੇ ਚਲੇ ਗਏ ਆ
ਹਾਂਜੀ ਹਾਂਜੀ ਅਨੂ ਜੀ ਉਹਨੂੰ ਰੀਲੋਕੇਟ ਕਰਨਾ ਚਾਹੁੰਦੇ ਨੇ ਪਰ ਜਿਹੜੇ ਉੱਥੇ ਰਿਫਿਊਜੀ ਨੇ ਉਹਨੂੰ ਛੱਡਣ ਨੂੰ ਤਿਆਰ ਨੇਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿੱਥੇ ਉਹ ਰੀਲੋਕੇਟ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜੀ ਲੋਕਲ ਉੱਥੇ ਦੇ ਲੋਕ ਨੇ ਆਈਲੈਂਡ ਦੇ ਉਹ ਬਹੁਤ ਦੁਸ਼ਮਣ ਬਣ ਚੁੱਕੇ ਆ ਕਿਉਂਕਿ ਉਹ ਇੱਕ ਉਹਨਾਂ ਤੇ ਆ ਕੇ ਤੁਸੀਂ ਇਹ 1200-1300 ਜਿਹੜੇ ਬੰਦੇ ਉੱਥੇ ਆ ਕੇ ਤੁਸੀਂ ਉਹ ਬਹੁਤ ਟੈਨਸ਼ਨ ਦੇ ਵਿੱਚ ਉਹ ਲੋਕਾਂ ਦੀ ਵੀ ਬਹੁਤ ਬੁਰੀ ਹਾਲਤ ਹੋਈ ਹੈ ਜਿਹੜੇ ਉੱਥੇ ਦੇ ਲੋਕਲ ਵਸਨੀਕ ਨੇ ਸੋ ਉਹਨਾਂ ਨੂੰ ਪਤਾ ਕਿ ਜੇ ਉਹ ਨਵੀਂ ਜਗ੍ਹਾ ਤੇ ਗਏ ਤੇ ਉਹਨਾਂ ਤੇ ਹੋਰ ਹਮਲੇ ਜਿਹੜੇ ਨੇ ਖਤਰਾ ਹੋਣਗੇ ਸੋ ਇਸੇ ਕਰਕੇ ਉਹ ਛੱਡ ਕੇ ਨਹੀਂ ਜਾ ਰਹੇ ਔਰ ਉਹਦੇ ਵਿੱਚ ਵੀ ਜਸਿੰਦਰ ਅਰੂਨ ਨੇ ਉਹਨਾਂ ਨਾਲ
ਜਸਿੰਦਰ ਨੇ ਕਿਹਾ ਕਿ 150 ਰਿਫਿਊਜੀ ਨਿਊਜ਼ੀਲੈਂਡ ਲੈ ਸਕਦਾ ਰਾਈਟ ਨਾਓ ਤੋ ਉਹ ਆਸਟ੍ਰੇਲੀਆ ਦੀ ਸਰਕਾਰ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਉਹਦੇ ਵਿੱਚ ਮੇਰੇ ਖਿਆਲ ਉਹਨਾਂ ਨੇ
ਉਹਦੇ ਵਿੱਚ ਇਹਨੂੰ ਜੀ ਇੱਕ ਹੋਰ ਕੁੰਡੀ ਇਹ ਹੈ ਕਿ ਓਬਾਮਾ ਜਦੋਂ ਸੀਗੇ ਨਾ ਉਹਨਾਂ ਨੇ ਵਾਅਦਾ ਕੀਤਾ ਹੋਇਆ ਸੀ ਕਿ 1245 ਕੁਛ ਏਦਾਂ ਮੈਂ ਰਿਫਿਊਜੀ ਲਵਾਂਗਾ
ਠੀਕ ਹੈ
ਤੇ ਟਰੰਪ ਨੇ ਆ ਕੇ ਆਪਣਾ
ਆਪਣਾ
ਰੰਗ ਦਿਖਾ ਦਿੱਤਾ ਸੋ ਹੁਣ ਉਹ ਇਸੇ ਕਰਕੇ ਕਿਉਂਕਿ ਇਹ ਤੇ ਜੇ ਓਬਾਮਾ ਹੁੰਦਾ ਤੇ ਸ਼ਾਇਦ ਉਹ ਉੱਥੋਂ ਉਹ ਡਿਵਾਈਡ ਵੀ ਹੋ ਜਾਂਦੇ ਚਲੇ ਵੀ ਜਾਂਦੇ ਆਪਣਾ ਨਿਊਜ਼ੀਲੈਂਡ ਵਾਲੇ ਆਪਣਾ ਕੋਟਾ ਲੈ ਲੈਂਦੇ ਆਸਟ੍ਰੇਲੀਆ ਵਾਲੇ ਆਪਣਾ ਤੇ ਜਿਹੜਾ ਅਮਰੀਕਾ ਨੇ ਸਭ ਤੋਂ ਵੱਡਾ ਕੋਟਾ ਗਿਆ ਸੀਗਾ ਤੇ ਉਹ ਟਰੰਪ ਨੇ ਜਦੋਂ ਆਪਣਾ ਰੰਗ ਵਿਖਾਇਆ ਤੇ ਉਹ ਵਿੱਚ ਉੱਥੇ ਲਟਕੇ ਹੋਏ ਨੇ ਸੋ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਨਿਊਜ਼ੀਲੈਂਡ ਸਾਰੇ ਦੇ ਸਾਰੇ
1000 ਤੋਂ ਘੱਟ ਨੇ ਮੇਰਾ ਖਿਆਲ 700 ਦੇ ਕਰੀਬ ਨੇ ਉੱਥੇ ਆਈਲੈਂਡ ਤੇ
ਹਾਂਜੀ ਹਾਂਜੀ
ਤੋ ਨਿਊਜ਼ੀਲੈਂਡ ਅਗਰ ਅਸੀਂ ਥੋੜਾ ਰਿਮੋਟ ਰੂਰਲ ਏਰੀਆ ਚ ਜਾਈਏ ਖਾਲੀ ਪਿਆ ਨਿਊਜ਼ੀਲੈਂਡ
ਹਾਂਜੀ ਹਾਂਜੀ ਹਾਂਜੀ
ਤੋ ਐਡਜਸਟ ਕੀਤੇ ਜਾ ਸਕਦੇ ਨੇ
ਬਿਲਕੁਲ ਜੀ ਬਿਲਕੁਲ 100%
ਕੀਤੇ ਜਾ ਸਕਦੇ ਨੇ ਪਰ ਉਹ
ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਜਿਹੜੀ ਗੱਲ ਇਹ ਹੈ ਕਿ ਆਸਟ੍ਰੇਲੀਆ ਵਰਗਾ ਮੁਲਕ ਜਿਹੜੇ ਸਾਰੇ ਦੁਨੀਆਂ ਦੇ ਵਿੱਚ ਗੋਰਖ ਧੰਦਾ ਜੋ ਚੱਲ ਰਿਹਾ ਵਾਰ ਦਾ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਆ ਉਹ ਬਹੁਤ ਵੱਡੇ ਲੈਵਲ ਤੇ ਸ਼ਾਮਲ ਆ ਔਰ ਉਹਨਾਂ ਦਾ ਫਰਜ਼ ਬਣਦਾ ਕਿ ਉਹ ਰਿਫਿਊਜੀਆਂ ਨੂੰ ਲਿਆ ਜਾਵੇ ਔਰ ਜਿਸ ਹਾਲਤ ਦੇ ਵਿੱਚ ਉਹ ਰਹਿ ਰਹੇ ਨੇ ਪਰ ਚਲੋ ਜਸਿੰਦਰ ਨੇ ਥੋੜਾ ਜਿਹਾ ਉਹਨਾਂ ਤੇ ਪ੍ਰੈਸ਼ਰ ਪਾਉਣਾ ਚਾਹ ਉਹਦੇ ਨਾਲ ਦੀ ਉਹਨੂੰ ਜੀ ਇੱਕ ਹੋਰ ਜਿਹੜਾ ਆਸਟ੍ਰੇਲੀਆ ਵਾਲੇ ਹੋਰ ਕੰਮ ਕਰਨ ਜਾ ਰਹੇ ਨੇ ਇੱਕ ਤੇ ਜਿਹੜੇ ਓਵਰਸੀ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਸ਼ਾਇਦ ਬੜਾ ਹੀ ਅਜੀਬ ਲੱਗੂਗਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਾਗੇ ਲਾਗੇ ਨੇ ਤੇ ਇੱਕ ਦੂਸਰੇ ਦੇ ਬਹੁਤ ਫਰੈਂਡ ਹੋਣਗੇ ਸੋ ਦੋਸਤੋ ਉਹਦੇ ਵਿੱਚ ਜਿਹੜਾ ਉਹ ਮਾਨੂਸ ਆਈਲੈਂਡ ਆ ਉਹਦੇ ਵਿੱਚ ਇਕੱਲੇ ਜਿਹੜੇ ਹੋਰ ਮੁਲਕਾਂ ਤੋਂ ਤੰਗ ਉਹ ਲੋਕ ਨੇਗੇ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ ਕਿਉਂਕਿ ਉਹ ਜਿਹਨਾਂ ਦਾ ਮਾੜਾ ਮੋਟਾ ਕੋਈ ਕ੍ਰਿਮੀਨਲ ਰਿਕਾਰਡ ਹੁੰਦਾ ਉਹਨਾਂ ਨੂੰ ਵੀ ਉਹਦੇ ਸੈਂਟਰ ਦੇ ਵਿੱਚ ਉਹ ਭੇਜਿਆ ਜਾਂਦਾ ਹੈ ਸੋ ਬੇਸਿਕਲੀ ਜੇ ਸਰੋਤੇ ਜਾਣਦੇ ਨੇ ਫਲਸਤੀਨ ਦਾ ਇਤਿਹਾਸ ਜੋ ਇਜ਼ਰਾਈਲੀ ਜਿਹੜੇ ਨੇ ਉੱਥੇ ਕਰ ਰਹੇ ਨੇ ਜਿਹੜੀ ਗਾਜ਼ਾ ਪੱਟੀ ਹੈ ਉਹਦੇ ਵਿੱਚ ਜਿਹਨੂੰ ਇੱਕ ਓਪਨ ਛੱਤ ਤੋਂ ਬਿਨਾਂ ਵਾਲੀ ਜੇਲ੍ਹ ਕਿਹਾ ਜਾਂਦਾ ਸੋ ਲਗਭਗ ਉਹੋ ਜਿਹੇ ਹਾਲਾਤ ਇਸ ਰਿਫਿਊਜੀ ਸੈਂਟਰ ਦੇ ਵਿੱਚ ਆ ਬਹੁਤ ਹੀ ਜਿਹੜੀਆਂ ਪਿਕਚਰ ਸਾਹਮਣੇ ਆਉਂਦੀਆਂ ਨੇ ਜਿਸ ਤਰੀਕੇ ਨਾਲ ਉਹ ਆਤਮ ਹੱਤਿਆਵਾਂ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਡਿਸਟਰਬਿੰਗ ਆ ਜੀ ਔਰ ਇਹਨਾਂ ਮੁਲਕਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਜਸਿੰਦਰ ਨੇ ਉਹਦਾ ਸ਼ੁਰੂਆਤ ਕੀਤੀ ਹੈ ਪਰ ਮੇਰੇ ਖਿਆਲ ਉਹਨਾਂ ਨੇ ਤੁਸੀਂ ਜਿੱਦਾਂ ਕਿਹਾ ਕਿ ਉਹਨਾਂ ਨੇ ਨਾ ਕਰਤੀ ਕਿ ਨਹੀਂ ਜੀ ਇਹ ਸਾਡਾ ਇੰਟਰਨਲ ਮਸਲਾ ਇੱਕ ਹੋਰ ਇੰਟਰਨਲ ਮਸਲਾ ਇਹ ਵੀ ਹੈ ਕਿ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਆਸਟ੍ਰੇਲੀਆ ਜਾਂਦੇ ਨੇ ਜਿਹੜਾ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਕੋਲ ਜਿਹੜੀ ਫੀਸ ਵਾ ਓਵਰਸੀਜ਼ ਦੀ ਲਈ ਜਾਊਗੀ ਜਦਕਿ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੂੰ ਐਜ਼ ਏ ਹੋਮ ਸਟੂਡੈਂਟ ਜਿਹੜੇ ਆਸਟ੍ਰੇਲੀਅਨ ਨੇ ਉਹਨਾਂ ਨੂੰ ਔਰ ਖਾਸ ਕਰਕੇ ਜਦੋਂ ਇੱਥੇ ਦੀ ਗਵਰਨਮੈਂਟ ਕਹਿ ਰਹੀ ਹੈ ਕਿ ਜਿਹੜੀ ਪੜ੍ਹਾਈ ਬਿਲਕੁਲ ਫ੍ਰੀ ਹੋਊਗੀ ਫਿਰ ਤੇ ਉਹ ਬਿਲਕੁਲ ਹੀ ਫ੍ਰੀ ਹੋ ਜਾਊਗੀ
ਕਿਉਂਕਿ ਇੱਥੇ ਇਹਨਾਂ ਨੇ ਹਾਂ ਇਹ ਵੀ ਤੁਸੀਂ ਯਾਦ ਕਰਾ ਦਿੱਤਾ ਅਨਾਊਂਸਮੈਂਟ ਚੰਗੀ ਉਹਨਾਂ ਨੇ ਕੀਤੀ ਹੈ ਪਿਛਲੇ ਹਫ਼ਤੇ 'ਚ ਕਿ ਜਿਹੜੇ ਟਰਸ਼ਰੀ ਐਜੂਕੇਸ਼ਨ ਮਤਲਬ ਕਿ ਡਿਗਰੀ ਲੈਵਲ ਤੋਂ ਜਿਹੜੇ ਪੜ੍ਹਨਾ ਸ਼ੁਰੂ ਕਰਦੇ ਨੇ ਉਹ ਪਹਿਲੇ ਸਾਲ ਦੀ ਜਿਹੜੀ ਪੜ੍ਹਾਈ ਹੈ ਉਹਨਾਂ ਦੀ ਉਹ ਫ੍ਰੀ ਹੋਏਗੀ ਸਾਰਿਆਂ ਦੀ ਔਰ ਜਿਹੜਾ ਉਹ ਅਲਾਊਂਸ ਮਿਲਦਾ ਹੈ ਮੀਨਸ ਟੈਸਟਡ ਅਲਾਊਂਸ ਹੈ ਤੁਹਾਡੇ ਇਨਕਮ ਪੇਰੈਂਟਸ ਦੀ ਇਨਕਮ ਤੋਂ ਡਿਪੈਂਡੈਂਟ ਉਹ ਜਿਹੜਾ ਅਲਾਊਂਸ ਮਿਲਦਾ ਸਾਰਿਆਂ ਨੂੰ ਉਹ ਵੀ ਉਹਦੇ 'ਚ ਵਾਧਾ $50 ਵੱਧ ਹਰ ਹਫ਼ਤੇ ਦੇ ਮਿਲਿਆ ਕਰਨਗੇ ਉਹ ਸਟੂਡੈਂਟਸ ਨੂੰ ਤੋ ਹਾਂ ਕਿਉਂਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਇਹ ਕਹਿ ਰਹੀ ਹੈ ਕਿ ਆਸਟ੍ਰੇਲੀਆ ਤੋਂ ਜਿਹੜੇ ਸਟੂਡੈਂਟਸ ਆਉਣਗੇ ਅਸੀਂ ਉਹਨਾਂ ਨੂੰ ਇੰਟਰਨੈਸ਼ਨਲ ਫੀ ਨਹੀਂ ਚਾਰਜ ਕਰਾਂਗੇ ਸੋ ਤੁਸੀਂ ਜਿਸ ਤਰ੍ਹਾਂ ਕਿਹਾ ਉਹਦੇ ਮੁਤਾਬਕ ਤੇ ਫਿਰ ਸ਼ਾਇਦ ਉਹਨਾਂ ਦਾ ਵੀ ਪਹਿਲਾ ਸਾਲ ਫ੍ਰੀ ਹੋ ਜਾਵੇ ਸੋ ਨਿਊਜ਼ੀਲੈਂਡ ਦੇ ਜਿਹੜੇ ਵਸਨੀਕ ਆਸਟ੍ਰੇਲੀਆ ਜਾ ਕੇ ਪੜ੍ਹਦੇ ਨੇ ਉਹਨਾਂ ਨੂੰ ਵੀ ਫਿਰ ਇਨ ਰਿਟਰਨ ਉਹ ਮਿਲਣਾ ਚਾਹੀਦਾ ਅਗਰ ਨਹੀਂ ਮਿਲਦਾ ਤਾਂ ਸ਼ਾਇਦ ਫਿਰ ਨਿਊਜ਼ੀਲੈਂਡ ਨੂੰ ਵੀ ਆਪਣਾ ਜਿਹੜਾ ਵਤੀਰਾ ਬਦਲਣਾ ਪਵੇ ਕਿ ਜਿਹੜੇ ਆਸਟ੍ਰੇਲੀਆ ਤੋਂ ਸਟੂਡੈਂਟਸ ਆਉਂਦੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ ਸ਼ਾਇਦ ਮਜਬੂਰੀ ਬਸ ਇਹੋ ਕਰਨਾ ਪਵੇ
ਬਿਲਕੁਲ ਬਿਲਕੁਲ
ਜੀ
ਅਨੂ ਜੀ ਇੱਕ ਛੋਟਾ ਜਿਹਾ ਸੈਂਪਲ ਸਾਨੂੰ ਆਇਆ ਪੂਰੀ ਤਾਂ ਨਹੀਂ ਚਲਾਵਾਂਗੇ
ਜੀ
ਸੋ ਰਾਣਾ ਅਯੂਬ ਜਿਹੜੇ ਸਾਡੇ ਸਰੋਤੇ ਉਹਨਾਂ ਦੇ ਬਾਰੇ ਨਹੀਂ ਜਾਣਦੇ ਉਹਨਾਂ ਦੀ ਜਿਹੜੀ ਕਿਤਾਬ ਆ
ਹਾਂਜੀ ਮੈਂ ਥੋੜੀ ਜਿਹੀ ਬੈਕਗਰਾਉਂਡ ਦੇ ਦਿੰਦੀ ਹਾਂ ਰਾਣਾ ਅਯੂਬ ਜਿਹੜੀ ਲੜਕੀ ਹੈ ਯੰਗ ਲੜਕੀ ਹੈ ਜਰਨਲਿਸਟ ਹੈ ਤੋ ਗੁਜਰਾਤ ਵਿੱਚ 2002 'ਚ ਜਿਹੜਾ ਉਹ ਮੁਸਲਮਾਨਾਂ ਦੀ ਨਸਲਕੁਸ਼ੀ ਫਿਰ ਅਸੀਂ ਕਵਾਂਗੇ ਇੱਥੇ ਕਿ ਮੋਦੀ ਉਸ ਵਕਤ ਚੀਫ ਮਿਨਿਸਟਰ ਸੀ ਗੁਜਰਾਤ ਦਾ ਤੋ ਉਹਦੇ ਟਾਈਮ ਤੇ ਜੋ ਮੁਸਲਮਾਨਾਂ ਦਾ ਉੱਥੇ ਕਤਲੇਆਮ ਕੀਤਾ ਗਿਆ ਉਹਦੇ ਪਿੱਛੇ ਕੀ ਕੁਝ ਸੀ ਉਹਦੀ ਖੋਜ ਅੰਡਰ ਕਵਰ ਜਾ ਕੇ ਰਾਣਾ ਅਯੂਬ ਨੇ ਉਹ ਸਾਰੀ ਇਨਵੈਸਟੀਗੇਸ਼ਨ ਕੀਤੀ ਤੋ ਉਸ ਤੋਂ ਬਾਅਦ ਉਹ ਸਾਰੇ ਟੋਪਿਕ ਤੇ ਉਹ ਸਾਰੇ ਵਰਤਾਰੇ ਤੇ ਕਿਤਾਬ ਲਿਖੀ ਜਿਹਦਾ ਨਾਮ ਗੁਜਰਾਤ ਫਾਈਲਸ ਇੰਗਲਿਸ਼ ਚ ਕਿਤਾਬ ਲਿਖੀ ਗਈ ਤੋ ਉਹ ਸਾਰੀ ਗੱਲਬਾਤ ਦੇ ਵਜੋਂ ਉਹਨੂੰ ਆਪਣੀ ਨੌਕਰੀ ਤੋਂ ਵੀ ਤਹਿਲਕਾ ਚ ਮੇਰਾ ਖਿਆਲ ਜੋਬ ਕਰਦੀ ਸੀ ਜਰਨਲਿਸਟ ਉਦੋਂ ਉਹ ਨੌਕਰੀ ਤੋਂ ਵੀ ਹੱਥ ਧੋਣੇ ਪਏ ਤੋ ਉਹ ਕਿਤਾਬ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਪੰਜਾਬੀ ਚ ਵੀ ਹੋਇਆ ਅਨੁਵਾਦ ਗੁਜਰਾਤ ਫਾਈਲਾਂ ਜਿਹੜਾ ਸਾਥੀ ਬੂਟਾ ਸਿੰਘ ਹੋਰਾਂ ਨੇ ਕੀਤਾ ਤੋ ਅਸੀਂ ਪਿੱਛੇ ਜੇ ਗੱਲ ਗੌਰੀ ਲੰਕੇਸ਼ ਹੋਰਾਂ ਦੀ ਕੀਤੀ ਸੀ ਜਿਹੜੇ ਇੱਕ ਹੋਰ ਜਰਨਲਿਸਟ ਜਿਨ੍ਹਾਂ ਦਾ ਕਤਲ ਕੀਤਾ ਗਿਆ ਉਹਨਾਂ ਨੇ ਕੰਨੜ ਭਾਸ਼ਾ ਵਿੱਚ ਇਹ ਕਿਤਾਬ ਨੂੰ ਟਰਾਂਸਲੇਟ ਕੀਤਾ ਤੋ ਗਦਰੀ ਬਾਬਿਆਂ ਦੇ ਮੇਲੇ ਤੇ ਇਹਨਾਂ ਨੂੰ ਐਜ਼ ਅ ਗੈਸਟ ਸੱਦਿਆ ਗਿਆ ਰਾਣਾ ਅਯੂਬ ਨੂੰ ਤੋ ਉਹਨਾਂ ਦੀ ਉਹ ਛੋਟੀ ਜਿਹੀ ਸਪੀਚ ਹੈ ਉਹਨਾਂ ਦਾ ਇੱਕ ਤਰੀਕਾ ਹੈ ਸਾਰਿਆਂ ਨੂੰ ਜਗਾਉਣ ਦਾ ਔਰ ਪ੍ਰੇਰਿਤ ਕਰਨ ਦਾ ਔਰ ਮੋਬਲਾਈਜ਼ ਕਰਨ ਦਾ ਉਹ
ਪਿਛਲੇ ਹਫ਼ਤੇ ਵੀ ਉਹਨੂੰ ਜੀ ਕਾਮਰੇਡ ਸ਼ੇਮਾਨੀ ਹੁਣਾਂ ਨੇ ਵੀ ਲਗਭਗ ਇਹੋ ਜਿਹੀ ਗੱਲ ਕੀਤੀ ਸੀ ਕਿ ਜਿਹੜਾ ਫਾਸ਼ੀਵਾਦ ਦਾ ਜਿਹੜਾ ਰੁਝਾਨ ਹਿੰਦੁਸਤਾਨ ਚੱਲ ਰਿਹਾ ਜੀ ਹਾਂਜੀ ਫਿਰ ਰੂਪ ਕਰ
मुझे पिछले साल टाइम्स ऑफ इंडिया ने एक अखबार है बहुत बड़ा उसने मुझे एक जॉब के लिए बुलाया कहा कि आप हमारा न्यूज़पेपर ज्वाइन कर लीजिए टाइम्स ऑफ इंडिया ने मुझसे निकल गए एक बहुत बड़ा अखबार है हिंदुस्तान में तो उन्होंने बुलाया मुझे और कहा कि आप हमारे एज पॉलिटिकल एडिटर ज्वाइन कर लीजिए तो मैंने कहा मैं बड़ी खुशी हुई मैंने कहा ये मुझे नौकरी दे रहे हैं फिर कहा देखिए आप लिख तो सबको सकती हैं बस मोदी जी के बारे में ज्यादा बात मत कीजिएगा तो मैंने उनसे इंग्लिश में एक लाइन कही मैंने कहा सर आई एम नॉट इनटू पिंपिंग येट जिसका हिंदी का मतलब यह है कि मैंने अब तक दलाली करना नहीं सीखी है इस मुल्क में इस वक्त सहाफत नहीं हो रही है दलाली हो रही है इस मुल्क में एक 7 RCR एक बीजेपी का एक कोई बंदा टाइपसेट करके न्यूज दे देता और आपके जर्नलिस्ट उसको छाप देते हैं हम जैसे जो जर्नलिस्ट उनको कहा जाता है यार कहां गड़े मुर्दे उखाड़ रहे हो गड़े मुर्दे उखाड़ने की जरूरत है 2002 को या 84 को भुलाया नहीं जा सकता ऐसा कैसे हो सकता है कि जो लोग 2002 में एक मास मर्डर कर रहे हैं वही लोग आज आपके मुल्क के प्राइम मिनिस्टर बन के बैठे हैं और आपके जमीर को बिल्कुल फर्क नहीं पड़ता। ऐसा कैसे हो सकता है कि अमित शाह जिनको सुप्रीम कोर्ट ने एक एक्सटॉर्शनिस्ट, एक गुंडा, एक ऐसा इंसान जिसने एक औरत को किडनैप किया और जिसका रेप हुआ बाद में, वो इस मुल्क के रूलिंग पार्टी का प्रेसिडेंट बन के बैठा और आपको फर्क नहीं पड़ रहा है। मुझे आपकी चुप्पी से बहुत तकलीफ है, मुझे हर उस इंसान की चुप्पी से तकलीफ है जो आज जब मौका मिला है अपने आप को अपनी आवाज नहीं उठा रहा है। ये हम गदर मूवमेंट को कम्यूमिनेट करने आए, हम बहुत तालियां बजा रहे हैं यहाँ बैठ के, आप सब तालियां बजा रहे हैं यहाँ पर कि बहुत अच्छा काम किया। आपने क्या किया? आप सब बैठ के तालियां तो बजा रहे हैं लेकिन आपने खुद क्या किया? आज भी मुल्क में एक इमरजेंसी ऐसी सिचुएशन है, इमरजेंसी डिक्लेयर नहीं हुई है लेकिन मुल्क में एक इमरजेंसी ऐसे हालात पैदा किए जा रहे हैं जहां आपको इस बात का प्रूफ देना पड़ेगा कि आपने क्या खाया, क्या पिया, आपका आपका मजहब क्या है, आप किस मंदिर, किस गुरुद्वारे में जाते हैं। अगर इसको इमरजेंसी नहीं कहते हैं तो क्या कहते हैं? और ऐसे सिचुएशन में अगर आप लोग चुप हैं तो आपको गदरियों के या गदर मूवमेंट के लोगों को सेलिब्रेट करने का कोई हक नहीं बनता। आज अगर आप लोग यहाँ बैठे हैं और गदर मूवमेंट को सेलिब्रेट कर रहे हैं तो अपने अंदर भी वो आग जलाइए, अपने अंदर उस रेवोल्यूशन की आग जलाइए, वरना यहाँ से आके यहाँ पे डांस हो रहा है, गाने हो रहे हैं, ये सब देख के अपने घर चले जाएंगे और चुप हो जाएंगे, इसका कोई मतलब नहीं। आप इनकी इंसल्ट कर रहे हैं, इनकी इंसल्ट मत कीजिए। थोड़ी सी हिम्मत दिखाइए, थोड़ी सी शर्म दिखाइए, थोड़ा सा लिहाज दिखाइए, थोड़ा सा कॉन्शियस दिखाइए, ताकि हम जैसे जर्नलिस्ट जो पागलपने में लगे हुए हैं वो इस पागलपने को करते रहे। हमारी हौसला बढ़ाइए, हमारी ताड़स बढ़ाइए, हमारे पीछे खड़े रहिए। जब हम पर अटैक होता है रोज रोज ना हमारा साथ दीजिए, हमें ये लगे कि हम अकेले नहीं है। इस वक्त मैं आपसे कह सकती हूँ कि कभी कभार महसूस होता है कि हम अकेले हैं और अकेले हैं। आज भी मुझे इस चीज की ये खौफ होता है कि मैं 2 महीने बाद क्या करूंगी, 2 महीने बाद मेरे घर का बिल्स कैसे भरे जाएंगे, पता नहीं मैं जिंदा रहूं या ना रहूं। मेरी कलीग गौरी लंकेश जिसने मेरी किताब गुजरात फाइल्स को कनाडा में छापी थी, किताब छापने के 1 महीने बाद उनका मर्डर हो गया। दिन दहाड़े लोगों ने उनको क्यों मारा? लोगों ने उनको इसलिए मारा क्योंकि उनको उम्मीद थी कि मारने के बावजूद वो पकड़े नहीं जाएंगे। आज देखिए गौरी लंकेश को मरने के कितने महीने हो चुके हैं, उनके 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 मर्डरर्स पकड़े नहीं गए। कल को मेरे साथ ये हादसा होगा, वो भी नहीं पकड़े जाएंगे लेकिन फिर भी आप लोग चुप रहेंगे। तो आप प्लीज इस चुप्पी को तोड़िए। अगर आज के इस माहौल को अगर आपको सचमुच श्रद्धांजलि देनी है, आप सचमुच एक कॉज के तहत आए हैं, आप सचमुच कुछ बिलीव करते हैं, आप सचमुच हिंदुस्तान की डेमोक्रेसी में बिलीव करते हैं, आप सबको सच्चाई में बिलीव करते हैं, तो अपनी खामोशी तोड़िए और हमारा साथ दीजिए और बोलिए, फासिज्म के खिलाफ बोलिए। जो आप देख रहे हैं आपके पड़ोसी को अगर मारा जा रहा है तो उसके खिलाफ आवाज उठाइए, ये वक्त चुप रहने का नहीं है। बस इतनी बात कहना चाहूंगी आपसे, उम्मीद है कि मेरी कुछ कहने से आपका थोड़ा सा, शायद 1% भी आपका मैं जहन बदल पाई हूँ। शुक्रिया बहुत बहुत, थैंक यू सो मच।
तो दोस्तों ये सी जर्नलिस्ट राणा अयूब, गदरी बाबियां दे मेले विच उन्हां दी गलबात है। तो वाकई असी भी बार बार यो गल कहने के जिहड़े संघर्ष चल रहे ने उन्हां च ही कम से कम हिस्सा पाउणा चाहिए। अगर असी अपने तौर ते कोई संघर्ष शुरू नहीं कर सकते या कोई रेवोल्यूशनरी काम की शुरुआत नहीं कर सकते, जो चल रहा है जिहड़े लोग इन्नी मेहनत नाल इंसानियत वास्ते काम करते ने, एक बराबरता वाले समाज लिए काम करते ने, उन्हां दा साथ दे दिए कम से कम। सो मेरे ख्याल सारिया का एक समाजिक फर्ज बनता है, नहीं तो जिहड़ा अपने लिए तो हर कोई जी हुंदा है। असी शुरू च गुरु नानक साहब की गल करके हटे हैं, अगर आप असी अपनी दसवीं पातशाही देखिए उन्हां दा सारा जिहड़ा सीगा बच्चे उन्हां दे किस तरह उन्हां दे हत्थों गए, उस तों बाद बाबा बंदा सिंह बहादुर उन्हां नाल की कुछ होया। तो अपने लिए हर कोई जींदा है, तो वो ता जीना ही पैना अपने वास्ते, पर जिन्हों कहने के देयर इज अ ग्रेटर पर्पस टू आर लाइफ, के उस वल भी साडा ध्यान जाना चाहिए कि सौ लिया खा लिया कम ते चले गए, ये जिंदगी नहीं है। वह तो मशीना भी कर लेंदिया ने वह काम तो, जिस तरह कई बारी मिसाल दी जाती है कि जेडे पशु पंछी ने ओना का काम तो वह भी करते ने, पर सानू जेड़ा दिमाग दिता गया है कोई पर्पज है, ओदा कोई मकसद है।
बिलकुल जी, हुण तक मनुखता ने इस स्थिति ਪੱਥਰ ਯੁੱਗ ਤੋਂ ਲੈ ਕੇ ਹੁਣ ਤੱਕ ਪਹੁੰਚੀ ਹੈ
ਤੇ
ਉਹ ਪ੍ਰੋਗਰੈਸ ਦੇ ਥਰੂ ਹੀ ਇਹ ਸਾਰਾ ਕੁਛ ਹੋਇਆ ਔਰ ਉਹਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ ਜੀ
ਜੀ ਜੀ ਬਿਲਕੁਲ ਤੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ ਇੱਕ ਛੋਟਾ ਜਿਹਾ ਬ੍ਰੇਕ ਅਸੀਂ ਲਵਾਂਗੇ ਗੀਤ ਦੇ ਰੂਪ ਵਿੱਚ ਤੋ ਉਸ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਅਸੀਂ ਹਾਜ਼ਰ ਹੋ ਜਾਵਾਂਗੇ
ਤੋ ਜਿਹੜੇ ਸਰ ਉੱਤੇ ਮੇਰੇ ਨਾਲ ਫੋਨ ਕਰ ਰਹੇ ਸੀ ਉਹ ਗੀਤ ਦੇ ਜਦੋਂ ਗੀਤ ਚੱਲ ਰਿਹਾ ਉਦੋਂ ਸਾਨੂੰ ਫੋਨ ਕਰ ਸਕਦੇ ਹਾਂ ਸ਼ੁਕਰੀਆ
भी लगे प्यारा ये तारा वो तारा हर तारा ये सब साथ में जो है रात में तो जगमगाया आसमान सारा ये सब साथ में जो है रात में तो जगमगाया आसमान सारा जगमग तारे दो तारे नौ तारे सौ तारे जगमग सारे हर तारा है शरारा तो बोलो रंग कितने हैं सात रंग कहने को फिर भी संग कितने हैं समझो सबसे पहले तो रंग होते अकेले तो इंद्रधनुष बनता ही नहीं एक न हम हो पाए तो अन्याय से लड़ने को होगी कोई जनता ही नहीं फिर न कहना निर्बल है क्यों हारा तारा तारा ये तारा वो तारा हर तारा ये तारा वो तारा हर तारा ये तारा वो तारा हर तारा देखो जिसे भी लगे प्यारा ये सब साथ में जो है रात में वो जगमगाया आसमान सा
ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਹਾਂਜੀ ਹਾਂਜੀ ਹੁਣੇ ਸਾਥੀ ਬੁੱਠਾ ਸਿੰਘ ਹੁਣਾਂ ਨਾਲ ਗੱਲਬਾਤ ਹੋਈ ਉਹ ਮਸਰੂਫ ਨੇ ਮਸਰੂਫ ਹੋਣਾ ਵੀ ਚਾਹੀਦਾ ਸੰਘਰਸ਼ਸ਼ੀਲ ਨੇ ਸਾਥੀ ਤੇ ਉਹ ਅਗਲੇ ਜਿਹੜਾ ਸੋਮਵਾਰ ਹੈ ਉਹ ਸਾਡੇ ਨਾਲ ਜ਼ਰੂਰ ਸ਼ਾਮਲ ਹੋਣਗੇ ਉਹਦੇ ਵਿੱਚ ਆਪਾਂ ਘੱਟੋ ਘੱਟ ਦੋ ਟੌਪਿਕ ਨੇ ਜਿਹੜੇ ਇੱਕ ਤੇ ਪ੍ਰੋਫੈਸਰ ਸਾਈਂ ਬਾਬਾ ਜੀ ਵਾਲਾ ਤੇ ਦੂਸਰਾ ਜਿਹੜਾ ਗਦਰੀ ਮੇਲਾ ਹੋ ਕੇ ਹਟਿਆ ਰਾਣਾ ਯੂਬ ਵਾਲੀ ਜਿਹੜੀ ਗੁਜਰਾਤ ਫਾਇਦਾ ਦੀ ਗੱਲ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਪਰ ਹੁਣੇ ਇੱਕ ਸਰੋਤੇ ਹੁਣ
ਫੋਨ
ਆਇਆ ਸੀ ਅਸੀਂ ਵਾਅਦਾ ਕਰਦੇ ਹਾਂ ਜੀ ਸਰੋਤੇ ਸੁਣਨ ਵਾਲੇ ਨੇ ਜਿਹੜੇ ਕਿ ਅਸੀਂ ਇਹ ਜਿਹੜੀ ਗੁਜਰਾਤ ਫਾਈਲ ਹੈ ਕਿਤਾਬ ਅਸੀਂ ਮੰਗਵਾ ਕੇ ਛੇਤੀ ਮੰਗਵਾ ਕੇ
ਕੋਸ਼ਿਸ਼ ਕਰਾਂਗੇ ਹਾਂਜੀ ਵਾਅਦਾ ਮੇਰਾ ਖਿਆਲ ਅਸੀਂ ਭਾਰਤੀ ਜੀ ਨਾ ਕੀਏ ਕਿਉਂਕਿ ਸਾਡੇ ਕੋਲ ਕਾਫੀ ਕੰਮ ਹੁੰਦਾ ਹੈ ਕਾਫੀ ਸੋ ਕੋਸ਼ਿਸ਼ ਹੈ
ਬੁੱਟਾ ਸਿੰਘ ਭਾਜੀ ਨੂੰ ਹਾਂਜੀ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਭੇਜੋ ਤੇ ਇਹ ਤੁਹਾਡੇ ਨਾਲ ਸਰੋਤੇ ਨੂੰ ਪੜ੍ਹਨਾ ਚਾਹੁੰਦੇ ਨੇ ਬਹੁਤ ਇੰਪੋਰਟੈਂਟ ਡਾਕੂਮੈਂਟ
ਹਾਂਜੀ ਜਿਹੜੇ ਬਹੁਤ ਜਲਦੀ ਪੜ੍ਹਨਾ ਚਾਹੁੰਦੇ ਨੇ ਉਹ ਸਾਡੇ ਕਾਲਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਰਜੋਤ ਸਿੰਘ ਜੀ ਉਹਨਾਂ ਨੇ ਕਿਹਾ ਸੀ ਕਿ ਦੇਸ਼ ਭਗਤ ਯਾਦਗਾਰ ਹਾਲ ਤੋਂ ਵੀ ਕਿਤਾਬ ਇਹ ਵਾਲੀ ਔਰ ਹੋਰ ਵੀ ਮਿਲ ਜਾਂਦੀਆਂ ਨੇ ਤੋ ਹਾਂ ਉੱਥੇ ਵੀ ਸੰਪਰਕ ਕਰ ਸਕਦੇ ਨੇ ਸਾਡੇ ਸਰੋਤੇ ਅਗਰ ਤੁਹਾਨੂੰ ਇਮੀਡੀਏਟਲੀ ਚਾਹੀਦੀ ਹੈ ਤੋ ਸਾਥੀ ਬੂਟਾ ਸਿੰਘ ਹੋਰਾਂ ਕੋਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਤਾਬਾਂ ਹੋਰ ਮੰਗਵਾ ਸਕੀਏ ਸਾਡਾ ਵੈਸੇ ਵੀ ਇੱਕ ਦਿਮਾਗ 'ਚ ਪ੍ਰੋਜੈਕਟ ਹੈ ਹੈ ਕਿ ਅਸੀਂ ਟਾਈਮ ਟੂ ਟਾਈਮ ਫੰਕਸ਼ਨਸ ਕਰਦੇ ਹਾਂ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਜਾਂ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਤੋਂ ਨਾਟਕ ਵਗੈਰਾ ਖੇਲਦੇ ਹਾਂ ਸੋ ਅਸੀਂ ਬੀਤੇ ਸਮੇਂ 'ਚ ਵੀ ਉੱਥੇ ਕਿਤਾਬਾਂ ਜਾਂ ਪਰਚੇ ਰੱਖਦੇ ਹਾਂ ਸੋ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੀ ਕਲੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਐਕਸਪੈਂਡ ਕਰ ਸਕੀਏ ਚੰਗੀਆਂ ਕਿਤਾਬਾਂ ਦੀਆਂ ਜਿਹੜੀਆਂ ਵਾਕਈ ਪੜ੍ਹਨ ਯੋਗ ਨੇ ਹਾਂਜੀ
ਇੱਕ ਨੂੰ ਜੀ ਦੂਸਰਾ ਤੁਸੀਂ ਨਾਟਕ ਦੀ ਗੱਲ ਕੀਤੀ ਤੁਸੀਂ ਇੱਕ ਅੱਖੀ ਡਿੱਠਾ ਹਾਲ ਦੱਸੋ ਤੁਸੀਂ ਇੱਕ ਨਾਟਕ ਵੇਖਿਆ
ਬੀਤੇ ਕੱਲ ਹਾਂਜੀ ਕਿਉਂਕਿ ਅਸੀਂ ਸ਼ੁਰੂ ਚ ਗੱਲ ਕੀਤੀ ਸੀਗੀ ਕਿ ਜਿਹੜਾ 1917 ਦਾ ਬੋਲਸ਼ਵਿਕ ਜਾਂ ਰੂਸੀ ਇਨਕਲਾਬ ਜਿਹੜਾ ਉਹਦੀ 100ਵੀਂ ਵਰੇਗੰਢ ਉਹ ਅਕਤੂਬਰ ਦੇ ਐਂਡ ਨਵੰਬਰ ਦੇ ਸ਼ੁਰੂ ਦੇ ਜਿਹੜੇ ਦਿਨ ਸਨ ਉਹਨਾਂ ਦਿਨਾਂ ਵਿੱਚ ਉਹ ਜਿਹੜਾ ਇਨਕਲਾਬ ਫਾਈਨਲਾਈਜ਼ ਹੋਇਆ ਇਹ ਤੇ ਨਹੀਂ ਕਹਿਣਾ ਚਾਹੀਦਾ ਇਨਕਲਾਬ ਆਇਆ ਕਿਉਂਕਿ ਇਨਕਲਾਬ 10 ਦਿਨਾਂ 'ਚ ਨਹੀਂ ਆ ਸਕਦਾ ਹੁੰਦਾ ਸੋ ਉਹ ਇੱਕ ਐਸੀ ਸਟੇਜ ਤੇ ਪਹੁੰਚਿਆ ਕਿ ਉਹ ਫਾਈਨਲਾਈਜ਼ ਹੋਇਆ ਤੋ ਉਹਦਾ ਨਾਟਕ ਇੱਥੇ ਇੱਕ ਰਾਈਟਰ ਨੇ ਡੀਨ ਪਾਰਕਰ ਤੋ ਉਹਨਾਂ ਦਾ ਲਿਖਿਆ ਹੋਇਆ ਤੋ ਬੀਤੇ ਕੱਲ ਇੱਕ ਛੋਟੀ ਜਿਹੀ ਜਗ੍ਹਾ ਬਾਰ ਸੀ ਜਿਹਦੇ ਵਿੱਚ ਉਹ ਮੇਰਾ ਖਿਆਲ ਨਿਊਜ਼ੀਲੈਂਡ ਦੇ ਸ਼ਾਇਦ ਸਾਰੇ ਸਾਰੇ ਜਿਹੜੇ ਸੀਨੀਅਰ ਐਕਟਿਵਿਸਟ ਨੇ ਉਹ ਇੱਕ ਜਗ੍ਹਾ ਤੇ ਮੈਂ ਪਹਿਲੀ ਵਾਰੀ ਦੇਖੇ 100-125 ਦੇ ਕਰੀਬ ਲੋਕ ਸਨ ਦੇਖਣ ਵਾਲੇ ਔਰ ਜਿਹੜੇ ਕਾਸਟ ਸੀ ਉਹ 10-12 ਦੇ ਕਰੀਬ ਹੋਣਗੇ ਜਿਹਦੇ ਵਿੱਚ ਸਾਡੇ ਸੀਨੀਅਰ ਟਰੇਡ ਯੂਨੀਅਨਿਸਟ ਸਨ ਫਾਰਮਰ ਐਮ ਪੀ ਸੂ ਬ੍ਰੈਡਫਰਡ ਜਿਹੜੇ ਕਿ ਐਕਟਿਵਿਸਟ ਨੇ ਜੋ ਕੈਰੋਲਾਈਨ ਮਾਈਕ ਟ੍ਰੀਨ ਰੋਜਰ ਫਾਊਲਰ ਇਹ ਸਾਰਿਆਂ ਨੂੰ ਤਾਂ ਮੈਂ ਜਾਣਦੀ ਹਾਂ ਨਿੱਜੀ ਤੌਰ 'ਤੇ ਵਿੱਚ ਥੋੜ੍ਹੇ ਹੋਰ ਸ਼ਾਇਦ ਇੱਥੇ ਜਿਹੜਾ ਇੱਕ ਸੀਰੀਅਲ ਚੱਲਦਾ ਸ਼ੋਰਟਲੈਂਡ ਸਟਰੀਟ ਮੈਂ ਕਦੀ ਦੇਖਿਆ ਨਹੀਂ ਉਹਦੇ 3-4 ਐਕਟਰਸ ਵੀ ਸਨ ਇੱਕ ਰੋਬਨ ਮੈਲਕਮ ਇੱਕ ਉਹ ਵੀ ਬੜੇ ਐਕਟਿਵਿਸਟ ਨੇ ਉਹ ਹੋਬਿਟ ਫਿਲਮ ਦਾ ਜਿਹੜਾ ਸਾਰਾ ਮਸਲਾ ਸੀਗਾ ਉਹਦੇ ਵਿੱਚ ਉਹਨਾਂ ਨੇ ਮੇਰੇ ਖਿਆਲ ਕਾਫੀ ਚੰਗੀ ਭੂਮਿਕਾ ਨਿਭਾਈ ਤੋ ਉਹ ਸਕ੍ਰਿਪਟ ਜਿਹੜੀ ਕਿ ਉਹ ਉਸ ਇਸ ਤਰ੍ਹਾਂ ਦਾ ਨਾਟਕ ਨਹੀਂ ਸੀ ਕਿਉਂਕਿ ਉਹਨਾਂ ਨੇ ਸਾਰੇ ਕੋਸਟਿਊਮ ਪਾਏ ਨੇ ਜਾਂ ਉਸ ਸਮੇਂ ਦੇ ਉਹ ਸਕ੍ਰਿਪਟ ਦੀ ਇੱਕ ਰੀਡਿੰਗ ਸੀ ਤੋ ਉਹਦੇ ਵਿੱਚ ਲੈਨੇ 1917 ਤੋਂ ਲੈ ਕੇ 1924 ਦਾ ਸਮਾਂ ਜਿਹੜੇ ਜੋ ਮੇਨ ਮੇਨ ਘਟਨਾਵਾਂ ਉਦੋਂ ਹੋਈਆਂ ਮਤਲਬ 1917 ਤੋਂ ਲੈ ਕੇ ਜਦੋਂ ਤੱਕ ਲੈਨਨ ਦੀ ਮੌਤ ਹੁੰਦੀ ਹੈ ਤੋ ਉਹਦੇ ਵਿੱਚ ਓਬਵੀਅਸਲੀ ਲੈਨਨ ਦਾ ਕੈਰੇਕਟਰ ਹੈ ਟ੍ਰੋਟਸਕੀ ਹੈ ਜ਼ਾਰਾ ਸੋਰੀ ਕਲਾਰਾ ਜ਼ੈਟਕਿਨ ਹੈ ਹੋਰ ਜਿਹੜੇ ਮੇਨ ਉਸ ਵਕਤ ਜਿਹੜੇ ਸਾਥੀ ਸਨ ਉਹਨਾਂ ਦੇ ਉਹ ਸਾਰੇ ਸ਼ਾਮਿਲ ਨੇ ਤੋ ਲਾਈਵ ਸੀ ਸਾਰਾ ਕੁਝ ਛੋਟੀ ਜਿਹੀ ਜਗ੍ਹਾ ਸੀ ਇਸ ਲਈ ਮਾਈਕਰੋਫੋਨ ਜਾਂ ਇੱਦਾਂ ਕੋਈ ਸਾਊਂਡ ਇਕੁਇਪਮੈਂਟ ਦੀ ਜ਼ਰੂਰਤ ਨਹੀਂ ਸੀ ਤੋ ਬੜਾ ਇੰਟਰੈਕਟਿਵ ਸੀ ਸਾਰਾ ਮਾਹੌਲ ਕਿਉਂਕਿ ਅਸੀਂ ਸਾਰੇ ਜਿਹੜੇ ਬੈਠੇ ਦੇਖ ਰਹੇ ਸੀਗੇ ਤਕਰੀਬਨ ਸਾਰਿਆਂ ਨੂੰ ਉਹ ਇਤਿਹਾਸ ਦਾ ਪਤਾ ਹੈ ਕਿ ਕੀ ਕੁਝ ਹੋਇਆ ਤੋ ਵਿੱਚ ਅਸੀਂ ਵੀ ਆਪਣਾ ਕਮੈਂਟਰੀ ਆਪਣਾ ਯੋਗਦਾਨ ਦੇਖਣ ਵਾਲੇ ਵੀ ਪਾ ਰਹੇ ਸੀਗੇ ਤੋ ਬੜਾ ਚੰਗਾ ਲੱਗਿਆ ਦੇਖਣ ਨੂੰ ਤੋ ਮੈਂ ਰਿਕੁਐਸਟ ਕੀਤੀ ਹੈ ਮੇਰੇ ਖਿਆਲ ਬਾਕੀਆਂ ਨੇ ਵੀ ਜਿਹੜੇ ਇੱਕ ਬਹੁਤ ਵੱਡਾ ਇੱਥੇ ਜਿਹੜਾ ਬੇਸ ਹੈ ਐਕਟਿਵਿਸਟਸ ਦਾ ਜਿਹੜੇ ਕੰਮ ਉਮਰ ਨੇ ਇਹ ਤਾਂ ਕੱਲ ਸੀਨੀਅਰ ਲੋਕ ਸਨ ਸਾਰੇ ਤੋ ਜਿਹੜੇ ਕੰਮ ਉਮਰ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਪ੍ਰੋਟੈਸਟ ਮਿਲਦੇ ਹਾਂ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਕੱਲ ਦੇਖਣ ਦਾ ਅਗਰ ਉਹ ਆਉਂਦੇ ਵੀ ਅੰਦਰ ਪੈਰ ਰੱਖਣ ਤੱਕ ਜਗ੍ਹਾ ਨਹੀਂ ਸੀ ਇੰਨਾ ਬਿਜ਼ੀ ਸੀ ਸੋ ਅਸੀਂ ਰਿਕੁਐਸਟ ਕੀਤੀ ਹੈ ਕਿ ਇਹ ਪਰਫੋਰਮੈਂਸ ਜਿਹੜੀ ਹੈ ਬਾਰ ਬਾਰ ਕੀਤੀ ਜਾਵੇ ਆਉਂਦੇ ਦਿਨਾਂ 'ਚ ਤੋ ਕੋਈ ਵੱਡਾ ਵੈਨਿਊ ਲੈ ਕੇ ਜਿੱਥੇ ਜ਼ਿਆਦਾ ਲੋਕ ਬੈਠ ਸਕਣ ਤੋ ਅਗਰ ਇਸ ਤਰ੍ਹਾਂ ਦਾ ਕੋਈ ਔਰਗਨਾਈਜ਼ ਕੁਛ ਹੁੰਦਾ ਹੈ ਤੋ ਅਸੀਂ ਵੀ ਆਪਣੇ ਮਾਧਿਅਮ ਤੋਂ ਆਪਣੇ ਸਾਰੇ ਸਰੋਤਿਆਂ ਨੂੰ ਜ਼ਰੂਰ ਇਹ ਜਾਣਕਾਰੀ ਦੇ ਦੇਵਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਸੱਦਾ ਹੋਏਗਾ ਕਿ ਤੁਸੀਂ ਇਹ ਪਲੇ ਆ ਕੇ ਦੇਖੋ ਓਬਵੀਅਸਲੀ ਕੋਈ ਟਿਕਟ ਨਹੀਂ ਹੈ ਕੋਈ ਐਡਮਿਸ਼ਨ ਚਾਰਜ ਨਹੀਂ ਹੈ ਫਰੀ ਆਫ ਕੋਸਟ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਕੀਤੇ ਜਾਂਦੇ ਨੇ ਤੋ ਆਉਂਦੇ ਸਮੇਂ 'ਚ ਅਗਰ ਇਸ ਤਰ੍ਹਾਂ ਦਾ ਕੋਈ ਪਲੈਨ ਬਣਿਆ ਕਿ ਇਹ ਪਲੇ ਦੁਬਾਰਾ ਹੋਏਗਾ ਤਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਹ ਜਾਣਕਾਰੀ ਦਿੱਤੀ ਜਾਏਗੀ
ਬਿਲਕੁਲ ਅਨੂ ਜੀ ਅੱਗੇ ਆਪਾਂ ਗੱਲ ਤੋਰਦੇ ਹਾਂ ਕਿ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਹਰ ਸਾਲ ਹੁੰਦਾ ਤੇ ਇਸ ਸਾਲ ਜਿਹੜਾ ਰੂਸੀ ਇਨਕਲਾਬ ਹੈ ਉਹਨੂੰ ਡੈਡੀਕੇਟ ਕੀਤਾ ਗਿਆ ਔਰ ਬਿਲਕੁਲ ਸਹੀ ਕੀਤਾ ਗਿਆ ਕਿਉਂਕਿ ਜਿਹੜੇ ਜਿਹੜੇ ਗਦਰੀ ਬਾਬਿਆਂ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਨਿੱਜੀ ਇਨਕਲਾਬ ਵੱਲ ਰੁਝਾਨ ਉਹ ਤੇ ਸੀਗਾ ਹੀ ਸੀਗਾ ਉਹਦੇ ਕਾਰਨ ਜਿਹੜਾ ਉਹਨਾਂ ਦਾ ਸਿੱਖ ਧਰਮ ਨਾਲ ਜੁੜਨਾ ਪਹਿਲੇ ਹੀ ਜਿਹੜਾ ਇਨਕਲਾਬ ਜਿਹੜਾ ਜੜਾਂ ਚ ਬੈਠਾ ਹੋਇਆ ਪਰ ਉਹਦੇ ਨਾਲ ਦੀ ਨਾਲ ਉਸ ਟਾਈਮ ਦੇ ਉੱਪਰ ਸਾਮਰਾਜਵਾਦ ਦੇ ਖਿਲਾਫ਼ ਜੇ ਕਿਸੇ ਨੇ ਆਵਾਜ਼ ਉਠਾਈ ਔਰ ਬਕਾਇਦਾ ਤੌਰ ਤੇ ਜਿਹੜਾ ਉਹਨੂੰ ਚੈਲੰਜ ਕੀਤਾ ਔਰ ਤਖਤਾ ਪਲਟਿਆ ਉਹ ਰੂਸ ਸੀਗਾ ਔਰ ਉਹਨਾਂ ਵੱਲ ਗਦਰੀ ਬਾਬਿਆਂ ਦਾ ਰੁਝਾਨ ਉਹਨਾਂ ਵੱਲ ਅਟਰੈਕਟ ਹੋਣਾ ਉਹ ਬਿਲਕੁਲ ਕੁਦਰਤੀ ਸੀਗਾ ਔਰ ਹੋਇਆ ਵੀ ਇਵੇਂ ਹੀ ਬਹੁਤ ਸਾਰੇ ਜਦੋਂ ਅਸੀਂ
ਆਪਾਂ ਇਹਨੂੰ ਇਸ ਤਰ੍ਹਾਂ ਕਹੀਏ ਕਿ ਉਹ ਇੱਕ ਉਹਨਾਂ ਦਾ ਆਪਣਾ ਜਿਹੜਾ ਸਿੱਖ ਧਰਮ ਚ ਅਕੀਦਾ ਔਰ ਸਿੱਖ ਇਨਕਲਾਬ ਤੋਂ ਜਿਹੜੀ ਉਹਨਾਂ ਦੀ ਪ੍ਰੇਰਨਾ ਸੀ ਔਰ ਫਿਰ ਉਸ ਵਕਤ ਜੋ ਚੱਲ ਰਿਹਾ ਸੀਗਾ ਉਹ ਇੱਕ ਸੁਮੇਲ ਸੀਗਾ ਇੱਕ ਸਾਰੀ ਗੱਲਬਾਤ
ਬਿਲਕੁਲ 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 ਸੋ ਉਹਨਾਂ ਦੀ ਉੱਥੇ ਉਸ ਟਾਈਮ ਦੇ ਉੱਪਰ ਸੋਵੀਅਤ ਯੂਨੀਅਨ ਦੇ ਵਿੱਚ ਜਾਣਾ ਉੱਥੇ ਜਾ ਕੇ ਮਾਰਕਸਵਾਦੀ ਸਿਧਾਂਤ ਦੇ ਬਾਰੇ ਪੜ੍ਹਨਾ ਉਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਮਾਸਕੋ ਯੂਨੀਵਰਸਿਟੀ ਜਿਹੜਾ ਇੱਕ ਏਸ਼ੀਅਨ ਯੂਨਿਟ ਬਣਿਆ ਹੋਇਆ ਸੀ ਜਿੱਥੋਂ ਬਾਬਾ ਹਰਜਾਪ ਸਿੰਘ ਜੀ ਹੁਣੀ ਗ੍ਰੈਜੂਏਸ਼ਨ ਲੈ ਕੇ ਆਏ ਮੈਂ ਪਰਸਨਲੀ ਜਾਣਦਾ ਮੇਰੇ ਪਰਿਵਾਰ ਦੇ ਕਲੋਜ ਨੈਣਾ ਸਿੰਘ ਧੂਤ ਉਹ ਉਹ ਕਿਉਂਕਿ ਇੱਥੇ ਤੇ ਪੰਜਾਬ ਦੇ ਵਿੱਚ ਤੇ ਸਕੂਲਿੰਗ ਉਹਨਾਂ ਦੀ ਬੇਸਿਕ ਸੀਗੀ ਪਰ ਉਹ ਉਸ ਟਾਈਮ ਦੇ ਉੱਪਰ ਸੋਵੀਅਤ ਯੂਨੀਅਨ ਜਾ ਕੇ ਉੱਥੇ ਜਾ ਕੇ ਉਹਨਾਂ ਦੀ ਬਕਾਇਦਾ ਇੱਕ ਗ੍ਰੈਜੂਏਸ਼ਨ ਦੀ ਡਿਗਰੀ ਲੈ ਕੇ ਆਉਣੀ ਸੋ ਔਰ ਵਾਪਸ ਆ ਕੇ ਆਸਨਸੋਲ ਦੇ ਵਿੱਚ ਜੀ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀਗਾ ਬਹੁਤ ਐਨੀਵੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ
ਕਿਉਂਕਿ ਇਹਦੇ ਚ ਥੋੜਾ ਜਿਹਾ ਇਹ ਵੀ ਹੈ ਜਿਹੜੇ ਕਈ ਵਾਰੀ ਕੁਝ ਲੋਕ ਹੁੰਦੇ ਆ ਬਾਲਕੀ ਖਾਲ ਉਖਾੜਨੇ ਵਾਲੇ ਉਹਨਾਂ ਦਾ ਕਿਉਂਕਿ ਉਹ ਟਾਈਮ ਲਾਈਨ ਨੂੰ ਅਗਰ ਦੇਖਣ ਰੂਸ ਦਾ ਇਨਕਲਾਬ 1917 ਚ ਆਉਂਦਾ ਹੈ ਤੋ ਗਦਰ ਪਾਰਟੀ ਜਿਹੜਾ ਉਹ ਕਰਤਾਰ ਸਿੰਘ ਸਰਾਭਾ ਹੋਰੀ ਸਾਰੇ ਉਸ ਤੋਂ ਪਹਿਲਾਂ ਹੋ ਚੁੱਕਿਆ ਉਹਨਾਂ ਦੀ ਸ਼ਹਾਦਤ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਉਹ ਜਿਹੜਾ ਰੂਸ ਦਾ ਇਨਕਲਾਬ ਹੈ ਉਹ ਕੁਝ ਦਿਨਾਂ ਚ ਨਹੀਂ ਆ ਗਿਆ ਉਹ ਕਾਫੀ ਸਾਲ ਪਹਿਲਾਂ ਤੋਂ ਉਹ ਗੱਲ ਚੱਲਦੀ ਚੱਲਦੀ ਇੱਕ ਸਟੇਜ ਤੇ ਪਹੁੰਚਦੀ ਹੈ ਸੋ ਇਸ ਲਈ ਅਸੀਂ ਕਹਾਂਗੇ ਕਿ ਗਦਰੀ ਬਾਬੇ ਜਿਹੜੇ ਉਹ ਲੈਨਿਨ ਔਰ ਉਹਨਾਂ ਦੇ ਸਾਥੀ ਉਹਨਾਂ ਦੇ ਸਮਕਾਲੀ ਨੇ ਸੋ ਉਹ ਦੁਨੀਆਂ ਚ ਜੋ ਚੱਲ ਰਿਹਾ ਉਹਦੇ ਤੇ ਨਜ਼ਰ ਰੱਖ ਰਹੇ ਨੇ ਔਰ ਉਹਦੇ ਤੋਂ ਸਿੱਖ ਵੀ ਰਹੇ ਨੇ
ਬਿਲਕੁਲ ਅਨੂ ਜੀ ਨਾਲ ਦੀ ਨਾਲ ਈਵਨ ਜਿਹੜਾ ਇਹ ਪੰਜਾਬ ਦੇ ਵਿੱਚ ਉਹਦੇ ਵਫਦ ਗਿਆ ਈ ਜਿਹੜੀ ਖਿਲਾਫਤ ਮੂਵਮੈਂਟ ਜਿਹੜੀ ਇੱਕ ਇਸਲਾਮ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵਿੱਚੋਂ ਜਿਹੜੇ ਸਾਥੀ ਸੀਗੇ ਪਹਿਲਾਂ ਉੱਧਰ ਅੰਗਰੇਜ਼ਾਂ ਦੇ ਜ਼ੁਲਮ ਤੋਂ ਤੰਗ ਆਉਂਦੇ ਹੋਏ ਖਿਲਾਫਤ ਮੂਵਮੈਂਟ ਉਹ ਇੱਕ ਇਸਲਾਮ ਨਾਲ ਜਿਹੜੇ ਇਨਕਲਾਬੀ ਜੁੜੇ ਹੋਏ ਸੀਗੇ ਉਹ ਅੰਗਰੇਜ਼ਾਂ ਦੇ ਖਿਲਾਫ਼ ਸੀਗੀ ਉਹ ਮਦਦ ਲੈਣ ਗਏ ਅਰਬ ਮੁਲਕਾਂ ਦੇ ਵਿੱਚ ਜਾ ਕੇ ਵੀ ਸ਼ਾਇਦ ਸਾਡੀ ਮਦਦ ਕਰਨ
ਮੁਸਲਮਾਨ
ਭਰਾ ਨੇ ਸਾਡੀ ਮਦਦ ਕਰਨਗੇ ਪਰ ਉੱਥੇ ਜਾ ਕੇ ਹੋਇਆ ਕੀ ਹੈ ਕਿ ਉਸ ਵਕਤ ਜਿਹੜਾ ਅੰਗਰੇਜ਼ਾਂ ਦਾ ਰਾਜ ਉੱਥੇ ਵੀ ਸੀਗਾ ਉੱਥੇ ਵੀ ਉਹਨਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ ਉਹ ਸਾਰੇ ਦਾ ਸਾਰਾ ਜਿਹੜਾ ਖਿਲਾਫਤ ਜਿਹੜਾ ਮੂਵਮੈਂਟ ਵਾਲਾ ਜਿਹੜਾ ਗਰੁੱਪ ਆ ਉਹ ਫਿਰ ਜਾ ਕੇ ਸੋਵੀਅਤ ਯੂਨੀਅਨ ਦੇ ਵਿੱਚ ਪਨਾਹ ਲੈਂਦਾ ਔਰ ਉੱਥੇ ਹਾਂਜੀ ਲੈਨਿਨ ਨਾਲ ਮਿਲਦੀ ਜੀ ਬਕਾਇਦਾ ਔਰ ਉੱਥੋਂ ਬਕਾਇਦਾ ਮਾਰਕਸਵਾਦੀ ਟ੍ਰੇਨਿੰਗ ਲੈ ਕੇ ਇਹ ਸਰੋਤਿਆਂ ਨੂੰ ਸੁਣ ਕੇ ਹੈਰਾਨੀ ਵੀ ਹੋਊਗੀ ਤੇ ਚੰਗਾ ਵੀ ਲੱਗੂਗਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਪਹਿਲੀ ਕਮਿਊਨਿਸਟ ਪਾਰਟੀ ਆ ਸੀ ਪੀ ਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਸ਼ੁਰੂ ਕਰਨ ਵਾਲੇ ਜਿਹੜੇ ਆਪਣੇ ਮੁਸਲਮਾਨ ਭਾਈਚਾਰੇ ਜਿਹੜੇ ਸਾਥੀ ਸੀਗੇ ਖਿਲਾਫਤ ਮੂਵਮੈਂਟ ਵਾਲੇ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਨਹਿਰੂ ਦੇ ਨਾਲ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਆ ਉਹਨਾਂ ਨੇ ਸ਼ੁਰੂ ਕੀਤੀ ਹੈ
ਬਾਅਦ ਚ ਉਸੇ ਪਾਰਟੀ ਦਾ ਕੀ ਬਣ ਗਿਆ ਉਹ ਇੱਕ ਅਲੱਗ
ਬਿਲਕੁਲ 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 ਉਹ ਵੀ ਹੁਣ ਅਜੇ ਜਾ ਕੇ ਹੋਇਆ ਜੀ ਉਹ ਵੀ ਇੱਕ ਵੱਖਰਾ ਵਿਸ਼ਾ ਸੋ ਇਹ ਔਰ ਇਹ ਦੁਨੀਆਂ ਦੇ ਵਿੱਚ ਜਿਹੜੇ ਇਨਕਲਾਬੀ ਲੋਕ ਸੀਗੇ ਉਹਨਾਂ ਦਾ ਇੱਕ ਉਹ ਮੈਗਨੇਟ ਜਿਹੜਾ ਸੀਗਾ ਇੱਕ ਤਰੀਕੇ ਦਾ ਉਹ ਬਣ ਚੁੱਕਿਆ ਸੀਗਾ ਔਰ ਕੁਦਰਤੀ ਬਣਨਾ ਵੀ ਸੀਗਾ ਪਰ ਅਨੂ ਜੀ ਕਮਾਲ ਦੀ ਗੱਲ ਇਹ ਹੈ ਜਿਹੜਾ ਅਸੀਂ ਅਗਲਾ ਆਰਟੀਕਲ ਪੜ੍ਹਨਾ ਉਹ ਰਿਲੇਟ ਇਹਦੇ ਨਾਲ ਕਰਾਂਗੇ ਜ਼ਰੂਰ ਕਿ ਜਦੋਂ ਵੀ ਕਿਤੇ ਕੋਈ ਇਨਕਲਾਬ ਆਉਂਦਾ ਆ ਤੇ ਜਿਹੜੀਆਂ ਤਾਕਤਾਂ ਜਿਹੜੀਆਂ ਉੱਥੇ ਇੰਨੀਆਂ ਪਾਵਰਫੁਲ ਜਿਹੜੀਆਂ ਬੈਠੀਆਂ ਹੁੰਦੀਆਂ ਨੇ ਉਹ ਆਰਾਮ ਨਾਲ ਨਹੀਂ ਬੈਠਦੀਆਂ ਜਦੋਂ ਇਹ 1917 ਦਾ ਇਨਕਲਾਬ ਆਉਂਦਾ ਹੈ ਉਹ ਤੋਂ ਬਾਅਦ ਜਿਹੜੀ ਫਿਰ ਖਾਨਾ ਜੰਗ ਜਿਹੜੀ ਸ਼ੁਰੂ ਹੁੰਦੀ ਹੈ ਔਰ ਜਿਹਦੇ ਵਿੱਚ ਕਿਉਂਕਿ ਜਿਹੜੀ ਰੈੱਡ ਆਰਮੀ ਹੈ ਉਹਨੂੰ ਲੀਡ ਦੇ ਰਹੇ ਨੇ ਕਾਮਰੇਡ ਟ੍ਰੌਸਕੀ ਔਰ ਜਿਹੜੀ ਜਿਹੜੀ ਘੁਸਪੈਂਠ ਆ ਯੂਰਪ ਦੀ ਇੰਗਲੈਂਡ ਦੀ ਅਮੈਰੀਕਾ ਦੀ ਉਹ ਉਸ ਵੇਲੇ ਸ਼ੁਰੂ ਹੋ ਚੁੱਕੀ ਹੈ ਔਰ ਉਸ ਟਾਈਮ ਦੇ ਉੱਪਰ ਜਿਹੜੀ ਇੱਕ ਵਾਈਟ ਆਰਮੀ ਜਿਹੜੀ ਖੜੀ ਕੀਤੀ ਜਾਂਦੀ ਹੈ ਜਿਹੜੀ ਘੁਸਪੈਂਠ ਕਰ ਰਹੀ ਹੈ ਉਹ ਪੂਰੀ ਦੀ ਪੂਰੀ ਜਿਹੜੀ ਸਪੋਰਟ ਆ ਉਹ ਜਿਹੜੇ ਵਿਰੋਧੀ ਨੇ ਜਿਹੜੇ ਉਹਨਾਂ ਦੀ ਮਿਲ ਰਹੀ ਹੈ ਬਹੁਤ ਵੱਡਾ ਜਿਹੜਾ ਉਹਦੇ ਵਿੱਚ ਸੰਘਰਸ਼ ਹੁੰਦਾ ਜਿਹੜੀ ਘੁਸਪੈਂਠ ਆ ਜਿਹੜੀ ਉਹ ਚੱਲਦੀ ਰਹੀ ਹੈ ਜਦੋਂ ਤੱਕ ਉਹ ਜਿਹੜਾ ਸਿਸਟਮ ਉਹ ਖਤਮ ਨਹੀਂ ਹੋ ਚੁੱਕਿਆ ਔਰ ਅਸੀਂ ਪਹਿਲਾਂ ਵੀ ਹੁਣੇ ਗੱਲ ਕਰਕੇ ਹਟੇ ਹਾਂ ਕਿ ਦੁਨੀਆਂ ਦੇ ਵਿੱਚ ਜਿਹੜਾ ਜਿਹੜੀਆਂ ਗਵਰਨਮੈਂਟ ਸੀਗੀਆਂ ਜਿਹੜਾ ਜਿਹੜਾ ਜਿਹੜੀ ਸੋਸ਼ਲ ਡੈਮੋਕ੍ਰੇਸੀ ਪਾਵਰ ਦੇ ਵਿੱਚ ਆਈ ਜਿਹਨੇ ਥੋੜਾ ਬਹੁਤ ਲੋਕਾਂ ਦਾ ਖਿਆਲ ਰੱਖਿਆ ਉਹਨਾਂ ਦਾ ਖਤਮ ਹੋਣਾ ਦਾ ਜਿਹੜਾ ਕਾਰਨ ਇਹੀ ਹੈ ਜਿਹੜਾ ਹੌਲੀ ਹੌਲੀ ਖਤਮ ਹੋ ਰਿਹਾ ਜਿਸ ਤਰੀਕੇ ਦੇ ਨਾਲ ਇਹ ਨਿਊ ਲਿਬਰਲ ਵਾਲਾ ਕਿ ਜਿਹੜੀਆਂ ਤੁਹਾਡੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਰਹੀਆਂ ਨੇ
ਇੱਥੇ ਦੋ ਟਰਮਸ ਨੇ ਜਿਹੜੇ ਸੋਸ਼ਲ ਡੈਮੋਕ੍ਰੇਸੀ ਜਾਂ ਡੈਮੋਕ੍ਰੈਟਿਕ ਸੋਸ਼ਲਿਜ਼ਮ
ਹਾਂਜੀ ਹਾਂਜੀ ਬਿਲਕੁਲ
ਉਹ ਵੀ ਹੁਣ ਫਰਕ ਹੈ ਨਾ
ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਸੋਸ਼ਲਿਸਟ ਡੈਮੋਕ੍ਰੈਟਿਕ ਰਿਪਬਲਿਕ ਆਫ ਇੰਡੀਆ ਸੀਗਾ ਸੋ ਉਹ ਐਨੀਵੇ ਸੋ ਪੁਆਇੰਟ ਆਪਣਾ ਇਹ ਹੈ ਕਿ ਜਿਉਂ ਜਿਉਂ ਇਹਨਾਂ ਦੀਆਂ ਜਿਹੜੀਆਂ ਘੁਸਪੈਂਠਾਂ ਕਰਕੇ ਸਾਮਰਾਜਵੀ ਤਾਕਤਾਂ ਦੀਆਂ ਜਿਉਂ ਜਿਉਂ ਉੱਥੇ ਦੀ ਸੋਵੀਅਤ ਯੂਨੀਅਨ ਦੇ ਵਿੱਚ ਨਿਗਾਰ ਆਉਂਦਾ ਗਿਆ ਤਿਉਂ ਤਿਉਂ ਜਿਹੜੀਆਂ ਇਹਨਾਂ ਨੇ ਜਿਹੜੀਆਂ ਸਰਕਾਰਾਂ ਖੜੀਆਂ ਕੀਤੀਆਂ ਸੀਗੀਆਂ ਸੋਸ਼ਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੋਕਾਂ ਦਾ ਖਿਆਲ ਰੱਖਣ ਵਾਲੀਆਂ ਉਹ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਨਿਗਾਰ ਆਉਂਦਾ ਗਿਆ ਕਿਉਂਕਿ ਤੁਹਾਡੇ ਵਾਸਤੇ ਕੋਈ ਚੈਲੰਜ ਨਹੀਂ ਸੀ ਰਹਿ ਗਿਆ ਲੋਕਾਂ ਦੇ ਵਾਸਤੇ ਕੁਛ ਰਹਿ ਨਹੀਂ ਸੀਗਾ ਵੀ ਇਹਦੇ ਵੱਲ ਵੀ ਉੱਥੇ ਕੀ ਹੋ ਰਿਹਾ ਔਰ ਈਵਨ ਜਿੱਥੇ ਮਾੜਾ ਮੋਟਾ ਰਹਿ ਵੀ ਗਿਆ ਸੀ ਲੀਬੀਆ ਦੇ ਵਿੱਚ ਜਿਹੜੇ ਲੋਕ ਪੱਖੀ ਵੈਨਜ਼ੂਏਲਾ ਦੇ ਵਿੱਚ ਉੱਥੇ ਵੀ ਹੁਣ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਡਾਇਰੈਕਟਲੀ ਇਨਵੋਲਵ ਹੋ ਕੇ ਉਹਨਾਂ ਨੂੰ ਵੀ ਜਿਹੜੀਆਂ ਤਬਾਹ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਆਹ ਜਿਹੜੀ ਅਨੂ ਜੀ ਜਿਹੜਾ ਆਰਟੀਕਲ ਆਪਣੇ ਹੱਥੇ ਆਇਆ ਇਹ ਤੇ ਬਹੁਤ ਹੀ ਕਮਾਲ ਦਾ ਵੀ ਲਿਟਰਲੀ ਉਹਨਾਂ ਨੂੰ ਦੁਨੀਆਂ ਦੇ ਨਕਸ਼ੇ ਚੋਂ ਮਿਟਾਉਣ ਦੀਆਂ ਜਿਹੜੀਆਂ ਸਕੀਮਾਂ ਸੀਗੀਆਂ ਖਾਸ ਕਰਕੇ ਅਮੈਰੀਕਾ ਬ੍ਰਿਟੇਨ ਵਾਲਿਆਂ ਨੇ ਜਿਹੜੀਆਂ ਲਾਈਆਂ ਸੀਗੀਆਂ ਇਹ ਆਰਟੀਕਲ ਹੈਗਾ ਜੀ ਅਸੀਂ ਪਹਿਲਾਂ ਵੀ ਪੜ੍ਹਦੇ ਹੁੰਦੇ ਹਾਂ ਇਸ ਵੈਬਸਾਈਟ ਤੋਂ ਇਹ ਗਲੋਬਲ ਰਿਸਰਚ ਵੈਬਸਾਈਟ ਦਾ ਨਾਂ ਆ ਤੇ ਇਹਨੂੰ ਚਲਾਉਣੇ ਵਾਲੇ ਹੈਗੇ ਨੇ ਪ੍ਰੋਫੈਸਰ ਮਾਈਕਲ ਚੌਡੋਸਕੀ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਟਾਈਪ ਕਰੋਗੇ ਗਲੋਬਲ ਰਿਸਰਚ ਤੇ ਆਪਣੇ ਆਪ ਇਹ ਆਜੂਗਾ ਤੇ ਆਰਟੀਕਲ ਬਹੁਤ ਕਮਾਲ ਦੇ ਹੁੰਦੇ ਉੱਥੇ ਪੜ੍ਹਨੇ ਵਾਲੇ ਸੋ ਅਨੂ ਜੀ ਆਰਟੀਕਲ ਦਾ ਟਾਈਟਲ ਹੈਗਾ ਆ ਵਾਈਪ ਦਾ ਸੋਵੀਅਤ ਯੂਨੀਅਨ ਅੱਛਾ ਕੋਰਟ ਤੋਂ ਸ਼ੁਰੂ ਹੁੰਦਾ ਹੈ ਕੋਰਟ ਵਾਈਪ ਦਾ ਸੋਵੀਅਤ ਯੂਨੀਅਨ ਆਫ ਦਾ ਮੈਪ ਕਿ ਦੁਨੀਆਂ ਦੇ ਨਕਸ਼ੇ ਵਿੱਚੋਂ ਸੋਵੀਅਤ ਸੰਘ ਦਾ ਨਾਮੋ ਨਿਸ਼ਾਨ ਮਿਟਾ ਦਿਓ ਅੱਗੇ ਲਿਖਦੇ ਨੇ 2004 ਐਟੋਮਿਕ ਬੰਬਸ 204 ਹਾਂਜੀ 204 ਐਟੋਮਿਕ ਬੰਬਸ ਅਗੇਂਸਟ ਮੇਜਰ ਸਿਟੀਜ਼ US nuclear attack against USSR planned during World War II. So, ਦੂਸਰੀ ਜਿਹੜੀ ਜੰਗ ਹੋਈ ਹੈ ਉਹ ਜਦੋਂ ਚੱਲ ਰਹੀ ਸੀਗੀ ਜਾਂ ਜਦੋਂ ਜੰਗ ਖਤਮ ਹੋਣ ਦਾ ਉਦੋਂ ਜਿਹੜੀਆਂ ਸੀਕਰਟ ਜਿਹੜੀਆਂ ਹੁਣ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਇਹਨਾਂ ਦਾ ਅਮੈਰੀਕਾ ਦਾ ਜਿਹੜੀ ਪੈਂਟਾਗਨ ਦਾ ਪਲੈਨ ਸੀਗਾ ਕਿ ਸੋਵੀਅਤ ਯੂਨੀਅਨ ਦੇ ਉੱਪਰ 204 ਜਿਹੜੇ ਨਿਊਕਲੀਅਰ ਬੰਬ ਨੇ ਉਹ ਸੁੱਟੇ ਜਾਣ ਤੇ ਇਹਨੂੰ ਦੁਨੀਆਂ ਦੇ ਵਿੱਚ ਇਹਨਾਂ ਦਾ ਜਿਹੜਾ ਔਰ ਬਕਾਇਦਾ ਜਿਹੜੇ ਉਸ ਟਾਈਮ ਦੇ ਪ੍ਰੂਫ ਆ ਜਿਹੜੇ ਨੱਥੀ ਕੀਤੇ ਹੋਏ ਆ
ਪੂਰਾ ਲਿਖਿਆ ਕਿਹੜਾ ਸ਼ਹਿਰ ਤੇ ਕਿੰਨੇ ਬੰਬ
ਸੁੱਟੇ ਆ ਸੋ ਅਨੂ ਜੀ ਤੁਸੀਂ ਇਹਦੇ ਪੜ੍ਹਨਾ ਸ਼ੁਰੂ ਕਰੋ ਨਾਲ ਦੇ ਤਰਜਮਾ ਕਰ ਰਹੇ ਨੇ ਅਕੋਰਡਿੰਗ ਤੋਂ ਸ਼ੁਰੂ ਕਰ ਲਓ ਜੀ
ਅਕੋਰਡਿੰਗ ਟੂ ਅ ਸੀਕ੍ਰੇਟ ਡਾਕੂਮੈਂਟ ਡੇਟਡ ਸਪਟੈਂਬਰ 15 1945 The Pentagon had envisaged blowing up the Soviet Union with a coordinated nuclear attack directed against major urban areas.
Haanji. So, a 15 August 1945
15
September 1945 the anuji plan kyunki jehdi sorry mainu kagaj jehdi war jehdi chal rahi hai eh second world war hai 1939 to shuru hoke 1945 tak chaldi hai ohde vich ਕਮਾਲ ਦੀ ਗੱਲ ਇਹ ਹੈ ਕਿ ਬੇਸਿਕਲੀ ਜਿਹੜੀ ਅਨੂ ਜਿਹੜੀ ਜੰਗ ਜਿਹੜੀ ਦਿੱਤੀ ਹੈ ਨਾ ਉਹ ਸੋਵੀਅਤ ਯੂਨੀਅਨ ਨੇ ਜਿੱਤੀ ਹੈ ਜਿੱਥੇ ਅਮੈਰੀਕਾ ਤੇ ਬ੍ਰਿਟਿਸ਼ ਦੀਆਂ ਇੱਕ ਬਟਾਲੀਅਨ ਲੜਦੀ ਸੀਗੀ ਉੱਥੇ ਸੋਵੀਅਤ ਯੂਨੀਅਨ ਦੀਆਂ 20 ਬਟਾਲੀਅਨ ਲੜਦੀਆਂ ਸੀਗੀਆਂ ਜਿਹੜਾ ਜਿਹੜਾ ਮੇਨ ਜਿਹੜਾ ਟੱਕਰਾ ਹੋਇਆ ਆ ਸਟਾਲਿਨ ਗਰਾਦ ਦੇ ਵਿੱਚ ਹਿਟਲਰ ਦੇ ਨਾਲ ਹਿਟਲਰ ਨੂੰ ਖਤਮ ਜਿੰਨੀ ਕੁਰਬਾਨੀ ਉਹਨਾਂ ਨੇ ਦਿੱਤੀ ਆਪਣੇ ਸੋਵੀਅਤ ਯੂਨੀਅਨ ਦੇ ਲੋਕਾਂ ਨੇ ਦਿੱਤੀ ਹੈ ਉਹਨਾਂ ਦੇ ਮੁਕਾਬਲੇ ਇਹਨਾਂ ਦੀ ਕੁਰਬਾਨੀ ਕੁਛ ਵੀ ਨਹੀਂ ਹੈ ਜਦਕਿ ਜਿਹੜਾ ਕ੍ਰੈਡਿਟ ਆ ਇਹ ਅਮੈਰੀਕਾ ਲੈ ਕੇ ਜਾਂਦਾ ਕਿ ਅਸੀਂ ਹਿਟਲਰ ਨੂੰ ਖਤਮ ਕੀਤਾ ਬਿਲਕੁਲ ਝੂਠ ਹੈ ਜੀ ਇਹ 100% ਝੂਠ ਵਾ ਔਰ ਉਸ ਟਾਈਮ ਦੇ ਉੱਪਰ ਜਿਹੜੀ ਜਿਹੜਾ ਮਤਲਬ ਕਿਸ ਤਰੀਕੇ ਦੇ ਇਹਨਾਂ ਦੇ ਖਤਰਨਾਕ ਪਲੈਨ ਨੇ ਕਿ ਜੇ ਨਾ ਤੁਸੀਂ ਐਜ ਏ ਸਾਥੀ ਕੰਮ ਕਰ ਰਹੇ ਹੋ ਤੁਸੀਂ ਉਹਨੂੰ ਵਰਤ ਰਹੇ ਹੋ ਹਿਟਲਰ ਨੂੰ ਖਤਮ ਕਰਨ ਵਾਸਤੇ ਤੁਹਾਡਾ ਪਲੈਨ ਇਹ ਹੈ ਕਿ ਵਾਰ ਮੁੱਕਣ ਦੇ ਨਾਲ ਨਾਲ ਅਸੀਂ ਇਹਨੂੰ ਵੀ ਖਤਮ ਕਰਨਾ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਸੀਗਾ ਇਨਕਲਾਬ ਉਹ
ਅੱਗੇ ਹਾਂਜੀ ਗੱਲ ਮੈਂ ਡੇਟ ਚੈੱਕ ਕੀਤੀ ਹੈ 2 ਸਪਟੈਂਬਰ 1945 ਨੂੰ ਖਤਮ ਹੋ ਜਾਂਦੀ ਹੈ ਵਰਲਡ ਵਾਰ
ਹਾਂਜੀ ਹਾਂਜੀ ਤੇ 9-15
ਨੂੰ ਸੋ ਖਤਮ ਹੁੰਦੇ ਆ ਕਿਉਂਕਿ ਉਹਨਾਂ ਨੂੰ ਜਿਹੜਾ ਵਰਤਣਾ ਸੀਗਾ ਰਸ਼ੀਅਨ ਫੌਜਾਂ ਨੂੰ ਵਰਤ ਲਿਆ ਇਹਨਾਂ ਨੇ
ਉਹ 2 ਸਤੰਬਰ ਨੂੰ ਖਤਮ ਹੁੰਦੀ ਹੈ ਜੀ ਉਸ ਤੋਂ ਬਾਅਦ ਕਿਉਂਕਿ ਹੀਰੋਸ਼ੀਮਾ ਨਾਗਾਸਾਕੀ ਦੇ ਉੱਪਰ ਅਟੈਕ ਕੀਤਾ ਜਾਂਦਾ
ਹੈ ਅਗਸਤ ਵਿੱਚ
ਹਾਂਜੀ ਹਾਂਜੀ ਉਸ ਤੋਂ ਪਹਿਲਾਂ
ਹਾਂਜੀ ਠੀਕ ਹਾਂਜੀ ਹਾਂਜੀ ਆਲ ਮੇਜਰ ਸਿਟੀਜ਼ ਆਫ ਦ ਸੋਵੀਅਤ ਯੂਨੀਅਨ ਵਰ ਇਨਕਲੂਡਿਡ ਇਨ ਦ ਲਿਸਟ ਆਫ 66 ਸਟ੍ਰੈਟੇਜਿਕ ਟਾਰਗੇਟਸ
ਸੋ ਇਹ 66 ਜਿਹੜੀਆਂ ਸੋਵੀਅਤ ਯੂਨੀਅਨ ਜਿਹੜੇ ਸ਼ਹਿਰ ਸੀ ਵੱਡੇ ਉਹਨਾਂ ਦੇ ਉੱਪਰ ਇਹ ਬੰਬ ਜਿਹੜੇ ਉਹ ਸੁੱਟੇ ਜਾਣੇ ਸੀ ਨਿਊਕਲੀਅਰ ਬੰਬ
The tables below characterize each city in terms of area in square miles and the corresponding number of atomic bombs required to annihilate and kill the inhabitants of selected urban areas.
Haanji. So, oh, jada anuji plan a jede vich gaha ja ke inna ne pura jadiyan original jede paper ne
post
time de oh shehar da naam hai
te
ode kinna oda area hai te kinne utthe nuclear bomb jede a oh sutte jaange ਉਹ ਸਾਰੇ ਸਾਰੀ ਜਿਹੜੀ ਡਿਟੇਲ ਇਹਨਾਂ ਨੇ ਪਲਾਨ ਜਿਹੜਾ ਸੀਗਾ ਉਹ ਬਣਾਇਆ ਹੋਇਆ ਸੀਗਾ ਹਾਂ ਅਨੁਜ ਇਹਦੇ ਵਿੱਚ ਹੋਰ ਵੀ ਆਪਾਂ ਇੱਕ ਗੱਲ ਕਰਦੇ ਜਾਈਏ ਇਹ ਵੀ ਬਹੁਤ ਬਹੁਤ ਮਤਲਬ ਹੈਰਾਨੀ ਦੀ ਗੱਲ ਨੀ ਉਹ ਜੇਸ ਏਮ ਦੇ ਨਾਲ ਕਿਉਂਕਿ ਜੇਸ ਟਾਈਮ ਦੇ ਉੱਪਰ ਜਿਹੜੀ ਜਦੋਂ ਬਿਗਲ ਵੱਜ ਜਾਂਦਾ ਕਿ ਜਿਹੜੀ ਜੰਗ ਆ ਉਹ ਖਤਮ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਜੰਗ ਖਤਮ ਹੋਣ ਤੋਂ ਬਾਅਦ ਵੀ ਕਿਉਂਕਿ ਜਰਮਨੀ ਦੇ ਨਾਲ ਚਾਹੇ ਉਹ ਹਿਟਲਰ ਦੇ ਅੰਡਰ ਸੀਗੀ ਸਭ ਕੁਛ ਸੀਗਾ ਪਰ ਜਰਮਨੀ ਦੇ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਦੁਸ਼ਮਣੀ ਬ੍ਰਿਟੇਨ ਤੇ ਅਮਰੀਕਾ ਦੀ ਇਹ ਵੀ ਸੀਗੀ ਕਿ ਜਿਹੜਾ ਉਹ ਟੈਕਨੋਲੋਜੀਕਲੀ ਕਿਉਂ ਐਡਵਾਂਸ ਹੈ ਇਹਨਾਂ ਜੰਗ ਖਤਮ ਹੋਣ ਤੋਂ ਬਾਅਦ ਜਰਮਨੀ ਦੇ ਖਾਸ ਕਰਕੇ ਜਿਹੜੇ ਉਹਨਾਂ ਦੇ ਇੰਡਸਟਰੀਅਲ ਹੱਬ ਸੀਗੀਆਂ ਉਹਦੇ ਖਤਮ ਹੋਣ ਤੋਂ ਬਾਅਦ ਲਗਾਤਾਰ 2 ਦਿਨ ਉੱਥੇ ਬੰਬਾਰੀ ਉਹਨੂੰ ਜੀ ਚੱਲਦੀ ਰਹੀ ਹੈ ਖਤਮ ਹੋਣ ਤੋਂ ਬਾਅਦ ਬੇਕਸੂਰ ਲੋਕਾਂ ਨੂੰ ਜਿਹਨਾਂ ਨੇ ਆਪਣੇ ਹੱਥ ਖੜੇ ਕਰਤੇ ਸੀਗੇ ਉਹਨਾਂ ਤੇ ਲਗਾਤਾਰ 2 ਦਿਨ ਲਗਾਤਾਰ ਉਹਨਾਂ ਤੇ ਬੰਬ ਸੁੱਟੇ ਗਏ ਆ ਸੋ ਇਹਨਾਂ ਦਾ ਇਰਾਦਾ ਸੀਗਾ ਕਿ ਜਰਮਨੀ ਨੂੰ ਤੋਂ ਬਿਲਕੁਲ ਤਹਿਸ ਨਹਿਸ ਕਰਨਾ ਤੇ ਉਸ ਤੋਂ ਬਾਅਦ ਸੋਵੀਅਤ ਨੂੰ ਵੀ ਜਿਹੜਾ ਉਹ ਤਹਿਸ ਨਹਿਸ ਕਰਨਾ ਜੀ
6 atomic bombs were to be used to destroy each of the larger cities including Moscow, Leningrad, Tashkent, Kiev, Kharkov, Odessa.
ਇਹ ਜਿਹੜੇ ਮੇਨ ਸ਼ਹਿਰ ਨੇ ਉਹ 6 ਬੰਬ ਜਿਹੜੇ ਸੀਗੇ ਉੱਥੇ ਸੁੱਟ ਗਏ ਹਾਂਜੀ ਜੀ
The Pentagon estimated that a total of 204 bombs would be required to wipe the Soviet Union off the map. So ਉਹ ਪੈਂਟਾਗਨ ਦਾ ਇਹ ਸੀਗਾ ਅੰਦਾਜ਼ਾ ਕਿ 204 ਕੁੱਲ ਜਿਹੜੇ ਬੰਬ ਚਾਹੀਦੇ ਹੋਣਗੇ ਜਿਹਦੇ ਨਾਲ ਕਿ ਪੂਰੇ ਦਾ ਪੂਰਾ ਹੀ ਸੋਵੀਅਤ ਯੂਨੀਅਨ ਜਿਹੜਾ ਉਹ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤਾ
ਜਾਏਗਾ ਸੋਚਣਾ ਸੀ ਕਿ ਪੈਂਟਾਗਨ ਜਿਹੜੀ ਅਮਰੀਕਾ ਦੀ ਮਿਲਟਰੀ ਹੈ ਉਹਦਾ ਹੈੱਡ ਆਫਿਸ ਹੈ ਉਹ ਪੈਂਟਾਗਨ ਸ਼ੇਪ ਜਿਹੜੀ ਬਿਲਡਿੰਗ ਹੈ ਜਿੱਥੇ ਸਾਰਾ ਕੁਝ ਪਲਾਨ ਕੀਤਾ ਜਾਂਦਾ ਉਹ ਗੱਲ ਕਰ ਰਹੇ ਨੇ
The targets for a nuclear attack consisted of 66 major cities.
So, short ਜਿਹੜੀਆਂ ਉੱਥੇ ਦੀਆਂ ਸੋਵੀਅਤ ਯੂਨੀਅਨ ਦੀਆਂ ਸਿਟੀ ਸੀਗੀਆਂ ਉਹ ਸਾਰਿਆਂ ਨੂੰ ਤਬਾਹ ਕਰਨ ਦਾ ਇਹਨਾਂ ਦਾ ਇਰਾਦਾ ਸੀਗਾ ਉਹ ਕਿਉਂ ਨਹੀਂ ਹੋਇਆ ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ
One single atomic bomb dropped on Hiroshima resulted in the immediate death of 100,000 people in the first 7 seconds. ਹੀਰੋਸ਼ੀਮਾ ਤੇ 6 ਅਗਸਤ 1945 ਤੇ ਜਿਹੜਾ ਇੱਕ ਸਿਰਫ ਇੱਕ ਅਟੋਮਿਕ ਬੰਬ ਸੁੱਟਿਆ ਉਹ ਪਹਿਲੇ 7 ਸੈਕਿੰਡ ਸੁੱਟਣ ਵਿੱਚ 1 ਲੱਖ ਲੋਕ ਇਕਦਮ ਮਰ ਗਏ ਫੌਰਨ ਸਿਰਫ 7 ਸਕਿੰਟਾਂ ਚ ਇਮੇਜਿਨ ਵਾਟ ਵੁੱਡ ਹੈਵ ਹੈਪਨਡ ਇਫ 204 ਅਟੋਮਿਕ ਬੰਬਸ ਹੈਡ ਬੀਨ ਡ੍ਰੌਪਡ ਔਨ ਮੇਜਰ ਸਿਟੀਜ਼ ਆਫ ਦ ਸੋਵੀਅਤ ਯੂਨੀਅਨ ਐਸ ਆਊਟਲਾਈਨਡ ਇਨ ਅ ਸੀਕ੍ਰੇਟ ਯੂ ਐਸ ਪਲਾਨ ਫਾਰਮੂਲੇਟਡ ਡਿਊਰਿੰਗ ਦ ਸੈਕਿੰਡ ਵਰਲਡ ਵਾਰ
ਸੋ ਅੰਦਾਜ਼ਾ ਕਰੋ ਕਿ 204 ਬੰਬ ਜੇ ਉੱਥੇ ਸੁੱਟੇ ਜਾਂਦੇ ਤੇ
ਕੀ ਹੋਣਾ
ਸੀ ਕੀ ਉਹਨਾਂ ਦੀ ਹਾਲਤ ਬਣਦੀ ਜੀ ਜੀ ਔਰ ਇਹ ਵੀ ਉਹਨੂੰ ਜੀ ਕਮਾਲ ਦੀ ਗੱਲ ਹੈ ਕਿ ਇਹ ਥੋੜੇ ਚਿਰ ਹਾਂਜੀ ਅੱਗੇ ਗੱਲ ਕਰਨੀ ਉਹਨਾਂ ਨੇ ਖੈਰ ਠੀਕ ਹੈ
ਜੀ ਡਾਕੂਮੈਂਟ ਆਊਟਲਾਈਨਿੰਗ ਦਿਸ ਡਾਇਬੋਲਿਕਲ ਮਿਲਟਰੀ ਏਜੰਡਾ ਹੈਡ ਬੀਨ ਰਿਲੀਜ਼ਡ ਇਨ ਸਪਟੈਂਬਰ 1945 ਬੇਅਰਲੀ 1 ਮੰਥ ਆਫਟਰ ਦ ਬੋਮਿੰਗ ਆਫ ਹੀਰੋਸ਼ੀਮਾ ਐਂਡ ਨਾਗਾਸਾਕੀ ਔਨ 6th and 9th of August 1945 ਐਂਡ 2 ਈਅਰਸ ਬਿਫੋਰ ਦੀ ਔਨਸੈਟ ਆਫ ਦ ਕੋਲਡ ਵਾਰ ਇਨ 1947
ਸੋ ਇਹ ਜਿਹੜਾ ਘੋਰ ਏਜੰਡਾ ਇਹਨਾਂ ਦਾ ਬੜਾ ਇੱਕ ਖਤਰਨਾਕ ਰਾਕਸ਼ਸੀ ਕਿਸਮ ਦਾ ਜਿਹੜਾ ਏਜੰਡਾ ਇਹਨਾਂ ਨੇ ਸਤੰਬਰ ਦੇ ਵਿੱਚ 1945 ਦੇ ਵਿੱਚ ਤੈਅ ਕੀਤਾ ਉਸ ਤੋਂ ਮਹੀਨਾ ਪਹਿਲਾਂ ਜਾਂ ਦੋ ਮਹੀਨੇ ਪਹਿਲਾਂ 6 ਤੇ 9 ਅਗਸਤ ਨੂੰ 1945 ਨੂੰ ਇਹਨਾਂ ਨੇ ਜਿਹੜਾ ਜਪਾਨ ਦੇ ਵਿੱਚ ਹੀਰੋਸ਼ੀਮਾ ਦੇ ਨਾਗਾਸਾਕੀ ਦੇ ਵਿੱਚ ਇਹ ਜਿਹੜਾ ਘੋਰ ਅਨਿਆਏ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਕੋਲਡ ਵਾਰ ਜਿਹੜੀ ਸ਼ੁਰੂ ਹੁੰਦੀ ਹੈ 1947 ਦੇ ਵਿੱਚ ਹਾਂਜੀ ਜੀ
The secret plan dated September 15, 1945, 2 weeks after the surrender of Japan on September 2, 1945, aboard the USS Missouri, however, had been formulated at an earlier period, namely at the height of World War II, at a time when America and the Soviet Union were close allies.
So, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਹਿਟਲਰ ਦੇ ਖਿਲਾਫ ਇਹ ਜਿਹੜੀਆਂ ਅਲਾਈਡ ਫੋਰਸਿਸ ਨੇ ਜਿਹਦੇ ਵਿੱਚ ਸੋਵੀਅਤ ਯੂਨੀਅਨ ਦੀਆਂ ਜਿਹੜੀਆਂ ਫੋਰਸਿਸ ਨੇ ਵੱਡੇ ਲੈਵਲ ਦੇ ਉੱਪਰ ਕਿਤੇ ਜ਼ਿਆਦਾ ਨੰਬਰਸ ਦੇ ਉੱਪਰ ਕਿਤੇ ਜ਼ਿਆਦਾ ਕੁਰਬਾਨੀ ਉਹਨਾਂ ਨੇ ਦਿੱਤੀ ਆ ਉਹ ਲੜ ਰਹੀਆਂ ਨੇ ਔਰ ਵਿੱਚੋ ਵਿੱਚ ਉਹਨਾਂ ਨੂੰ ਜਿਹੜੀ ਇੰਪੀਰੀਅਲਿਸਟ ਲੋਕਾਂ ਦੀ ਜਿਹੜੀ ਸ਼ੈਤਾਨੀ ਹੁੰਦੀ ਹੈ ਵਰਲਡ ਵਾਰ ਔਰ ਅਨੂ ਜੀ ਇਹ ਵੀ ਇੱਕ ਗੱਲ ਬੜੀ ਖਾਸ ਜਿਹੜਾ ਸੋਵੀਅਤ ਯੂਨੀਅਨ ਨੂੰ ਇਸ ਹਿਟਲਰ ਨੂੰ ਉਸ ਰਾਕਸ਼ਸ ਨੂੰ ਖਤਮ ਕਰਨ ਵਾਸਤੇ ਆਪਣੇ ਨਾਲ ਜਿਹੜਾ ਰਲਾਇਆ ਗਿਆ ਉਹ ਵੀ ਇੱਕ ਬਹੁਤ ਸ਼ੈਤਾਨੀ ਵਾਲੀ ਗੱਲ ਇਸ ਤਰ੍ਹਾਂ ਹੈ ਕਿ ਉਸ ਟਾਈਮ ਦੇ ਉੱਪਰ ਸੋਵੀਅਤ ਯੂਨੀਅਨ ਕੋਲ ਦੋ ਸੀਗੇ ਆਪਸ਼ਨ ਸੀਗੀਆਂ ਕਿ ਟੈਕਨੋਲੋਜੀ ਦੇ ਪੱਖੋਂ ਕਾਫੀ ਉਹ ਪਿੱਛੇ ਸੀਗੇ ਜਾਂ ਤੇ ਉਹ ਜਰਮਨੀ ਦੇ ਨਾਲ ਕੋਲੈਬੋਰੇਸ਼ਨ ਕਰਦੇ ਤੇ ਜਾਂ ਫਿਰ ਉਹ ਅਮਰੀਕਾ ਤੇ ਬ੍ਰਿਟੇਨ ਦੇ ਨਾਲ ਕੋਲੈਬੋਰੇਸ਼ਨ ਕਰਦੇ ਸੋ ਉਸ ਟਾਈਮ ਤੇ ਹਿਟਲਰ ਦੇ ਹੋਣ ਕਰਕੇ ਤੇ ਖੈਰ ਜਰਮਨੀ ਨਾਲ ਨਹੀਂ ਸੀ ਹੱਥ ਮਿਲਾਇਆ ਜਾ ਸਕਦਾ ਸੋ ਇਹਨਾਂ ਨੇ ਉਸ ਟਾਈਮ ਤੇ ਸਟਾਲਿਨ ਦੇ ਨਾਲ ਬੜੇ ਵਾਅਦੇ ਕੀਤੇ ਸੀਗੇ ਵੀ ਜਦੋਂ ਸਾਡਾ ਤੂੰ ਸਾਥ ਦੇ ਜਦੋਂ ਹੀ ਜੰਗ ਖਤਮ ਹੋਊਗੀ ਤੇ ਅਸੀਂ ਤੇਰੇ ਮੁਲਕ ਦਾ ਵਿੱਚ ਤੈਨੂੰ ਟੈਕਨੋਲੋਜੀਕਲੀ ਤੇਰੀ ਹੈਲਪ ਕਰਾਂਗੇ ਜਦਕਿ ਹੋਇਆ ਬਿਲਕੁਲ ਉਲਟਾ ਉਸ ਤੋਂ ਬਾਅਦ ਸੁਖ ਤੇ ਜਿਹੜੀ ਕੋਲਡ ਵਾਰ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਬਿਲਕੁਲ ਜਿਹੜੀਆਂ ਸੋਵੀਅਤ ਯੂਨੀਅਨ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਬਹੁਤ ਵੱਡਾ
ਜਰਮਨੀ ਦੇ ਖਿਲਾਫ ਹੈਡ ਦ ਯੂ ਐਸ ਡਿਸਾਈਡਿਡ ਨਾਟ ਟੂ ਡਿਵੈਲਪ ਨਿਊਕਲੀਅਰ ਵੈਪਨ ਫਾਰ ਯੂਜ ਅਗੇਂਸਟ ਦ ਸੋਵੀਅਤ ਯੂਨੀਅਨ ਦ ਨਿਊਕਲੀਅਰ ਆਰਮਸ ਰੇਸ ਵੁੱਡ ਨਾਟ ਹੈਵ ਟੇਕਨ ਪਲੇਸ
ਸੋ ਉਹ ਗਾਹਾਂ ਗੱਲ ਕਰਦੇ ਨੇ ਕਿ ਇਹ ਹੁਣ ਮੰਨ ਜਿਹੜਾ ਪਹਿਲਾਂ ਜਪਾਨ ਦੇ ਵਿੱਚ ਜਿਹੜਾ ਵਰਲਡ ਵਾਰ ਖਤਮ ਕਰਨ ਦੀ ਜਿਹੜੀ ਗੱਲਬਾਤ ਹੋਈ ਹੈ ਕਿ ਅਸੀਂ ਜੀ ਕਿਉਂਕਿ ਖਤਮ ਨਹੀਂ ਹੋ ਰਹੀ ਉਹ ਇੱਕ ਪਰਲ ਹਾਰਬਰ ਦਾ ਜਿਹੜਾ ਇੰਸੀਡੈਂਸ ਆ ਉਹ ਇੱਕ ਵੱਖਰਾ ਵਿਸ਼ਾ ਉੱਥੇ ਉਹਨੂੰ ਖਤਮ ਨਹੀਂ ਕੀਤਾ ਗਿਆ ਕਿ ਆ ਕੰਮ ਹੋ ਗਿਆ ਅਸੀਂ ਨਾਗਾਸਾਕੀ ਦੇ ਵਿੱਚ ਬੰਬ ਸੁੱਟਦੇ ਆ ਇਸ ਤੋਂ ਬਾਅਦ ਸਾਡਾ ਨਿਊਕਲੀਅਰ ਆਰਮਸ ਦੇ ਵਿੱਚ ਸਾਡਾ ਕੋਈ ਇੰਟਰਸਟ ਨਹੀਂ ਹੈਗਾ ਸੋ ਅਮਰੀਕਾ ਨੇ ਬ੍ਰਿਟੇਨ ਉਹੋ ਜਿਹੜੇ ਨਿਊਕਲੀਅਰ ਆਰਮਸ ਜਿਹੜੀ ਮੈਨੂਫੈਕਚਰਿੰਗ ਆ ਉਹ ਜਾਰੀ ਰਹੀ ਜਿਹਦੇ ਵਿੱਚ ਫਿਰ ਵਿਰੋਧ ਦੇ ਵਿੱਚ ਸੋਵੀਅਤ ਨੇ ਇਹ ਨਿਊਕਲੀਅਰ ਆਰਮਸ ਰੇਸ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ
ਚਾਈਨਾ ਨੇ ਅਗਰ ਯੂ ਐਸ ਏ ਬੰਦ ਕਰ ਦਿੰਦਾ
ਹਾਂਜੀ
ਔਰ ਜਿਹੜੇ ਉਹ ਵੈਪਨ ਯੂ ਐਸ ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੇ ਬਣਾਏ ਗਏ ਵਰਤਣ ਵਾਸਤੇ ਉਹ ਨਾ ਕਰਦਾ ਤਾਂ ਉਹ ਪੂਰੀ ਜਿਹੜੀ ਉਹ ਫਿਰ ਰੇਸ ਨਹੀਂ ਸੀ ਲੱਗਣੀ ਨਾ ਇਹਨਾਂ ਦੀ ਅੱਗੇ ਕਹਿੰਦੇ ਦ ਸੋਵੀਅਤ ਯੂਨੀਅਨ ਨੋਰ ਦ ਪੀਪਲਸ ਰਿਪਬਲਿਕ ਆਫ ਚਾਈਨਾ ਵੁੱਡ ਹੈਵ ਡਿਵੈਲਪਡ ਨਿਊਕਲੀਅਰ ਕੈਪੇਬਿਲਿਟੀਜ਼ ਐਜ਼ ਅ ਮੀਨਸ ਆਫ ਡਿਟਰੈਂਸ ਸੋ ਉਹਨਾਂ ਨੇ ਆਪਣੀ ਡਿਫੈਂਸ ਵਾਸਤੇ ਉਹ ਉਹਨਾਂ ਨੂੰ ਬਣਾਉਣੇ ਪਏ ਕਿਉਂਕਿ ਅਮਰੀਕਾ ਕਦੀ ਵੀ ਹਮਲਾ ਕਰ ਸਕਦਾ ਸੋ ਚਾਈਨਾ ਤੇ
ਸਰੋਤ ਜਾਣਦੇ ਨੇ ਕਿਊਬਨ ਮਿਸਾਈਲ ਕ੍ਰਾਈਸਿਸ ਜਿਹਦੇ ਵਿੱਚ ਬਿਲਕੁਲ ਨੈਕ ਟੂ ਨੈਕ ਜਿਹਨੂੰ ਕਹਿੰਦੇ ਆ ਸੋਵੀਅਤ ਯੂਨੀਅਨ ਤੇ ਅਮਰੀਕਾ ਇੱਕ ਦੂਜੇ ਨੂੰ ਨਿਊਕਲੀਅਰ ਬੰਬ ਨਾਲ ਡਿਸਟਰੋਏ ਕਰਨ ਤੇ ਆ ਗਏ ਸੀਗੇ ਸੋ ਪਰ ਅਨੂ ਜੀ ਇੱਕ ਮੈਂ ਜਦੋਂ ਆਪਣੇ ਮੇਰੇ ਸੋਵੀਅਤ ਮੇਰੇ ਦੋਸਤ ਨੇ ਕੰਮ ਕਰਦੇ ਰਸ਼ੀਆ ਤੋਂ ਤੇ ਉਹਨਾਂ ਨੇ ਮੇਰੇ ਵਾਸਤੇ ਬਿਲਕੁਲ ਨਵੀਂ ਇਨਫੋਰਮੇਸ਼ਨ ਸੀਗੀ ਤੇ ਉਹ ਕਹਿੰਦੇ ਹਾਂ ਇਹ ਤੇ ਗੱਲ ਸਹੀ ਹੈ ਉਹ ਉਸੇ ਵੇਲੇ ਉਹਨਾਂ ਨੇ ਬਿਨਾਂ ਆਰਟੀਕਲ ਵੇਖਿਆ ਹੀ ਮੈਨੂੰ ਕਹਿਤਾ ਕਿ ਹਾਂ ਸਿਰਫ ਇੱਕੋ ਹੀ ਕਾਰਨ ਕਰਕੇ ਇਹ ਆਪਣਾ ਜਿਹੜਾ ਪਲਾਨ ਸੀਗਾ ਹੁਣ ਸ਼ੁਰੂ ਤੋਂ ਇਹ ਵੀ ਗੱਲ ਤੁਸੀਂ ਸੋਚਦੇ ਹੋਵੋਗੇ ਕਿ ਇਹ ਪਲਾਨ ਫਾਈਨਲ ਕਿਉਂ ਨਹੀਂ ਹੋ ਸਕਿਆ ਕਿਉਂਕਿ ਇਹਨਾਂ ਦੇ ਕੋਲੇ ਉਸ ਟਾਈਮ ਦੇ ਉੱਪਰ ਬੜੀ ਲਿਮਿਟਿਡ ਸਪਲਾਈ ਸੀ ਤੇ ਨਾਗਾਸਾਕੀ ਦੇ ਉੱਪਰ ਇਹ ਪਹਿਲਾਂ ਹਮਲਾ ਕਰ ਚੁੱਕੇ ਸੀ ਔਰ ਔਰ ਬੜੀ ਉਹਦੀਆਂ ਖੁਸ਼ੀਆਂ ਮਨਾਈਆਂ ਗਈਆਂ ਸੀ ਕਿ ਬੜਾ ਇਹ ਕਾਮਯਾਬ ਹੋਇਆ ਐਕਸਪੈਰੀਮੈਂਟ ਤੇ ਇਹ ਸੋਵੀਅਤ ਦੇ ਉੱਪਰ ਵੀ ਇਹ ਕਾਮਯਾਬ ਹੋ ਸਕਦਾ ਪਰ ਪ੍ਰੋਬਲਮ ਇਹ ਸੀਗੀ ਕਿ ਇਹਨਾਂ ਕੋਲ ਉਸ ਟਾਈਮ ਦੇ ਉੱਪਰ ਇਨਫ ਨਿਊਕਲੀਅਰ ਬੰਬ ਨਹੀਂ ਸੀਗੇ, ਇਸ ਕਰਕੇ ਇਹ ਜਿਹੜਾ ਜਿਹੜਾ ਇਹ ਕਾਰਾ ਨਹੀਂ ਕੀਤਾ ਗਿਆ। ਜੇ ਇਹ ਉਦੋਂ ਹੁੰਦੇ ਤੇ ਬਿਲਕੁਲ ਉਸ ਟਾਈਮ ਤੇ ਇਹ ਇੱਥੇ ਇੱਥੇ ਬਿਲਕੁਲ ਕੰਮ ਕਰਦੇ ਜੀ।
ਸੋ ਅੱਗੇ ਉਹ ਇੰਟੈਲੀਜੈਂਸ ਦੀ ਗੱਲ ਹੈ,
ਅੱਗੇ ਉਹਨੂੰ ਜੀ ਆਪਾਂ ਅੱਜ ਤੋਂ ਪੜਾਂਗੇ ਜੀ, ਇੱਥੋਂ ਉਹੀ ਪੇਜ ਤੋਂ।
ਹਾਂਜੀ ਉਹ ਪੇਜ ਕੰਪਲੀਟ ਹੋ ਗਿਆ ਜੀ।
ਹਾਂਜੀ ਉਹ ਪੇਜ ਠੀਕ ਹੈ,
ਹਾਂਜੀ ਕੰਪਲੀਟ ਹੋ ਗਿਆ ਪੇਜ। ਅਗਲਾ ਪੇਜ
ਇਹਦੇ ਵਿੱਚ ਦੋਸਤੋ ਜਿਹੜੇ ਪੜਨਗੇ ਬਹੁਤ ਜ਼ਿਆਦਾ ਡਿਟੇਲ, ਜਿਹੜੇ ਪੁਰਾਣੇ ਜਿਹੜੇ ਡਾਕੂਮੈਂਟ ਨੇ ਉਹ ਨਾਲੇ ਅਟੈਚ ਕੀਤੇ ਹੋਏ ਨੇ, ਸੋ ਸਾਰੀ ਤੁਸੀਂ ਡਿਟੇਲ ਪੜ੍ਹ ਸਕਦੇ ਜੀ। ਜੀ
ਦ ਸੋਵੀਅਤ ਯੂਨੀਅਨ ਲੋਸਟ 26 ਮਿਲੀਅਨ ਪੀਪਲ ਡਿਊਰਿੰਗ ਵਰਲਡ ਵਾਰ 2,
ਮਤਲਬ
ਕਿ ਉਹ ਜਿਹੜੀ ਦੂਜੀ ਸੀਗੀ ਵਰਲਡ ਵਾਰ ਉਹਦੇ 'ਚ ਸੋਵੀਅਤ ਯੂਨੀਅਨ ਇਕੱਲੇ ਦੇ ਹੀ 26 ਮਿਲੀਅਨ ਲੋਕ ਮਾਰੇ ਗਏ।
ਹਾਂਜੀ
ਹਾਂਜੀ ਦ ਯੂ ਐਸ ਐਸ ਆਰ ਡਿਵੈਲਪਡ ਇਟਸ ਓਨ ਐਟੋਮਿਕ ਬੋਮ ਇਨ 1949 ਇਨ ਰਿਸਪੋਂਸ ਟੂ 1942 ਸੋਵੀਅਤ ਇੰਟੈਲੀਜੈਂਸ ਰਿਪੋਰਟਸ ਔਨ ਦ ਮੈਨਹੈਟਨ ਪ੍ਰੋਜੈਕਟ। ਸੋ ਇਹ ਜਿਹੜਾ ਸਾਰਾ ਇਹ ਪ੍ਰੋਜੈਕਟ ਦਾ ਨਾਮ ਮੈਨਹੈਟਨ ਪ੍ਰੋਜੈਕਟ ਹੈ, ਜਿਹੜਾ 204 ਬੰਬ ਸੁੱਟਣ ਵਾਲਾ।
ਨਹੀਂ ਜੀ ਨਹੀਂ, ਇਹ ਮੈਨਹੈਟਨ ਪ੍ਰੋਜੈਕਟ ਇਹ ਹੈ ਜੀ ਜਿਹੜੀ ਇਹਨਾਂ ਨੇ ਕੈਨੇਡਾ ਅਮੈਰੀਕਾ ਤੇ ਬ੍ਰਿਟੇਨ ਨੇ ਇੱਕ ਨਿਊਕਲੀਅਰ ਜਿਹੜੇ ਹਥਿਆਰ ਨੇ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਪ੍ਰੋਜੈਕਟ ਸੀਗਾ ਨਾ ਉਹਨੂੰ ਮੈਨਹੈਟਨ ਜਿਹੜਾ ਪ੍ਰੋਜੈਕਟ ਕਹਿੰਦੇ ਆ, ਤੇ ਇਹਦੇ ਵਿੱਚ ਤਿੰਨ ਮੁਲਕ ਸ਼ਾਮਲ ਨੇ।
ਹਾਂਜੀ
ਕੈਨੇਡਾ ਵੀ ਸਾਰੇ ਮਾਮਲੇ 'ਚ ਇਨੋਸੈਂਟ ਨਹੀਂ ਹੈਗਾ, ਜਿਹੜੇ ਸਰੋਤੇ ਕੈਨੇਡਾ 'ਚ ਸੁਣਦੇ ਆ ਉਹ ਵੀ ਇੰਪੀਰੀਅਲਿਜ਼ਮ ਦਾ ਬਹੁਤ ਵੱਡਾ ਇੱਕ ਹਿੱਸਾ ਹੈ ਜੀ।
ਸੋ 1942 'ਚ ਸੋਵੀਅਤ ਨੇ ਆਪਣੀ ਇੰਟੈਲੀਜੈਂਸ ਦੇ ਥਰੂ ਉਹ ਪਤਾ ਲਾ ਲਿਆ ਸੀਗਾ ਕਿ ਮੈਨਹੈਟਨ ਪ੍ਰੋਜੈਕਟ 'ਚ ਕੀ ਚੱਲ ਰਿਹਾ। ਸੋ 1949 ਤੱਕ ਉਹਨਾਂ ਨੇ ਆਪਣਾ ਪਹਿਲਾ ਜਿਹੜਾ ਐਟੋਮਿਕ ਬੰਬ ਹੈ ਉਹ ਡਿਵੈਲਪ ਕਰ ਲਿਆ ਸੀ
ਜੀ,
ਕਿਉਂਕਿ ਉਸ
ਹਾਂਜੀ ਬਿਲਕੁਲ ਇਹ ਪਰ ਆ ਜਿਹੜਾ ਸੀਕ੍ਰੇਟ ਸੀਗਾ ਜਿਹੜਾ ਇਹ ਨਹੀਂ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੂੰ ਕੋਲਡ ਵਾਰ ਸ਼ੁਰੂ ਹੋ ਚੁੱਕੀ ਸੀ 1947 ਦੇ ਵਿੱਚ, ਸੋ ਉਹਨਾਂ ਨੂੰ ਆਪਣੇ ਡਿਫੈਂਡ ਕਰਨ ਵਾਸਤੇ 1949 ਦੇ ਵਿੱਚ ਉਹਨਾਂ ਨੇ ਆਪਣਾ ਨਿਊਕਲੀਅਰ ਬੰਬ ਬਣਾ ਲਿਆ ਸੀ।
ਸੋ ਕਹਿੰਦੇ ਲੈਟਸ ਕੱਟ ਟੂ ਦ ਚੇਸ, ਹਾਊ ਮੈਨੀ ਬੰਬਸ ਡਿਡ ਦ ਯੂ ਐਸ ਏ ਏ ਐਫ ਰਿਕੁਐਸਟ ਆਫ ਦ ਐਟੋਮਿਕ ਜਨਰਲ ਵੈਨ ਦੇਰ ਵਰ ਮੇ ਬੀ ਵਨ ਮੇ ਬੀ ਟੂ ਬੰਬਸ ਵਰਥ ਆਫ ਫਿਸਾਈਲ ਮਟੀਰੀਅਲ ਔਨ ਹੈਂਡ।
ਯੂ ਐਸ ਏ ਐਫ ਜੀ ਯੂ ਐਸ ਏਅਰ ਅਮੈਰੀਕਨ ਏਅਰ ਫੋਰਸ ਸ਼ਾਇਦ, ਮਤਲਬ ਏਅਰ ਫੋਰਸ ਵਾਲਾ ਜਿਹੜਾ ਡਿਪਾਰਟਮੈਂਟ ਹੈ ਜੀ ਜੀ।
ਹਾਂਜੀ ਹਾਂ ਸੋ ਉਹ ਹਾਂ ਕਹਿ ਰਹੇ ਕਿ ਕਿੰਨੇ ਕੁ ਬੰਬ ਉਹਨਾਂ ਨੇ ਮੰਗੇ ਹੋਣਗੇ ਇਸ ਕੰਮ ਲਈ। ਸੋ ਉਹਦਾ ਜਵਾਬ ਇਹ ਹੈ, ਐਟ ਅ ਮਿਨੀਮਮ ਦੇ ਵਾਂਟਡ 123, ਆਈਡੀਅਲੀ ਦੇ ਵੁੱਡ ਲਾਈਕ 466। ਸੋ ਘੱਟੋ ਘੱਟ 123, ਪਰ ਜੇ ਪਰਫੈਕਟ ਸਿਚੁਏਸ਼ਨ ਹੋਏ ਫਿਰ 466 ਬੰਬ ਚਾਹੀਦੇ ਨੇ। ਦਿਸ ਇਜ਼ ਜਸਟ ਅ ਲਿਟਲ ਓਵਰ ਅ ਮੰਥ ਆਫਟਰ ਦ ਬੋਮਿੰਗਸ ਆਫ ਹੀਰੋਸ਼ੀਮਾ ਐਂਡ ਨਾਗਾਸਾਕੀ। ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਜਸਟ ਇੱਕ ਮਹੀਨਾ ਪਹਿਲਾਂ ਉਹ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬਾਰੀ ਕਰਕੇ ਹਟੇ ਸੀ, ਸੋ ਇਸ ਕਰਕੇ 123 ਬੰਬ ਇੰਨੇ ਛੋਟੇ ਸਮੇਂ 'ਚ ਬਣਨੇ ਸ਼ਾਇਦ ਮੁਮਕਿਨ ਨਹੀਂ ਸੀ।
ਬਿਲਕੁਲ
ਹਾਂ, ਇਸ ਕਰਕੇ ਵੀ ਉਹ ਥੱਲੇ ਬਾਕੀ ਅੱਗੇ ਉਹਨਾਂ ਨੇ ਸਾਰੀਆਂ
ਹਿਸਾਬ
ਕਿਤਾਬ ਦੱਸਿਆ ਹੋਇਆ ਕਿ ਉਹ ਨਾਲ
ਹਾਂਜੀ
ਬੰਬਾਂ ਦੀ ਉਹਨਾਂ ਨੇ ਐਫੀਸ਼ੀਐਂਸੀ ਵੀ ਦੱਸੀ ਹੋਈ ਕਿ ਸਿਰਫ 48% ਇਫੈਕਟਿਵ ਨੇ ਬੰਬ। ਸੋ ਉਸ ਲਈ ਵੀ ਗਿਣਤੀ ਜ਼ਿਆਦਾ ਵੱਡੀ ਚਾਹੀਦੀ ਹੈ ਕਿਉਂਕਿ ਉਹ 100% ਇਫੈਕਟਿਵ ਨਹੀਂ ਹੈਗੇ ਬੰਬ ਜਿਹੜੇ ਉਸ ਵਕਤ ਬਣਾਏ ਗਏ।
ਹੁਣ ਆਪਾਂ ਇਹਨੂੰ ਅਨੂ ਜੀ ਸਕਿਪ ਕਰਦੇ ਹਾਂ ਕਿਉਂਕਿ ਕਾਫੀ ਡਿਟੇਲ ਇਨਫੋਰਮੇਸ਼ਨ ਹੈ। ਸੋ ਜਿਹੜਾ ਉਸ ਟਾਈਮ ਪ੍ਰੈਜ਼ੀਡੈਂਟ ਵਾ ਟਰੂਮੈਨ, ਹੈਰੀ ਟਰੂਮੈਨ, ਸੋ ਉਹਦੇ ਜਿਹੜੇ ਵਿਚਾਰ ਨੇ ਇਹ ਬੜੀ ਕਮਾਲ ਦੀ ਸਟੇਟਮੈਂਟ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ। ਸੋ ਆਪਾਂ ਪੜ੍ਹ ਕੇ ਉਹਨਾਂ ਦਾ ਤਰਜਮਾ ਕਰ ਦਈਏ ਕਿ ਇਹ ਸਾਰੇ ਮਸਲੇ ਦੇ ਵਿੱਚ ਉਹਨਾਂ ਦੀਆਂ ਕਿਹੜੀਆਂ ਸਟੇਟਮੈਂਟ ਨੇ। ਸੋ ਇੱਥੋਂ ਪੜਾਂਗੇ ਜੀ, ਫਾਇਰ ਐਂਡ ਫਿਊਰੀ ਤੋਂ।
ਹਾਂਜੀ, ਫਾਇਰ ਐਂਡ ਫਿਊਰੀ ਫਰੋਮ ਟਰੂਮਨ ਟੂ ਟਰੰਪ, ਯੂ ਐਸ ਫੋਰਨ ਪਾਲਿਸੀ ਇਨਸੈਨਿਟੀ।
ਹਾਂਜੀ,
ਸੋ ਹਾਂ ਉਹ ਸਾਰੇ ਸਮੇਂ ਦੀ ਗੱਲ ਕਰ ਰਹੇ ਕਿ
ਉੱਪਰ ਵੈਸੇ ਉਹਨਾਂ ਨੇ ਟਰੰਪ ਦੀ ਵੀ ਗੱਲ ਕੀਤੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਹੀ
ਦੇਰ ਇਜ਼ ਅ ਲੋਂਗ ਹਿਸਟਰੀ ਆਫ ਯੂ ਐਸ ਪੋਲੀਟੀਕਲ ਇਨਸੈਨਿਟੀ ਗੀਅਰਡ ਟੂਵਰਡਸ ਪ੍ਰੋਵਾਈਡਿੰਗ ਅ ਹਿਊਮਨ ਫੇਸ ਟੂ ਯੂ ਐਸ ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਸੋ ਉਹ ਇਹ ਕਹਿੰਦੇ ਕਿ ਇਤਿਹਾਸ 'ਚ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਕਿ ਉਹ ਜਿਹੜੇ ਯੂ ਐਸ ਏ ਦੇ ਜਿਹੜੇ ਜੁਰਮ ਨੇ ਉਹਨਾਂ ਨੂੰ ਇੱਕ ਇਨਸਾਨੀ ਮਖੌਟਾ ਪਾਉਣ ਦੀ ਕੋਸ਼ਿਸ਼ ਕਰਦੇ ਨੇ
ਲੋਕਾਂ ਨੂੰ। ਅਨੂ ਜੀ ਤੁਸੀਂ ਉਹ ਵੈਬਸਾਈਟ ਦੀ ਗੱਲ ਕਰਦੇ ਹੁੰਦੇ ਹੋ ਕਾਫੀ ਆਪਾਂ ਪਹਿਲਾਂ ਵੀ, ਇਫ ਅਮੈਰੀਕਨ ਨਿਊ, ਅਮਰੀਕਨ ਲੋਕ ਜਾਣਦੇ ਹੁੰਦੇ ਵੀ ਸਾਡੀ ਸਰਕਾਰ ਆ ਜਿਹੜੀ ਘਨੌਣੇ ਕੰਮਾਂ ਦੇ ਵਿੱਚ ਸ਼ਾਮਲ। ਹਾਂ
ਉਹਦੇ 'ਚ ਹਾਲਾਂਕਿ ਸਿਰਫ ਜਿਹੜਾ ਇਜ਼ਰਾਈਲ ਦੇ ਥਰੂ ਜਿਹੜਾ ਫਲਸਤੀਨ ਤੇ ਅਤਿਆਚਾਰ ਹੁੰਦਾ ਸਿਰਫ ਉਹ ਖਬਰਾਂ ਨਸ਼ਰ ਹੁੰਦੀਆਂ ਨੇ ਸਿਰਫ
ਹਾਂਜੀ ਤੇ ਜੇ ਅਮਰੀਕਾ ਦੇ ਲੋਕ ਇਹ ਜਾਣਦੇ ਹੋਣ ਵੀ ਜੇ ਜਾਣ
ਬਾਕੀ ਜੋ ਅਤਿਆਚਾਰ ਕਰਦੇ ਨੇ ਉਹ ਉਸ ਵੈਬਸਾਈਟ ਤੇ ਨਹੀਂ ਹਲੇ ਪਬਲਿਸ਼ ਕੀਤਾ ਜਾਂਦਾ ਔਨ August 9, 1945, on the day the second atomic bomb was dropped on Nagasaki, President Truman, in a radio address to the American people, concluded that God is on the side of America with regard to the use of nuclear weapons and that he may guide us to use it in his ways and his purposes. मतलब एक रब या जड़ी कुदरत दी एक ताकत या शक्ति है जड़ी के सिर्फ क्रिएशन ही है जिदा काम क्रिएट करना चाहे वो वनस्पति है फल बूटे पत्तियां इंसान है सो पैदा करना कुदरत दा या रब दा काम है सो इना दा रब जड़ा है वो विनाश करदा है
हां विनाशकारी रब है जी सरमायदारा दा रब असी पहला पिछले हफ्ते च भी गल कीती सीगी कि इना और लोकां नु गुमराह करन लई खास करके जेडे धार्मिक कीते वाले लोग ने कि इस काम दे विच रब साडा साथ दो
सो ए मैं ट्रांसलेट भी कर दूं वर्ड फॉर वो कहंदे के 9 अगस्त 1945 जिस दिन के दूसरा जेड़ा एटॉमिक बम्ब सुटिया गया जापान दे शहर नागासाकी उपर तो उस वक्त जेड़े राष्ट्रपति ने अमरीका दे हैरी ट्रूमन ओ रेडियो तो ए अपने नागरिकां नू संबोधित होके कहंदे ने के जेड़ा रब है ओ अमरीका ਦੀ ਸਾਈਡ ਤੇ ਅਮਰੀਕਾ ਦੇ ਹੱਕ ਵਿੱਚ ਭੁਗਤ ਰਿਹਾ ਔਰ ਉਹ ਇਹ ਕਹਿੰਦੇ ਨੇ ਕਿ ਅਸੀਂ ਆਸ ਕਰਦੇ ਹਾਂ ਕਿ ਰੱਬ ਸਾਨੂੰ ਇਸ ਤਰ੍ਹਾਂ ਹੀ ਮਾਰਗਦਰਸ਼ਨ ਜਿਹੜਾ ਹੈ ਉਹ ਦਿੰਦਾ ਰਹੇਗਾ ਕਿ ਉਹਦੇ ਰੱਬ ਦੇ ਜਿਹੜੇ ਤਰੀਕੇ ਨੇ ਰੱਬ ਦੇ ਜਿਹੜੇ ਮਕਸਦ ਨੇ ਉਹ ਅਸੀਂ ਇਸ ਤਰ੍ਹਾਂ ਹੀ ਬੰਬ ਸੁੱਟ ਸੁੱਟ ਕੇ ਪੂਰੇ ਕਰਦੇ ਰਵਾਂਗੇ
ਕਰਦੇ ਆਏ ਨੇ ਜੀ ਹੁਣ ਤੱਕ ਕਰਦੇ ਹੀ ਕੰਮ ਕਰਦੇ ਆਏ ਨੇ
ਅੱਗੇ ਕਹਿੰਦੇ ਨੇ ਅਕੋਰਡਿੰਗ ਟੂ ਟਰੂਮਨ ਗੋਡ ਇਜ਼ ਵਿਦ ਅਸ ਹੀ ਵਿਲ ਡਿਸਾਈਡ ਇਫ ਐਂਡ ਵੈਨ ਟੂ ਯੂਜ਼ ਦਾ ਬੰਬ ਮਤਲਬ ਕਿ ਰੱਬ ਸਾਡੇ ਨਾਲ ਹੈ ਸੋ ਰੱਬ ਸਾਨੂੰ ਹਿਦਾਇਤ ਕਰੇਗਾ ਕਿ ਜਿਹੜੇ ਬੰਬ ਨੇ ਉਹ ਕਦੋਂ ਜਿਹੜੇ ਇਸਤੇਮਾਲ ਕੀਤੇ ਜਾਣੇ ਚਾਹੀਦੇ ਨੇ ਕਮਾਲ ਹੀ ਹੈ ਵੈਸੇ ਇਹ ਇੱਦਾਂ ਦਾ ਰੱਬ ਤੇ ਅਗਰ ਜੇ ਰੱਬ ਇੱਦਾਂ ਦੇ ਮੈਂ ਕਹਿੰਦੀ ਰੱਬ ਫਿਰ ਨਾ ਹੀ ਹੋਵੇ
ਦੇਖੋ ਕਿ ਜਿਹੜਾ ਆਮ ਜਿਹੜਾ ਲੋਕ ਆ ਜਿਹੜਾ ਭਗਤੀ ਕਰਦਾ ਹੈ ਜਾਂ ਰੱਬ ਨੂੰ ਜਿਹੜੀ ਕ੍ਰੀਏਸ਼ਨ ਨੂੰ ਜਾਂ ਕੁਦਰਤ ਨੂੰ ਯਾਦ ਕਰਦਾ ਉਹਦੇ ਦਿਮਾਗ ਦੇ ਵਿੱਚ ਇਮਜ ਇੱਕ ਦਿਆਲੂ ਲੋਕਾਂ ਦਾ ਭਲਾ ਕਰਨ ਵਾਲਾ ਤੁਹਾਡੀਆਂ ਦੁੱਖ ਤਕਲੀਫਾਂ ਨੂੰ ਮਿਟਾਉਣ ਵਾਲਾ ਔਰ ਇਹਨਾਂ ਦਾ ਜਿਹੜਾ ਸਰਮਾਇਆਦਾਰਾਂ ਦਾ ਬਣਾ ਇਹ ਅਨੁਜੀ
ਇਨਡੋਕਟ੍ਰਿਨ
ਇਹਨਾਂ ਦਾ ਕਹਿਰ ਬਿਲਕੁਲ ਬਿਲਕੁਲ ਇਹਨਾਂ ਦਾ ਇਹੀ ਇਹ ਕੋਈ ਐ ਨਹੀਂ ਹੈ ਇਹ ਇਹ ਗੱਲ ਸਿਰਫ ਕਹਿ ਰਿਹਾ ਆ ਇਹਨਾਂ ਦੀ ਪ੍ਰੋਗਰਾਮਿੰਗ ਇਹਨਾਂ ਦੀ ਐਜੂਕੇਸ਼ਨ ਇਸ ਤਰੀਕੇ ਦੇ ਨਾਲ ਹੋਈ ਹੈ
ਅੱਗੇ ਕਹਿੰਦੇ ਵੀ ਮਸਟ ਪ੍ਰਿਪੇਅਰ ਪਲਾਨਸ ਫਾਰ ਦਾ ਫਿਊਚਰ ਕੰਟਰੋਲ ਆਫ ਦਿਸ ਬੰਬ ਸੋ ਆਉਣ ਵਾਲੇ ਸਮੇਂ ਚ ਇਹ ਬੰਬ ਵਾਲਾ ਜਿਹੜਾ ਸਾਰਾ ਵਰਤਾਰਾ ਇਹਨੂੰ ਕਿਸ ਤਰ੍ਹਾਂ ਆਪਣੇ ਕਬਜ਼ੇ ਚ ਰੱਖਣਾ ਸਾਨੂੰ ਉਹਦੇ ਲਈ ਜਿਹੜੇ ਮਨਸੂਬੇ ਤਿਆਰ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਆਈ ਸ਼ੈਲ ਆਸਕ ਦਾ ਕਾਂਗਰਸ ਟੂ ਕੋਆਪਰੇਟ ਟੂ ਦਾ ਐਂਡ ਦੈਟ its production and use be controlled and that its power be made an overwhelming influence towards world peace so oh, congress jehdi ohna
ohda nu ji karan ik kyunki jadon japan de upar nuclear bomb suttya gaya
haan ji
hun je tusi world war 2 di history padho inna de mutabik oh kende aa ki duniya de jehdi dooji jang hoyi aa ohnu khatam karne wala america aa kyunki bomb ਜਪਾਨ ਦੇ ਉੱਪਰ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਪੀਸ ਜਿਹੜੀ ਹੈ ਉਹ ਅਸੀਂ ਲਿਆਂਦੀ ਹੈ
ਜੇ ਬੰਬ ਸੁੱਟਣ ਨਾਲ ਤਬਾਹੀ ਮਚਾਉਣ ਨਾਲ ਜਿਹੜਾ ਅਮਨ ਦੁਨੀਆਂ ਤੇ ਪੈਦਾ ਹੁੰਦਾ ਹੋਵੇ ਤੇ ਫਿਰ ਤੇ ਮੇਰੇ ਖਿਆਲ ਹਰ ਵੇਲੇ ਬੰਬਾਰੀ ਹੁੰਦੀ ਰਹਿਣੀ ਚਾਹੀਦੀ ਹੈ ਕਿਉਂਕਿ ਅਮਨ ਦੀ ਸਖਤ ਲੋੜ ਹੈ ਸਾਰਿਆਂ ਨੂੰ
ਬਿਲਕੁਲ ਬਿਲਕੁਲ ਇਹਦਾ ਤਰਜਮਾ ਕਰ ਦਿਓ ਜੀ ਇਹਦਾ ਵੀ
ਹਾਂਜੀ ਸੋ ਇਹ ਕਹਿੰਦੇ ਨੇ ਕਿ ਉਹ ਕਾਂਗਰਸ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਜਿੱਥੇ ਉਹ ਵੋਟ ਪੈ ਕੇ ਲਾਅ ਪਾਸ ਹੁੰਦੇ ਆ ਉਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਇਹਦੇ ਚ ਸਮਰਥਨ ਹੈ ਮੈਂ ਉਹ ਜ਼ਰੂਰ ਉਹਨਾਂ ਕੋਲੋਂ ਮੰਗੂਗਾ ਕਿ ਉਹ ਇਸ ਗੱਲ ਦਾ ਸਮਰਥਨ ਕਰਨ ਕਿ ਇਹ ਜਿਹੜੇ ਬੰਬਾਂ ਦਾ ਜਿਹੜਾ ਉਤਪਾਦਨ ਹੈ ਉਹ ਇੱਕ ਕੰਟਰੋਲਡ ਤਰੀਕੇ ਨਾਲ ਹੋਵੇ ਤੇ ਔਰ ਜਿਹੜੀ ਇਹਦੀ ਸਾਰੀ ਉਹ ਸ਼ਕਤੀ ਹੈ ਤਾਕਤ ਹੈ ਸਾਰੀ ਵਰਤਾਰੇ ਦੀ ਉਹ ਉਹਦਾ ਇੰਨਾ ਜ਼ਿਆਦਾ ਪ੍ਰਭਾਵ ਹੋਵੇ ਕਿ ਪੂਰੇ ਜਿਹੜਾ ਪੂਰੀ ਦੁਨੀਆ ਹੈ ਉਹਦੇ ਤੇ ਇੱਕ ਸ਼ਾਂਤੀ ਔਰ ਅਮਨ ਕਾਇਮ ਕੀਤਾ ਜਾ ਸਕੇ।
ਇਹ 1945 ਦੀ ਗੱਲ ਹੈ ਜੀ, ਹੁਣ ਤੱਕ ਕਿੰਨਾ ਇਹਨਾਂ ਨੇ ਨਿਊਕਲੀਅਰ ਵੈਪਨ ਨੂੰ ਬਣਾ ਬਣਾ ਕੇ ਕਿੰਨਾ ਕੁ ਸ਼ਾਂਤੀ ਲੋਕਾਂ ਦੇ ਵਿੱਚ ਪੈਦਾ ਕੀਤੀ ਉਹ ਸਭ ਜਾਣਦੇ ਨੇ।
ਤੋ ਇਹਨਾਂ ਦਾ ਲੈਕਚਰ ਹਲੇ ਖਤਮ ਨਹੀਂ ਹੋਇਆ, ਹੋਰ ਲਾਈਨਾਂ ਨੇ। ਕਹਿੰਦੇ ਵੀ ਮਸਟ ਕੰਸਟੀਟਿਊਟ ਆਵਰ ਸੈਲਵਸ ਟ੍ਰਸਟੀਜ਼ ਆਫ ਦਿਸ ਨਿਊ ਫੋਰਸ ਟੂ ਪ੍ਰੀਵੈਂਟ ਇਟਸ ਮਿਸ ਯੂਜ਼ ਐਂਡ ਟੂ ਟਰਨ ਇਟ ਇਨ ਟੂ ਦਾ ਚੈਨਲ ਆਫ ਸਰਵਿਸ ਟੂ ਮੈਨਕਾਈਂਡ। ਸੋ ਕਹਿੰਦੇ ਕਿ ਇਹ ਜਿਹੜੀ ਇੱਕ ਨਵੀਂ ਸ਼ਕਤੀ ਜਿਹੜੀ ਪੈਦਾ ਹੋਈ ਹੈ, ਸਾਨੂੰ ਆਪਣੇ ਆਪ ਨੂੰ ਇਹਦੇ ਠੇਕੇਦਾਰ ਬਣਾਉਣਾ ਚਾਹੀਦਾ। ਮੈਂ ਤੇ ਇਹੋ ਸ਼ਬਦ ਯੂਜ਼ ਕਰਾਂਗੀ। ਕਹਿੰਦੇ ਕਿ ਟਰਸਟੀਜ਼ ਇਹੋ ਜਿਹੇ ਲੋਕਾਂ ਨੂੰ ਕਿੱਦਾਂ ਟਰਸਟ ਕੀਤਾ ਜਾ ਸਕਦਾ, ਇਹਨਾਂ ਤੇ ਭਰੋਸਾ ਕਿੱਦਾਂ ਹੋ ਸਕਦਾ। ਸੋ ਉਹ ਮਤਲਬ ਕਿ ਸਾਰੀ ਚੀਜ਼ ਦੇ ਠੇਕੇਦਾਰ ਆਪਣੇ ਆਪ ਨੂੰ ਬਣਾਉਣਾ ਚਾਹੁੰਦੇ ਸੀ, ਉਦੋਂ ਹੁਣ ਬਣ ਗਏ ਨੇ ਅੱਜ ਦੀ ਡੇਟ 'ਚ। ਹਾਂਜੀ, ਤੇ ਉਹ ਇਸ ਲਈ ਇਹ ਸਾਰੀ ਗੱਲ ਦਾ ਜਿਹੜਾ ਕਬਜ਼ਾ ਲੈਣਾ ਚਾਹੁੰਦੇ ਨੇ, ਤਾਂ ਕਿ ਇਹ ਜਿਹੜੀ ਐਟੋਮਿਕ ਬੰਬ ਵਾਲੀ ਤਾਕਤ ਹੈ ਇਹਦਾ ਇਹਦੀ ਦੁਰਵਰਤੋਂ ਨਾ ਹੋ ਸਕੇ, ਔਰ ਦੁਰਵਰਤੋਂ ਹੋਣ ਦੀ ਬਜਾਏ ਇਹਨੂੰ ਜਿਹੜੀ ਮਨੁੱਖਤਾ ਹੈ ਉਹਨੂੰ ਕੀ ਸ਼ਬਦ ਮੈਂ ਵਰਤਾ ਇੱਥੇ ਮਨੁੱਖਤਾ ਦੀ ਸੇਵਾ ਕਰਨ ਲਈ ਇਹ ਸਾਰੇ ਵਰਤਾਰੇ ਨੂੰ ਜਿਹੜਾ ਉਹਦਾ ਇਸਤੇਮਾਲ ਕੀਤਾ ਜਾ ਸਕੇ।
ਸਰੋਤਿਆਂ ਨੂੰ ਵੀ ਦੱਸ ਦਈਏ ਕਿ ਜਿਹੜੀ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਆ ਨਿਊਕਲੀਅਰ ਵੈਪਨ ਦੀ, ਉਹ ਚ ਨਾ ਸਾਈਨ ਅਮਰੀਕਾ ਨੇ ਕੀਤੇ ਆ, ਨਾ ਉਹਦੇ ਵਿੱਚ ਬ੍ਰਿਟੇਨ ਨੇ ਕੀਤੇ ਆ, ਜਿਹੜੇ ਇਹ ਵੱਡੇ ਮੁਲਕ
ਜਿਹੜੇ ਸਾਰੇ ਸਭ ਤੋਂ ਜ਼ਿਆਦਾ ਵੱਡੇ ਬੰਬ ਬਣਾਉਂਦੇ ਨੇ ਔਰ ਸਭ ਤੋਂ ਜ਼ਿਆਦਾ ਨੁਕਸਾਨ ਕਰਦੇ ਨੇ ਉਹ ਬੰਬਾਂ ਦੀ ਵਰਤੋਂ ਨਾਲ
ਜੀ।
ਇਟ ਇਜ਼ ਐਨ ਔਫੁਲ ਰਿਸਪੋਂਸਿਬਿਲਿਟੀ ਵਿਚ ਹੈਜ਼ ਕਮ ਟੂ ਅਸ। ਓਕੇ, ਸੋ ਕਹਿੰਦੇ ਕਿ ਬਹੁਤ ਇੱਕ ਬੜੀ ਔਫੁਲ ਨੂੰ ਕੀ ਕਵਾਂਗੇ ਅਸੀਂ, ਬੜੀ ਔਖੀ ਜ਼ਿੰਮੇਵਾਰੀ ਸਾਡੇ ਉੱਪਰ ਆ ਪਈ
ਹੈ।
ਤੁਸੀਂ ਆਪੇ ਆਪਣੇ ਮੋਢਿਆਂ ਤੇ ਲੈ ਲਈ ਹੈ ਔਖੀ ਜ਼ਿੰਮੇਵਾਰੀ, ਤੁਹਾਨੂੰ ਕਿਹਨੇ ਕਿਹਾ ਸੀ ਇਹ ਕੰਮ ਕਰੋ। ਅੱਗੇ ਕਹਿੰਦੇ ਨੇ ਵੀ ਥੈਂਕ ਗੋਡ ਦੈਟ ਨਿਊਕਲੀਅਰ ਵੈਪ ਦੈਟ ਇਟ ਹੈਜ਼ ਕਮ ਟੂ ਅਸ, ਮਤਲਬ ਕਿ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਔਖੀ ਜ਼ਿੰਮੇਵਾਰੀ ਸਾਡੇ ਉੱਪਰ ਆਈ
ਬਿਲਕੁਲ ਬੰਬ ਚਲਾਉਣੇ ਵਾਲੀ।
ਹਾਂਜੀ, ਇਨਸਟੈਡ ਆਫ ਟੂ ਆਰ ਐਨਮੀਜ਼, ਮਤਲਬ ਕਿ ਸਾਡੇ ਦੁਸ਼ਮਣਾਂ ਤੇ ਇਹ ਜ਼ਿੰਮੇਵਾਰੀ ਪੈਣ ਦੀ ਜਗ੍ਹਾ ਤੇ ਸਾਡੇ ਉੱਪਰ ਆਈ ਹੈ, ਸੋ ਇਸ ਲਈ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹਾਂ। ਐਂਡ ਵੀ ਪ੍ਰੇ ਦੈਟ ਹੀ ਮੇ ਗਾਈਡ ਅਸ ਟੂ ਯੂਜ਼ ਨਿਊਕਲੀਅਰ ਵੈਪਨਸ ਇਨ ਹਿਜ਼ ਵੇਜ਼ ਐਂਡ ਫਾਰ ਹਿਜ਼ ਪਰਪਸਿਸ। ਸੋ ਅਸੀਂ ਕਹਿੰਦੇ ਵੀ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਰੱਬ ਸਾਨੂੰ ਉਹ ਦਿਸ਼ਾ ਔਰ ਉਹ ਰਸਤਾ ਜਿਹੜਾ ਸਹੀ ਹੈ ਦਿਖਾਏਗਾ ਕਿ ਅਸੀਂ ਰੱਬ ਦੇ ਹੁਕਮਾਂ ਅਨੁਸਾਰ ਜਿਹੜੇ ਇਹ ਨਿਊਕਲੀਅਰ ਵੈਪਨ ਨੇ ਉਹਨਾਂ ਨੂੰ ਵਰਤਣਾ ਹੈ, ਔਰ ਰੱਬ ਦਾ ਜਿਹੜਾ ਕੋਈ ਟੀਚਾ ਹੈ ਉਹਦੇ ਵਾਸਤੇ ਅਸੀਂ ਇਹ ਬੰਬ ਜਿਹੜੇ ਆ ਵਰਤਣੇ ਆ। ਤੋ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਜਿਹੜੀ ਹੈ ਬਦਮਾਸ਼ੀ ਉਹ ਕਰਾਂਗੇ ਆਪਣੇ ਤਰੀਕਿਆਂ ਨਾਲ, ਅਸੀਂ ਮਨੁੱਖਤਾ ਦਾ ਘਾਣ ਕਰਾਂਗੇ, ਜਿੱਥੇ ਸਾਡਾ ਜੀ ਕਰੇਗਾ ਉੱਥੇ ਇਹ ਬੰਬ ਸੁੱਟਾਂਗੇ। ਰੱਬ ਨੂੰ ਵਿੱਚ ਐਵੇਂ ਹੀ ਵਿਚਾਰੇ ਰੱਬ ਨੂੰ ਇਹਨਾਂ ਨੇ ਘਸੀਟ ਲਿਆ, ਕਿਉਂਕਿ ਉਹ ਲੋਕਾਂ ਦਾ ਜਿਹੜੀ ਉਹਨਾਂ ਦੇ ਕੰਸੈਂਟ ਮੈਨੂਫੈਕਚਰ ਕਰਨੀ ਹੈ ਨਾ ਲੋਕਾਂ ਨੂੰ
ਜਿਹੜੀ ਸ਼ਕਤੀ, ਜਿਵੇਂ ਉਹ ਮੋਹਨ ਭਾਗਵਤ ਆਪਣੇ ਲੈਕਚਰ ਚ ਕਹਿ ਰਿਹਾ
ਸੀਗਾ
ਕਿ ਹੁਣ ਜਿਹੜਾ ਹੁਣ ਤੁਹਾਡਾ ਰੱਬ ਆ ਨਾ ਤੁਹਾਡੀ ਗਵਰਨਮੈਂਟ ਆ, ਪਹਿਲਾਂ ਤੁਸੀਂ ਰੱਬ ਕੋਲੋਂ ਦੁਆਵਾਂ ਕਰਕੇ ਆਪਣੇ
ਪਿਛਲੇ
ਹਫ਼ਤੇ ਗੱਲ, ਹੁਣ ਤੁਹਾਡਾ ਉਹ ਸਾਫ਼ ਕਰ ਰਿਹਾ ਕਿ ਸ਼ਕਤੀ ਜਿਹੜਾ ਸ਼ਕਤੀਸ਼ਾਲੀ ਇਹੋ ਜਿਹਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਵੀ ਜਿਹਨੂੰ ਲੋਕੀ ਆਪਣਾ ਸਿਰ ਝੁਕਾ ਕੇ ਉਹਦੇ ਸਾਰੇ ਹੁਕਮਾਂ ਦਾ ਪਾਲਣ ਕਰਨ।
ਹਾਂ, ਉਹ ਸ਼ਕਤੀਸ਼ਾਲੀ ਚੋਂ ਮੈਨੂੰ ਹੁਣ ਉਹ ਵਰਡ ਸਰਵਾਈਵਲ ਆਫ ਦਾ ਫਿਟੈਸਟ ਜਿਹੜੀ ਟਰਮ ਹੈ ਉਹ
ਬਿਲਕੁਲ
ਯਾਦ ਆ ਰਹੀ ਹੈ। ਸੋ ਉਹ ਬਿਲਕੁਲ ਹੈਂਡ ਇਨ ਹੈਂਡ ਜਾਂਦਾ ਹੈ ਉਹ ਜਿਹੜਾ ਬਹੁਤ ਸਾਰੇ ਜਿਹੜੇ ਲੋਕ ਆਪਣੇ ਆਪ ਨੂੰ ਮੇਰਾ ਖਿਆਲ ਪ੍ਰੋਗਰੈਸਿਵ ਬੁੱਧੀਜੀਵੀ ਸਮਝਦੇ ਆ, ਉਹਨਾਂ ਨੂੰ ਇਹ ਹਜ਼ਮ ਨਹੀਂ ਹੁੰਦੀ ਕਿ ਜਿਹੜਾ ਚਾਰਲਸ ਡਾਰਵਿਨ ਦਾ ਜਿਹੜਾ ਉਹ ਸਾਰਾ ਵਰਤਾਰਾ ਕਿ ਸਰਵਾਈਵਲ ਆਫ ਦਾ ਫਿਟੈਸਟ। ਸੋ ਉਹ ਬਿਲਕੁਲ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਹੈਰੀ ਟਰੂਮਨ ਵਰਗੇ ਜਾਂ ਇਹ ਨੋਟ ਨਿੱਜੀ ਤੌਰ ਤੇ ਨਹੀਂ ਪਰ ਇਹ ਜਿਹੜਾ ਇੱਕ ਸਿਸਟਮ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਉਹ ਇੰਨੀ ਔਖੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੇ ਤੇ ਆ ਪਈ ਹੈ। ਤੋ ਉਹ ਇਹ ਲੋਕ ਉਹ ਵਾਲੇ ਫਿਟੈਸਟ ਨੇ ਜਿਹੜੇ ਚਾਰਲਸ ਡਾਰਵਿਨ ਦੇ ਫਿਟੈਸਟ ਨੇ,
ਅੱਜ
ਦੀ ਡੇਟ ਚ ਇਹ ਇਹਨਾਂ ਦੇ ਰੂਪ ਵਿਚ ਸਾਨੂੰ ਨਜ਼ਰ ਆਉਂਦੇ ਨੇ।
ਇਹਦੇ ਨਾਲ ਤੁਸੀਂ ਹੋਰ ਵੀ ਇੱਕ ਗੱਲ ਜੋੜ ਸਕਦੇ ਹੋ ਜਿਹੜੀ ਪ੍ਰਿੰਸ ਦੀ ਬ੍ਰਿਟਿਸ਼ ਪ੍ਰਿੰਸ ਦੀ ਜਿਹੜੀ ਸਟੇਟਮੈਂਟ ਆਈ ਹੈ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਹਾਂਜੀ ਜਿਹੜਾ ਪ੍ਰਿੰਸ ਵਿਲੀਅਮ ਜਿਹੜਾ ਕਿ ਇਸ ਵਕਤ ਇੰਗਲੈਂਡ ਦੀ ਜਿਹੜੀ ਮਹਾਰਾਣੀ ਹੈ ਉਹਦਾ ਪੋਤਾ ਹੈ। ਸੋ ਆਈ ਥਿੰਕ ਹੀ ਮਸਟ ਬੀ ਪਤਾ ਨਹੀਂ ਸੈਕਿੰਡ ਕਿ ਥਰਡ ਇਨ ਲਾਈਨ ਟੂ ਥਰੋਨ ਜੋ ਵੀ ਇਹਨਾਂ ਦੀ ਬਕਵਾਸ ਹੈ ਸਾਰੀ। ਤੋ ਉਹਦਾ ਦੋ ਕੁ ਦਿਨ ਪਹਿਲਾਂ ਦਾ ਬਿਆਨ ਇਹ ਸੀ ਕਿ ਦੇਰ ਇਜ਼ ਟੂ ਮੈਨੀ ਹਿਊਮਨਸ ਔਨ ਦਿਸ ਅਰਥ, ਮਤਲਬ ਕਿ ਦੁਨੀਆਂ ਦੀ ਜਿਹੜੀ ਆਬਾਦੀ ਹੈ ਬਹੁਤ ਜ਼ਿਆਦਾ ਹੈ। तो मैं वो सारा आर्टिकल नहीं पढ़िया, मैं सिर्फ हेडलाइन पढ़ी है, उतना ही काफी सी. तो मेरा ख्याल है कि मेरे जेड़ा मेरा एक अकीदा है या मेरे जेड़े प्रिंसिपल्स ने मेरे जेड़े उसूल ने ओदे मुताबक एक सर्टन किस्म दे लोकां दी गिनती बहुत ज्यादा है इस दुनिया ते. जेड़े उपर पहला ते 1% हुंदे सीगे, हुण ओ शायद पता नहीं मैनूं किन्ने हो गए ने वध के, जिन्हां दे विच ओ रॉयल फैमिली भी आउंदी है.
राजे दा स्कैंडल होया
जेड़ा, हां हां जेड़ा हुण चल रिहा, जेड़े राजे महाराजे आउंदे ने उहनां दी गिनती बहुत ज्यादा है इस दुनिया ते. सो ਉਹਨਾਂ ਦਾ ਸਫਾਇਆ ਹੋਣਾ ਜ਼ਰੂਰੀ ਹੈ. ਪਰ ਇਹ ਜਿਹੜੇ ਲੋਕ ਨੇ ਉਹ ਜਿਹੜੇ ਬਿਲਕੁਲ ਸਾਡਾ ਥੱਲੇ ਵਾਲਾ ਵਰਗ ਹੈ, ਜਿਹੜੇ ਗਰੀਬ ਵਰਕਿੰਗ ਕਲਾਸ ਲੋਕ ਨੇ, ਇਹਨਾਂ ਦਾ ਮਤਲਬ ਉਹਨਾਂ ਤੋਂ ਹੈ ਕਿ ਉਹ ਘਟਣੇ ਚਾਹੀਦੇ ਨੇ. ਸੋ ਉਹ ਸਾਰੀ ਚੀਜ਼ ਦੇ ਤਹਿਤ ਇਹ ਕਈ ਤਰੀਕੇ ਵਿਗਿਆਨਿਕ ਤਰੀਕੇ ਵਰਤਦੇ ਨੇ ਉਹ ਪਾਪੂਲੇਸ਼ਨ ਨੂੰ ਘੱਟ ਕਰਾਉਣ ਦੇ. ਅਸੀਂ ਪਹਿਲਿਆਂ ਚ ਜਿਹੜਾ ਫੈਮਿਲੀ ਪਲੈਨਿੰਗ ਵਾਲਾ ਜ਼ਬਰਦਸਤੀ ਜਿਹੜੀ ਫੈਮਿਲੀ ਪਲੈਨਿੰਗ ਕੀਤੀ ਜਾਂਦੀ ਸੀ ਭਾਰਤ ਵਿਚ, ਉਹ ਮੈਂ ਖਿਆਲ ਕਾਂਗਰਸ ਦੇ ਰਾਜ
ठेकेदार इस धरती दे, असीं इह जिहड़े तुहाडे कीड़े मकौड़े ने इहनां नूं असीं खतम करांगे. उह च बहुत लंबी चौड़ी उह गलबात हैगी है मलथूसियन दी, जिहड़ा ਉਹਦੇ ਵਿੱਚ ਰੋਕਰਫੈਲਰ ਵੀ ਇਨਵੋਲਵ ਨੇ, ਵੱਡੇ ਘਰਾਣੇ ਇਨਵੋਲਵ ਨੇ, ਰਾਇਲ ਫੈਮਿਲੀ ਇਨਵੋਲਵ ਆ, ਉਹਦੇ ਵਿੱਚ ਸਾਡਾ ਮਾਈਕਰੋਸਾਫਟ ਵਾਲਾ ਜਿਹੜਾ ਹੈਗਾ ਆ,
ਜਿਹੜੀ ਬਿਲ ਗੇਟਸ ਦੀ ਫਾਊਂਡੇਸ਼ਨ, ਮਿਲਿੰਡਾ ਐਂਡ ਬਿਲ ਗੇਟਸ ਫਾਊਂਡੇਸ਼ਨ, ਉਹ ਤੇ ਖੁੱਲ੍ਹੇਆਮ ਯੂਜੈਨਿਕਸ
ਜਿਹੜਾ ਉਹਦੀ ਗੱਲ ਕਰਦੇ ਨੇ. ਯੂਜੈਨਿਕ ਕਿਹੋ ਜਿਹਾ ਕਨਸੈਪਟ ਆ ਕਿ ਬੇਸਿਕਲੀ ਲੋਕਾਂ ਨੂੰ ਅਸਿੱਧੇ ਤਰੀਕੇ ਨਾਲ ਕਿਵੇਂ ਮਾਰਿਆ ਜਾਵੇ.
ਉਹਨਾਂ ਦਾ ਜਿਹੜਾ ਮੇਨ, ਉਹ ਮੈਂ ਬਿਲਕੁਲ ਸਾਡੇ ਕੋਲ ਦੋ ਤਿੰਨ ਮਿੰਟ ਬਾਕੀ ਸੰਖੇਪ ਰੂਪ ਚ ਕਹਿ ਦਿੰਦੀ ਹਾਂ. ਵੈਕਸੀਨੇਸ਼ਨ ਦੇ ਥਰੂ, ਉਹ ਪਿੱਛੇ ਜੇ 5-6 ਸਾਲ ਪਹਿਲਾਂ ਆਇਆ ਵੀ ਸੀਗਾ ਕਿ ਕਾਫੀ ਇੰਡੀਆ ਚ ਮੇਨ ਸੀਗਾ ਉਹ, ਜਿਹੜੀਆਂ ਗਰਭਵਤੀ ਔਰਤਾਂ ਉਹਨਾਂ ਨੂੰ ਕੋਈ ਵੈਕਸੀਨੇਸ਼ਨ ਦਾ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ. ਉਹਦੇ ਵਿੱਚ ਕਈ ਕਿਸਮ ਦੀਆਂ ਹੋਰ ਚੀਜ਼ਾਂ ਮਿਲਾਈਆਂ ਜਾਂਦੀਆਂ ਸੀਗੀਆਂ, ਜਿਹਦੇ ਨਾਲ ਉਹ ਬੱਚਿਆਂ ਦੀ ਅਬੋਰਸ਼ਨ ਹੋ ਜਾਂਦੀ ਸੀ ਪੈਦਾਇਸ਼ ਤੋਂ ਪਹਿਲਾਂ. ਔਰ ਉਸ ਤੋਂ ਪਹਿਲਾਂ ਇਹਨਾਂ ਨੇ ਕਾਫੀ ਸਾਰੇ ਜਿਹੜੇ ਫੀਮੇਲ ਟੀਨੇਜਰ ਬੱਚਿਆਂ ਨੂੰ ਅਫਰੀਕਾ ਚ, ਇੰਡੀਆ ਚ ਇੰਜੈਕਸ਼ਨ ਦਿੱਤੇ ਜਾਂਦੇ ਰਹੇ ਆ, ਉਹਨਾਂ ਦੇ ਵਿੱਚ ਸਟਰਾਈਲ ਕੋਈ ਇਹੋ ਜਿਹਾ ਐਲੀਮੈਂਟ ਪਾਇਆ ਸੀਗਾ ਕਿ ਉਹ ਜਦੋਂ ਔਰਤਾਂ ਬਣਨਗੀਆਂ ਬਾਂਝ ਔਰਤਾਂ ਹੋਣਗੀਆਂ. ਸੋ ਇਹ ਵੈਕਸੀਨੇਸ਼ਨ ਦਾ ਜਿਹੜਾ ਸਾਰਾ ਕੰਮ ਹੈ ਉਹਦੇ ਥਰੂ ਇਹ ਆਪਣਾ ਏਜੰਡਾ ਇਸ ਤਰ੍ਹਾਂ ਦਾ ਪੂਰਾ ਕਰਦੇ ਨੇ.
ਸਾਊਥ ਅਮਰੀਕਾ ਦੇ ਵਿੱਚ ਇਹਨੂੰ ਜੀ ਨਿਊਕਲੀਅਰ ਵੈਕਸੀਨੇਸ਼ਨ ਦੇ ਨਾਂ ਦੇ ਉੱਪਰ ਨਿਊਕਲੀਅਰ ਰੇਡੀਏਸ਼ਨ ਉਹਨਾਂ ਨੂੰ ਟੀਕੇ ਲਾਏ ਗਏ, ਇਹ ਹੁਣ CIA ਐਡਮਿਟ ਕਰਦੀ ਹੈ. ਪਤਾ ਨੀ ਸਰੋਤਿਆਂ ਨੂੰ ਯਾਦ ਹੋਊਗਾ ਜਿਹੜੇ ਬਜ਼ੁਰਗ ਸੁਣਦੇ ਪਏ ਨੇ, ਜਦੋਂ ਅਨੂ ਜੀ ਅਸੀਂ ਛੋਟੇ ਸੀਗੇ ਉਦੋਂ ਇਹ ਜਿਹੜਾ ਸੀਗਾ ਇੰਦਰਾ ਗਾਂਧੀ ਦਾ ਜਿਹੜਾ ਛੋਟਾ ਬੇਟਾ, ਰਾਜੀਵ ਗਾਂਧੀ ਤੋਂ ਛੋਟਾ ਜਿਹੜਾ ਹਾਦਸੇ ਚ ਮਰ ਗਿਆ,
ਸੰਜੇ ਗਾਂਧੀ
ਉਹ ਖੁੱਲ੍ਹੇਆਮ ਇਹ ਕਹਿੰਦਾ ਹੁੰਦਾ ਸੀਗਾ, ਜਿਹਨੂੰ ਰੋਡ ਰੋਲਰ ਜਿਹਨੂੰ ਅਸੀਂ ਪਰਲੂ ਕਹਿੰਦੇ ਹੁੰਦੇ ਸੀਗੇ, ਕਿ ਜਿਹੜਾ ਪਰਲੂ ਆ ਇਹ ਜਿਹੜਾ ਝੁੱਗੀਆਂ ਦੇ ਉੱਪਰ ਚਲਾ ਦਿਓ, ਕੋਈ ਲੋੜ ਨਹੀਂ ਇਹਨਾਂ ਲੋਕਾਂ ਦੀ. ਔਰ ਉਸ ਟਾਈਮ ਇੱਕ ਮੂਵਮੈਂਟ ਸ਼ੁਰੂ ਕੀਤੀ ਸੀਗੀ ਸਾਡੇ ਹੁੰਦਾ ਸੀਗਾ ਵੀ ਕਿਸੇ ਕੋਲੋਂ ਤੁਸੀਂ ਉਹ ਟੋਫੀ ਨੀ ਕੁਛ ਏਦਾਂ ਨੀ ਕੁਛ ਖਾਣੀ ਸਕੂਲ ਦੇ ਬਾਹਰ, ਉਹ ਚ ਜ਼ਹਿਰ ਪਾ ਕੇ, ਉਦੋਂ ਹੋਏ ਕਿ ਨਹੀਂ ਮੈਨੂੰ ਪਤਾ ਨੀ. ਇਹ ਜਿਹੜੀ ਅਲੀਟ ਆ ਜਿਹੜੀ ਦੁਨੀਆਂ ਦੀ ਇਸ ਤਰੀਕੇ ਨਾਲ ਸੋਚਦੀ ਹੈ ਵੀ ਇਹ ਕੀੜੇ ਮਕੌੜੇ ਆ, ਇਹਨਾਂ ਨੂੰ ਖਤਮ ਕਰੋ, ਔਰ ਆਪਣੀ ਉਹਨੂੰ ਜਸਟੀਫਾਈ ਕਰਦੇ ਆ ਕਿ ਅਸੀਂ ਇਸ ਧਰਤੀ ਦੇ ਰਾਖੇ ਅਸੀਂ ਹੈ, ਇਹਨਾਂ ਲੋਕਾਂ ਨੂੰ ਖਤਮ ਕਰਕੇ ਅਸੀਂ ਇਸ ਧਰਤੀ ਨੂੰ ਬਚਾਵਾਂਗੇ.
ਬਿਲਕੁਲ, ਇਹ ਜਿਹੜੀ ਵੈਕਸੀਨੇਸ਼ਨ ਵਾਲੀ ਗੱਲ ਹੈ ਮੈਨੂੰ ਲੱਗਦਾ ਸ਼ਾਇਦ ਉਹ ਆਨਲਾਈਨ ਨਹੀਂ ਮੌਜੂਦ, ਉਹ ਜਿਹੜੀ ਡੋਕੋ ਹੈ ਵੈਕਸਡ, ਹਾਂ ਉਹ ਕਾਫੀ ਟੈਲਿੰਗ ਹੈ ਉਹਦੇ ਚ ਕਿਸ ਤਰ੍ਹਾਂ ਉਹ ਜਿਹੜੀ ਸਹੀ ਵਿਗਿਆਨਿਕ ਖੋਜ ਹੈ ਇਹਨਾਂ ਚੀਜ਼ਾਂ ਦੀ, ਉਹਨੂੰ ਕਿਸ ਤਰ੍ਹਾਂ ਦਬਾਇਆ ਜਾਂਦਾ ਹੈ. ਉਹ ਜਿਹੜੇ ਫਾਰਮਾਸਿਊਟੀਕਲ ਉੱਪਰ ਵੱਡੇ ਬੈਠੇ ਆ ਉਹ ਉਹਨਾਂ ਦਾ ਪੂਰਾ ਪ੍ਰੈਸ਼ਰ ਔਰ ਇਨਫਲੂਐਂਸ ਹੁੰਦਾ. ਔਰ ਇਸੇ ਟੋਪਿਕ ਤੇ ਡਾਕਟਰ ਸ਼ਿਵ ਚੋਪੜਾ ਨੇ ਜਿਹੜੇ ਉਹਨਾਂ ਦੀ ਖੁਦ ਦੀ ਵੈਬਸਾਈਟ ਹੈ, ਤੁਸੀਂ ਗੂਗਲ ਸਰਚ ਕਰ ਲੈਣਾ, ਉਹ ਕੈਨੇਡਾ ਬੇਸਡ, ਇੰਡੀਆ ਤੋਂ ਨੇ ਪਰ ਕੈਨੇਡਾ ਬੇਸਡ ਉਹ ਸਾਇੰਟਿਸਟ ਨੇ. ਉਹਨਾਂ ਦੀ ਇਨਫੋਰਮੇਸ਼ਨ ਵੀ ਬਿਲਕੁਲ ਐਨ ਸਹੀ ਹੈ ਔਰ ਪਰਪੱਕ ਇਨਫੋਰਮੇਸ਼ਨ ਹੈ, ਕਿਉਂਕਿ ਇਹ ਵੀ ਵੈਕਸੀਨੇਸ਼ਨ ਦਾ ਪ੍ਰੋ ਵੈਕਸੀਨ, ਐਂਟੀ ਵੈਕਸੀਨ ਕਈ ਕੁਛ ਚੱਲ ਰਿਹਾ. ਸੋ ਸਰੋਤਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਖੁਦ ਵੀ ਇਹਦੇ ਬਾਰੇ ਪੜ੍ਹੋ, ਰਿਸਰਚ ਕਰੋ. ਪਰ ਓਵਰਆਲ ਜਿਹੜੇ ਸਹੀ ਸਾਇੰਟਿਸਟ ਨੇ, ਵਿਗਿਆਨੀ ਨੇ ਜਿਹੜੇ, ਉਹ ਉਹਨਾਂ ਦਾ ਇਹ ਮੰਨਣਾ ਔਰ ਗੱਲ ਸਹੀ ਵੀ ਹੈ ਉਹਨਾਂ ਦੀ ਕਿ ਕਿਸੇ ਵੀ ਇੰਜੈਕਸ਼ਨ ਨੇ ਵੈਕਸੀਨ ਨੇ ਅੱਜ ਤੱਕ ਕੋਈ ਬਿਮਾਰੀ ਜਿਹੜੀ ਹੈ ਨਹੀਂ ਹਟਾਈ ਇੱਕ ਮੇਰੇ ਖਿਆਲ ਸਮਾਲ ਪੋਕਸ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਚੀਜ਼ਾਂ ਲਈ ਤੁਹਾਨੂੰ ਇੰਜੈਕਸ਼ਨ ਦਿੱਤੇ ਜਾਂਦੇ ਆ ਉਹ ਉਸ ਬਿਮਾਰੀ ਨੂੰ ਨਹੀਂ ਹਟਾ ਸਕਦੀ ਨਾ ਹੀ ਉਹਨੇ ਹਟਾਇਆ ਸੋ ਇਹ ਸਵਾਲ ਫਿਰ ਰੇਜ਼ ਹੋਣਾ ਚਾਹੀਦਾ ਕਿ ਉਹ ਟੀਕੇ ਜਿਹੜੇ ਫਿਰ ਵੀ ਕਿਉਂ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਲਗਾਏ ਜਾ ਰਹੇ ਨੇ
ਬਿਲਕੁਲ ਜੀ ਬਿਲਕੁਲ ਵੈਕਸੀਨ ਦਾ ਮਸਲਾ ਹੈ ਉਸ ਤੋਂ ਬਾਅਦ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਉਹ ਕਿਵੇਂ ਤੁਹਾਡੇ ਜਿਹੜੀ ਰਾਊਂਡ ਅਪ ਜਿਹਨੂੰ ਕਹਿੰਦੇ ਆ ਉਹਦੇ
ਮੋਨਸੈਂਟੋ
ਦੀ ਜਿਹੜਾ ਗਲਾਈਫੋਸੇਟ ਜਿਹੜਾ ਹਰ ਇੱਕ ਜਿਹੜੀ ਕੀਟਨਾਸ਼ਕ ਦਵਾਈ ਦੇ ਵਿੱਚ ਪੈਂਦਾ ਹੈ ਉਹ ਤੁਹਾਡਾ ਅੰਦਰ ਜਾ ਕੇ ਤੁਹਾਡਾ ਡੀਐਨਏ ਦਾ ਜਿਹੜਾ
ਸਟ੍ਰਕਚਰ
ਉਹਨੂੰ ਉਹ ਚੇਂਜ ਕਰ ਰਿਹਾ ਹੈ ਸੋ ਵੱਖਰੇ ਵੱਖਰੇ ਢੰਗ ਨੇ ਕੱਲਾ ਅਨੂ ਜੀ ਇਹਨਾਂ ਲੋਕਾਂ ਦਾ ਪੈਸਾ ਮਕਸਦ ਨਹੀਂ ਹੈ ਇਹ ਬਹੁਤ ਰਾਖਸ਼ ਕਿਸਮ ਦੇ ਜਿਹੜੇ ਲੋਕ ਨੇ ਇਹ ਦੁਨੀਆਂ ਦੇ ਉੱਪਰ ਹਾਵੀ ਨੇ ਸੋ ਇਹਨਾਂ ਤੱਕ ਕਿਵੇਂ ਪਹੁੰਚਿਆ ਜਾਵੇ ਉਹ ਜਿਹੜੀ ਲੜਾਈ ਆ ਗਰਾਊਂਡ ਤੋਂ ਸ਼ੁਰੂ ਕਰਨੀ ਪੈਣੀ ਆ ਹੌਲੀ ਹੌਲੀ ਇਹਨਾਂ ਨੂੰ ਹੱਥ ਪਾਇਆ ਜਾ ਸਕਦਾ
ਜੀ ਬਿਲਕੁਲ ਤੋ ਅਗਲੇ ਸੋਮਵਾਰ ਅਸੀਂ ਆਪਣੇ ਸਰੋਤਿਆਂ ਨਾਲ ਦੁਬਾਰਾ ਜੁੜ ਜਾਵਾਂਗੇ ਇਸੇ ਮਾਧਿਅਮ ਤੋਂ ਹੁਣ ਇਜਾਜ਼ਤ ਲਈਏ ਜੀ ਅਲਵਿਦਾ
ਸਲਾਮ ਆਖਦਾ ਜੀ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioin